हर जियो प्रतपालक, हर जी मेरी सार करे, हम हर के बालक। सहजे सहज खलाइंदा, नहीं करदा आलक। औगण को ना चितारदा, गल सेती लायक। मोह मंगा सोई देवदा, हर पिता सुखदायक। ज्ञान रास नाम धन सौ प्यों, इस सौदे लायक। सजी गुर नाल बहालिया, सर्व सुख पायक। मैं नाल हूं कदे न विछड़ै, हर पिता सबना गल्लां लायक। कहां बुद्ध प्रभ तोष हमारी, बरन सकै महिमा जो तिहारी। हम ना सकत कर सिफत तुम्हारी, आप लेहो तुम कथा सुधारी। हम ना सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जी। राग गोंड महला पंजवा, चौप दे घर पहला। एक ओंकार सतगुर प्रसाद, सब करता सब भुगता, सब करता सब भुगता रहाओ। सुन तो करता पेखत करता, अदृष्टो करता दृष्टो करता, ओपत करता परलो करता, व्यापत करता अलिप्तो करता, भक्तो करता बूजित करता, आवत करता जात भी करता, निर्गुण करता सरगुण करता। गुर प्रसाद नानक साम दृष्टा, निर्गुण करता सरगुण करता। गुर प्रसाद नानक साम दृष्टा। वाहिगुरु जी का खालसा, वाहिगुरु जी की फतेह। पतत पावन भगत वशल, कृपा निदान मेहरा दे खजाने, ज्योति स्वरूप गरीब नवाज पातशाह, जुगो जुग अटल चवर छत्र तख्त दे मालक प्रताख सतगुरु, करणा निदान अंतरजामी सतगुरु श्री गुरु ग्रंथ साहिब सचे पातशाह जी दी पावन पवित्र हजूरी विच जुड़ बैठी गुरु रूप खालसा साधु संगत जी, महाराज जी की अपार कृपा का सदका हफ्तावारी दीवाना विच हाजरियां भर के आप जी वडभागे बने हो। सतगुरु जी की अमृतमई बाणी कीर्तन के रूप विच सरवण करके सुवासां नूं सारिआं वडभागी जिन्हां ने सफले कीता है। हुण समां साध संगत लड़ीवार कथा दा, जिहड़ी रोज आप जी सरवण करदे हो उसे विचों एक दो शब्द आपां अज भी सरवण करके ते अपने समें नूं सफला करना, सुवास सफले करने ने, अपने जन्म नूं सफला करना है। जिहड़ा शब्द आपां हुणे सरवण कीता इह गुरु अर्जन देव महाराज सचे पातशाह जी दा राग गौंड विच उचारण कीता होया है। गुरु रामदास महाराज सचे पातशाह जी दे शब्दां दी इथे समाप्ति होई ते पंजवें पातशाह जी दा शब्द साध संगत हुण प्रारंभ होया। राग गौंड महला पंजवा, चौप दे घर पहला, यह सरलेख है इस शब्द का। गौंड राग है, पंजवें पातशाह जी ने शब्द उचारिया। चौप दे दा अर्थ है चार साध संगत, इहदे पदे ने चार पौड़ियां ने इस दियां। घर पहला सुरताल दे घरां विच साध संगत इह शब्द गाई दे जदों कीर्तन कीता जांदा है, ते किहड़े सुरताल दे घर विच इह शब्द गाउणा उह गुरु साहिब जी ने आप ही कृपा करके दस दिता, भाई सुरताल दे पहले घर च इस शब्द का गायन करना। उवें विद्वाना ने बड़े सुरताल दे घर मन्ने है, पर सतारा घर महाराज ने गुरबाणी विच प्रवान साध संगत प्रवान किते ने, ਜਿਨ੍ਹਾਂ ਵਿੱਚੋਂ ਪਹਿਲਾ ਹੈ ਇਹ ਸੁਰਤਾਲ ਦਾ ਘਰ, ਜਿਹਦੇ ਵਿੱਚ ਇਹ ਸ਼ਬਦ ਗਾਉਣਾ ਜਿਹੜਾ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਫਿਰ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਜੀ ਨੇ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਨੂੰ ਕਹਿੰਦੇ ਨੇ ਪਰਮਾਤਮਾ ਦੀ ਵਡਿਆਈ ਕਰਨੀ। ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ ਪਰਮਾਤਮਾ ਦੀ ਵਡਿਆਈ ਕੀਤੀ, ਉਹਦੇ ਲੱਛਣ ਸਾਧ ਸੰਗਤ ਦੱਸੇ ਭਈ ਉਹ ਕਿੱਦਾਂ ਦਾ, ਬਹੁਤ ਥੋੜੇ ਜਿਹੇ ਲਫ਼ਜ਼ਾਂ ਵਿੱਚ ਉਹਦਾ ਸਰੂਪ ਸਾਧ ਸੰਗਤ ਸਾਡੇ ਸਾਹਮਣੇ ਰੱਖਿਆ। ਇੱਕ ਓਅੰਕਾਰ, ਕਹਿੰਦੇ ਉਹ ਪ੍ਰਮਾਤਮਾ ਇੱਕ ਹੈ। ਓਅੰਕਾਰ ਕਹਿੰਦੇ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੇ ਸਰਬ ਵਿਆਪੀ ਹੈ, ਪੈਦਾ ਕਰਕੇ ਤੇ ਆਪ ਪਰਾਂ ਜਾ ਕੇ ਨਹੀਂ ਕਿਤੇ ਲੁਕ ਕੇ ਬੈਠ ਗਿਆ ਭਾਈ ਹੁਣ ਉਹ ਲੱਭਦਾ ਨਹੀਂ। ਓਅੰਕਾਰ ਦੇ ਅਰਥ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਦੇ ਵਿੱਚ ਵਸਣ ਵਾਲਾ ਜਿਹੜਾ ਪ੍ਰਮਾਤਮਾ ਉਹ ਇੱਕ ਆ, ਨਾ ਭਾਵੇਂ ਕੋਈ ਲਈ ਜਾਵੇ ਉਹਦਾ ਕਿਸੇ ਤਰ੍ਹਾਂ ਦੇ ਨਾਂ। ਹਰੇਕ ਧਰਮ ਵਾਲੇ ਨੇ ਆਪਣੀ ਭਾਸ਼ਾ, ਆਪਣੀ ਬੋਲੀ, ਆਪਣੀ ਲਿਪੀ ਅਨੁਸਾਰ ਸਾਧ ਸੰਗਤ ਉਹਦੇ ਨਾਮ ਰੱਖੇ ਨੇ, ਪਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਹੈ ਪ੍ਰਮਾਤਮਾ ਇੱਕ। ਉਹ ਜਿਹੜਾ ਇੱਕ ਪ੍ਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਦੇ ਅਰਥ ਇਹ ਨੇ ਭਈ ਉਹ ਪ੍ਰਮਾਤਮਾ ਜਿਹੜਾ ਇੱਕ ਹੈ, ਜਿਹੜਾ ਸਾਰੇ ਜੀਵਾਂ ਨੂੰ ਪੈਦਾ ਕਰਦਾ ਤੇ ਉਹਨਾਂ ਦੇ ਵਿੱਚ ਵਸਿਆ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਮਿਲਦਾ, ਪ੍ਰਸਾਦ ਕਿਰਪਾ ਨੂੰ ਕਹਿੰਦੇ ਆ। ਉਦਾਂ ਸਤਿਗੁਰ ਪ੍ਰਸਾਦ ਦੇ ਅਰਥ ਵਿਦਵਾਨਾਂ ਨੇ ਸਤ ਚੇਤਨ ਆਨੰਦ ਸਰੂਪ ਵੀ ਕੀਤੇ ਆ ਵੀ ਉਹ ਸਤ ਆ, ਉਹ ਕਦੇ ਮਰਦਾ ਨਹੀਂ, ਜੰਮਦਾ ਨਹੀਂ, ਨਾਸ ਨਹੀਂ ਹੁੰਦਾ, ਚੇਤਨ ਆ ਭਈ ਉਹ ਸਾਰਿਆਂ ਥਾਵਾਂ ਤੇ ਸਾਧ ਸੰਗਤ ਸਾਡੀ ਗੱਲ ਸੁਣਨ ਵਾਲਾ। ਇਹ ਨਹੀਂ ਭਈ ਉਹ ਕੋਈ ਜੜ ਸ਼ਕਤੀ ਹੈ, ਕਿਤੇ ਉਹਨੇ ਗੱਲ ਸੁਣ ਲਈ ਤੇ ਕਿਤੇ ਨਾ ਸੁਣੀ, ਜਾਂ ਪੱਥਰ ਜਿਵੇਂ ਜੜ ਹੁੰਦਾ ਆਪਾਂ ਜੜ ਦੀ ਪੱਥਰ ਦੀ ਪੂਜਾ ਨਹੀਂ ਕਰਦੇ, ਚੇਤਨ ਦੀ ਪੂਜਾ ਕਰਦੇ ਆ ਆਪਾਂ ਭਈ ਉਹ ਜਿਹੜਾ ਸਦਾ ਹੀ ਸਾਡੇ ਨਾਲ ਆ, ਸੁਣਦਾ ਤੇ ਵੇਖਦਾ ਉਹਨੂੰ ਕਹਿੰਦੇ ਚੇਤਨ, ਜਿਹਨੇ ਸਾਨੂੰ ਚੇਤਨਤਾ ਬਖਸ਼ੀ, ਜਿਹਦੀ ਸ਼ਕਤੀ ਨਾਲ ਅਸੀਂ ਵੇਖਦੇ ਤੇ ਸੁਣਦੇ ਹਾਂ, ਜਿਹੜਾ ਇਸ ਸ਼ਕਤੀ ਦੇ ਪਿੱਛੇ ਸਾਧ ਸੰਗਤ ਵੇਖਦਾ ਤੇ ਸੁਣਦਾ ਉਹਨੂੰ ਕਹਿੰਦੇ ਚੇਤਨ। ਫਿਰ ਕਹਿੰਦੇ ਆਨੰਦ ਪ੍ਰਸਾਦ, ਆਨੰਦ ਸਰੂਪ, ਉਹ ਸਦਾ ਆਨੰਦ ਵਿੱਚ ਰਹਿੰਦਾ, ਭਾਵੇਂ ਸ੍ਰਿਸ਼ਟੀ ਬਣ ਜਾਵੇ, ਭਾਵੇਂ ਨਾਸ ਹੋ ਜਾਏ, ਭਾਵੇਂ ਪਰਲੋ ਆ ਜਾਏ, ਭਾਵੇਂ ਸਾਧ ਸੰਗਤ ਕੁਝ ਹੁੰਦਾ, ਫਿਰ ਇਹ ਕਹਿੰਦੇ ਉਹ ਸਦਾ ਆਨੰਦ ਵਿੱਚ ਹੈ। ਕਦੀ ਵੀ ਐਸਾ ਸਮਾਂ ਨਹੀਂ ਵੀ ਉਹਨੂੰ ਚਿੰਤਾ ਜਾਂ ਫਿਕਰ ਲੱਗਾ ਹੋਵੇ, ਝੋਰਾ ਲੱਗਾ ਹੋਵੇ, ਉਹ ਪ੍ਰਮਾਤਮਾ ਸਦੀ ਵੀ ਆਨੰਦ ਵਿੱਚ ਰਹਿੰਦਾ। ਇਸ ਕਰਕੇ ਉਹਨੂੰ ਆਨੰਦ ਸਰੂਪ ਆਖ ਦਿੰਦੇ ਵੀ ਉਹ ਸਦਾ ਹੀ ਆਨੰਦ ਚ ਰਹਿੰਦਾ, ਤੇ ਜਿਹੜੇ ਪ੍ਰਮਾਤਮਾ ਨਾਲ ਸਦਾ ਜੁੜ ਜਾਂਦੇ ਸਾਧ ਸੰਗਤ, ਉਹ ਵੀ ਫਿਰ ਸਦਾ ਹੀ ਆਨੰਦ ਵਿੱਚ ਰਹਿੰਦੇ, ਉਹਨਾਂ ਨੂੰ ਵੀ ਸਦਾ ਹੀ ਆਨੰਦ ਬਣਿਆ ਰਹਿੰਦਾ। ਵਿਚਾਰ ਕਰ ਲਓ, ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਪ੍ਰੇਮੀ ਬਣੇ, ਭਾਵੇਂ ਉਹਨਾਂ ਦੀਆਂ ਖੋਪੜੀਆਂ ਉਤਾਰੀਆਂ, ਤਾਂ ਵੀ ਆਨੰਦ ਵਿੱਚ, ਜੇ ਆ ਰਿਹਾ ਨਾ ਚੀਰੇ ਤਾਂ ਵੀ ਆਨੰਦ ਵਿੱਚ, ਕੋਈ ਰੌਲਾ ਨਹੀਂ ਪਾਇਆ, ਹਾਲ ਪਾਰਿਆ ਨਹੀਂ ਕੀਤੀ, ਜੇ ਦੇਗ ਵਿੱਚ ਉਬਾਲ ਦਿੱਤੇ ਤਾਂ ਵੀ ਆਨੰਦ ਵਿੱਚ, ਜੇ ਚਰਖੜੀਆਂ ਤੇ ਚਾੜੇ ਤਾਂ ਵੀ ਆਨੰਦ ਵਿੱਚ, ਜੇ ਉਹਨਾਂ ਦੇ ਬੰਦ ਬੰਦ ਕੱਟੇ ਤਾਂ ਵੀ ਆਨੰਦ ਵਿੱਚ। ਉਹਨਾਂ ਨੂੰ ਆਨੰਦ ਇਹ ਸਦੀਵੀ ਮਿਲ ਗਿਆ, ਜਿਹੜਾ ਆਨੰਦ ਪ੍ਰਮਾਤਮਾ ਨੂੰ ਮਿਲਿਆ, ਉਹਦੇ ਨਾਲ ਇੱਕਮਿਕ ਹੋਣ ਕਰਕੇ ਸਾਧ ਸੰਗਤ ਸਦਾ ਆਨੰਦ ਉਹਨਾਂ ਨੇ ਵੀ ਪ੍ਰਾਪਤ ਕਰ ਲਿਆ। ਕਹਿੰਦੇ ਇਉਂ ਜੇ ਤੁਸਾਂ ਵੀ ਗੁਰਮੁਖੋਂ ਆਨੰਦ ਲੈਣਾ ਤੇ ਆਨੰਦ ਸਰੂਪ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੋ ਫਿਰ, ਕਿਉਂਕਿ ਉਹ ਆਪ ਜਿਹੜੀ ਵਸਤੂ ਕਿਸੇ ਦੇ ਕੋਲ ਹੋਵੇਗੀ ਸਾਧ ਸੰਗਤ ਉਹ ਵਸਤੂ ਉਹਨੂੰ ਦੇਵੇਗਾ, ਜਿਹੜੀ ਕੋਲ ਹੀ ਨਹੀਂ ਉਹਨੇ ਦੂਸਰੇ ਨੂੰ ਕੀ ਦੇਣਾ। ਪਰਮਾਤਮਾ ਦੇ ਕੋਲ ਆਨੰਦ ਦਾ ਖਜ਼ਾਨਾ ਤੇ ਜਿਹੜਾ ਉਹਦੀ ਸ਼ਰਨ ਵਿੱਚ ਆਵੇਗਾ ਉਹਨੂੰ ਆਨੰਦ ਬਖਸ਼ੇਗਾ। ਕਹਿੰਦੇ ਆਤਮਕ ਆਨੰਦ ਨਹੀਂ ਆਉਂਦਾ ਜੀ, ਭਾਵੇਂ ਨਿਤਨੇਮ ਕਰੀਏ, ਭਾਵੇਂ ਸੰਗਤ ਵਿੱਚ ਜਾਈਏ, ਜੋ ਮਰਜ਼ੀ ਯਤਨ ਕਰੀਏ, ਆਨੰਦ ਆਉਂਦਾ ਨਹੀਂ, ਪਰ ਜ਼ਰੂਰ ਆਨੰਦ ਆਉਂਦਾ ਸਾਧ ਸੰਗਤ। ਇਹ ਲੋਹੇ ਤੇ ਲਕੀਰ ਵਰਗੀ, ਚਿੱਟੇ ਦਿਨ ਵਰਗੀ ਪ੍ਰਤੱਖ ਗੱਲ ਹੈ ਭਾਈ, ਬੰਦੇ ਨੂੰ ਇੱਕ ਵਾਰ ਜੀਵਨ ਵਿੱਚ ਨਾਮ ਜਪਿਆ ਜ਼ਰੂਰ ਆਨੰਦ ਆਉਂਦਾ, ਭਾਵੇਂ ਬਚਪਨ ਵਿੱਚ ਕਿਸੇ ਨੇ ਨਿਤਨੇਮ ਕੀਤਾ ਹੋਵੇ ਤੇ ਉਦੋਂ ਆਇਆ ਹੋਵੇ, ਭਾਵੇਂ ਜਵਾਨੀ ਵਿੱਚ ਆਣ ਕੇ ਸਾਧ ਸੰਗਤ ਨਿਤਨੇਮ ਕਰਦਾ ਜਾਂ ਸੰਗਤ ਵਿੱਚ ਬਹਿੰਦਾ ਉਦੋਂ ਆਵੇਗਾ, ਜਾਂ ਬੁਢਾਪੇ ਵਿੱਚ ਇਸ ਪਾਸੇ ਲੱਗਾ ਆਵੇਗਾ ਜ਼ਰੂਰ। ਐਸਾ ਸਮਾਂ ਨਹੀਂ ਵੀ ਕਿਸੇ ਬੰਦੇ ਨੇ ਗੁਰੂ ਦੇ ਚਰਨ ਫੜੇ ਤੇ ਉਹਨੂੰ ਆਨੰਦ ਆਇਆ ਹੀ ਨਾ ਹੋਵੇ, ਏਦਾਂ ਹੋ ਨਹੀਂ ਸਕਦਾ ਕਦੀ ਵੀ। ਆਨੰਦ ਸਰੂਪ ਪਰਮਾਤਮਾ ਕੋਲੋਂ ਜੇ ਆਨੰਦ ਲੈਣਾ ਤੇ ਕਹਿੰਦੇ ਉਹਦੇ ਨਾਲ ਜੁੜੋ, ਉਹ ਜ਼ਰੂਰ ਕਿਰਪਾ ਕਰਕੇ ਆਨੰਦ ਬਖਸ਼ੇਗਾ ਤੇ ਇਹ ਆਨੰਦ ਆਉਂਦਾ ਜ਼ਰੂਰ ਸਾਧ ਸੰਗਤ। ਹਾਂ, ਕਈ ਵਾਰ ਜ਼ਰੂਰ ਕਈ ਵੀਰ ਕਹਿ ਦਿੰਦੇ ਵੀ ਪਹਿਲਾਂ ਆਉਂਦਾ ਸੀ ਤੇ ਹੁਣ ਹਟ ਗਿਆ, ਪਤਾ ਨਹੀਂ ਕੀ ਗੱਲ ਹੋਈ, ਪਹਿਲਾਂ ਨਿਤਨੇਮ ਕਰਨਾ ਜਾਂ ਕੀਰਤਨ ਸੁਣਨਾ ਜਾਂ ਕਥਾ ਸੁਣਨੀ ਤੇ ਬੜਾ ਆਨੰਦ ਆਉਣਾ, ਕਹਿੰਦੇ ਹੁਣ ਹਟ ਗਿਆ। ਉਹ ਹਟ ਜਾਣ ਦੇ ਸਾਧ ਸੰਗਤ ਕਈ ਕਾਰਨ ਹੈ, ਆਪਾਂ ਇਸ ਵਿਸ਼ੇ ਵੱਲ ਨਹੀਂ ਜਾਣਾ। ਮੰਗਲ ਦੇ ਅਰਥ ਨੇ ਸਤ ਚੇਤਨ ਆਨੰਦ ਸਰੂਪ, ਉਹ ਸਾਧ ਸੰਗਤ ਚੇਤਨ ਸ਼ਕਤੀ ਹੈ, ਜੜ ਸ਼ਕਤੀ ਨਹੀਂ। ਜੜ ਤੇ ਚੇਤਨ ਦੋ ਹੁੰਦੇ, ਜੜ ਆਪਾਂ ਉਹਨੂੰ ਕਹਿੰਦੇ ਹਾਂ ਜਿਵੇਂ ਪੱਥਰ ਹੋਣ, ਜਿਵੇਂ ਸਾਧ ਸੰਗਤ ਪਹਾੜ ਹੈ ਜਿਹੜਾ ਹਿਲਦਾ ਨਹੀਂ ਇੱਕ ਥਾਂ ਤੋਂ ਤੇ ਸਾਡੀ ਗੱਲ ਸੁਣਦਾ ਵੀ ਨਹੀਂ, ਉਹਨੂੰ ਫਰਕ ਕੋਈ ਨਹੀਂ ਪੈਂਦਾ, ਉਹਨੂੰ ਕਹਿੰਦੇ ਜੜ ਹੈ। ਚੇਤਨ ਉਹਨੂੰ ਕਹਿੰਦੇ ਜਿਹੜਾ ਸਾਧ ਸੰਗਤ ਵੇਖਦਾ ਵੀ ਆ, ਸੁਣਦਾ ਵੀ ਆ, ਸਾਰਿਆਂ ਥਾਵਾਂ ਤੇ ਆ, ਹਿਰਦੇ ਵਿੱਚ ਵੀ ਆ, ਬਾਹਰ ਵੀ ਆ, ਉਹ ਚੇਤਨ ਹੈ, ਉਹ ਚੇਤਨ ਹੈ ਤੇ ਆਨੰਦ ਸਰੂਪ ਹੈ। ਕਹਿੰਦੇ ਐਸੇ ਆਨੰਦ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਇਹਦੇ ਚਰਨਾਂ ਵਿੱਚ ਆਓ ਗੁਰੂ ਦੇ, ਤੇ ਗੁਰੂ ਕਿਰਪਾ ਕਰਿਓ, ਪਰਮਾਤਮਾ ਤੁਹਾਡੇ ਹਿਰਦੇ ਵਿੱਚ ਜਿਹੜਾ ਪਹਿਲਾਂ ਹੀ ਬੈਠਾ ਤੇ ਸਾਨੂੰ ਦਿਸਦਾ ਨਹੀਂ, ਜਿਹਦੇ ਉੱਤੇ ਹਉਮੈ ਦਾ ਪਰਦਾ ਪਿਆ, ਉਹ ਹਉਮੈ ਦਾ ਭਰਮ ਦਾ ਪਰਦਾ ਗੁਰੂ ਪਰੇ ਕਰ ਦੇਵੇ ਤੇ ਤੁਹਾਨੂੰ ਅੰਦਰੋਂ ਪਰਮਾਤਮਾ ਦਿਸ ਪਵੇ। ਉਸ ਪਰਮਾਤਮਾ ਨੂੰ ਵੇਖਣ ਵਾਸਤੇ ਪ੍ਰਾਪਤ ਕਰਨ ਵਾਸਤੇ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ। ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਮਾਤਮਾ ਮਿਲਦਾ ਨਹੀਂ। ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਪਹਿਲਾਂ ਕੀਤਾ ਮੰਗਲ ਤੇ ਹੁਣ ਸ਼ਬਦ ਦੀ ਪ੍ਰਾਰੰਭਤਾ ਕਰਦੇ ਰਾਗ ਗਾਉਣ ਵਿੱਚ। ਹਜ਼ੂਰ ਨੇ ਸ਼ਬਦ ਸਾਧ ਸੰਗਤ ਇੱਥੋਂ ਪ੍ਰਾਰੰਭ ਕੀਤਾ। ਸਭ ਕਰਤਾ ਸਭ ਭੁਗਤਾ, ਸਾਰੇ ਕਾਰਨਾਂ ਨੂੰ ਕਰਨ ਵਾਲਾ ਪ੍ਰਮਾਤਮਾ ਅਕਾਲ ਪੁਰਖ ਇੱਕ ਆ, ਤੇ ਫਿਰ ਕਰਕੇ ਤੇ ਸਾਧ ਸੰਗਤ ਉਹਨਾਂ ਨੂੰ ਭੋਗਦਾ ਵੀ ਹੈ। ਕਰਤਾ ਭੁਗਤਾ ਉਹ ਪ੍ਰਮਾਤਮਾ ਆਪ ਹੈ, ਸਾਰੇ ਸੰਸਾਰ ਨੂੰ ਪੈਦਾ ਕਰਦਾ ਤੇ ਫਿਰ ਸਾਡੇ ਅੰਦਰ ਬਹਿ ਕੇ, ਭੋਗੀਆਂ ਦੇ ਅੰਦਰ ਬਹਿ ਕੇ, ਗ੍ਰਿਸਤੀਆਂ ਦੇ ਅੰਦਰ ਬਹਿ ਕੇ ਗ੍ਰਿਸਤ ਦੇ ਭੋਗਾਂ ਦੇ ਆਨੰਦ ਨੂੰ ਮਾਣਦਾ ਵੀ ਹੈ, ਕਿਉਂਕਿ ਸਾਡੇ ਤੋਂ ਦੂਰ ਨਹੀਂ ਨਾ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਅਕੇਲਾ। ਮਹਾਰਾਜ ਕਹਿੰਦੇ ਨੇ ਉਹ ਇਸ ਤਰ੍ਹਾਂ ਦਾ ਆਇਆ ਪ੍ਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਗੁਰਮੁਖੋਂ ਪੈਦਾ ਕੀਤੀ ਹੈ, ਤੇ ਇਹਦੇ ਵਿੱਚ ਵੀ ਹੈ ਤੇ ਇਹਦੇ ਤੋਂ ਨਿਰਲੇਪ ਵੀ ਹੈ। ਸਾਨੂੰ ਦੁੱਖ ਲੱਗਦਾ ਤੇ ਪ੍ਰਮਾਤਮਾ ਨੂੰ ਦੁੱਖ ਨਹੀਂ ਲੱਗਦਾ, ਕਿਉਂਕਿ ਉਹ ਨਿਰਲੇਪ ਵੀ ਹੈ। ਪਰ ਜਿਹੜੇ ਆਨੰਦ ਸਾਧ ਸੰਗਤ ਉਹਨੇ ਪੈਦਾ ਕੀਤੇ, ਉਹਨਾਂ ਆਨੰਦਾਂ ਨੂੰ ਉਹ ਗ੍ਰਿਸਤੀਆਂ ਦੇ ਹਿਰਦੇ ਵਿੱਚ ਬੈਠ ਕੇ ਭੋਗਦਾ ਵੀ ਹੈ। ਭੋਗੀਆਂ ਦੇ ਹਿਰਦੇ ਵਿੱਚ, ਸੰਸਾਰੀ ਜੀਵਾਂ ਦੇ ਹਿਰਦੇ ਵਿੱਚ ਬੈਠ ਕੇ ਉਹ ਕਹਿੰਦੇ ਨੇ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜੋਗੀਆਂ ਦੇ ਅੰਦਰ ਉਹ ਜੋਗੀ ਆ, ਨਿਰਲੇਪ ਹੈ, ਕੋਈ ਚਿੰਤਾ ਨਹੀਂ, ਤੇ ਭੋਗੀਆਂ ਦੇ ਅੰਦਰ ਵੀ ਬੈਠਾ, ਇਸ ਕਰਕੇ ਉਹ ਭੋਗੀ ਵੀ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸਭ ਕਰਤਾ ਸਭ ਭੁਗਤਾ, ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਨੂੰ ਪੈਦਾ ਕਰਦਾ, ਤੇ ਸਾਰੇ ਭੋਗੀਆਂ ਦੇ ਅੰਦਰ ਸਾਧ ਸੰਗਤ ਭੋਗਾਂ ਦੇ ਆਨੰਦ ਵੀ ਉਹ ਅਕਾਲ ਪੁਰਖ ਬੈਠ ਕੇ ਲੈਂਦਾ, ਇਸ ਕਰਕੇ ਅਕਾਲ ਪੁਰਖ ਤੋਂ ਬਿਨਾਂ ਕੋਈ ਨਹੀਂ। ਮਹਾਰਾਜ ਨੇ ਦੱਸਣੀ ਗੱਲ ਇਹ ਵੀ ਉਹਦੇ ਤੋਂ ਬਿਨਾਂ ਪ੍ਰਮਾਤਮਾ ਤੋਂ ਕੋਈ ਨਹੀਂ, ਪੈਦਾ ਵੀ ਉਹੋ ਹੀ ਕਰਦਾ, ਨਾਸ ਵੀ ਉਹੋ ਹੀ ਕਰਦਾ। ਰਹਾਓ, ਫਿਰ ਵਿਸ਼ਰਾਮ ਲਾਇਆ, ਫਿਰ ਅਗਲੀ ਪੰਕਤੀ ਪ੍ਰਾਰੰਭ ਕੀਤੀ, ਕਹਿੰਦੇ ਸੁਣ ਤੋ ਕਰਤਾ ਪੇਖਤ ਕਰਤਾ, ਸੁਣਦਾ ਵੀ ਪ੍ਰਮਾਤਮਾ ਜੇ, ਵੇਖਦਾ ਵੀ ਪ੍ਰਮਾਤਮਾ ਜੇ। ਪ੍ਰਮਾਤਮਾ ਤੋਂ ਬਿਨਾਂ ਸਾਧ ਸੰਗਤ ਨਾ ਅਸੀਂ ਸੁਣ ਸਕਦੇ ਹਾਂ ਨਾ ਵੇਖ ਸਕਦੇ ਹਾਂ। ਸੁਣਨ ਦੀ ਸ਼ਕਤੀ ਵੀ ਪ੍ਰਮਾਤਮਾ ਨੇ ਸਾਡੇ ਵਿੱਚ ਰੱਖੀ ਤੇ ਵੇਖਣ ਦੀ ਸ਼ਕਤੀ ਵੀ ਪ੍ਰਮਾਤਮਾ ਨੇ ਹੀ ਰੱਖੀ ਹੈ। ਜੇ ਪ੍ਰਮਾਤਮਾ ਵੇਖਣ ਤੇ ਸੁਣਨ ਦੀ ਸ਼ਕਤੀ ਸਾਡੇ ਵਿੱਚ ਨਾ ਪਾਉਂਦਾ ਤੇ ਲੱਖ ਯਤਨ ਕਰਕੇ ਵੀ ਅਸੀਂ ਵੇਖ ਨਹੀਂ ਸਕਦੇ। ਹੁਣ ਅੱਖ ਸਾਡੀ ਸਾਧ ਸੰਗਤ ਵੇਖਦੀ ਹੈ, ਪਰ ਆਪਾਂ ਕਦੀ ਵਿਚਾਰ ਕੀਤਾ ਭਈ ਅੱਖ ਕਿਉਂ ਵੇਖਦੀ ਹੈ? ਆਹ ਮੇਰੇ ਹੱਥ ਵਿੱਚ ਕੋਈ ਵਸਤੂ ਹੈ ਤੇ ਤੁਹਾਨੂੰ ਨਜ਼ਰ ਆਉਂਦੀ ਹੈ, ਇਸ ਕਰਕੇ ਨਜ਼ਰ ਆਉਂਦੀ ਹੈ ਭਈ ਸਾਡੀ ਅੱਖ ਇਹਨੂੰ ਵੇਖ ਰਹੀ ਹੈ। ਪਰ ਆਪਾਂ ਇਹ ਨਹੀਂ ਕਦੀ ਵਿਚਾਰ ਕੀਤੀ ਭਈ ਆਹ ਹੁਣੇ ਸਾਧ ਸੰਗਤ ਲਾਈਟਾਂ ਬੰਦ ਹੋ ਜਾਣ, ਰਾਤ ਪੈ ਜਾਵੇ, ਹਨੇਰਾ ਹੋਵੇ, ਤੇ ਭਾਵੇਂ ਆਹ ਮੈਂ ਹੱਥ ਇੱਥੇ ਹੀ ਰੱਖਿਆ, ਭਾਵੇਂ ਤੁਹਾਡੀ ਅੱਖ ਵੀ ਖੁੱਲੀ ਹੈ, ਪਰ ਇਹ ਨਹੀਂ ਦਿਸਣਾ। ਇਹਨੂੰ ਵੇਖਣ ਵਿੱਚ ਜਿਹੜੀ ਚੀਜ਼ ਸਹਾਇਤਾ ਕਰਦੀ ਉਹ ਆ ਪ੍ਰਕਾਸ਼। ਆਹ ਜਿਹੜਾ ਪ੍ਰਕਾਸ਼ ਹੈ, ਹਨੇਰਾ ਹੋਵੇ ਸਾਨੂੰ ਕੁਛ ਨਹੀਂ ਦਿਸਦਾ, ਭਾਵੇਂ ਅੱਖ ਇਹੋ ਹੀ ਹੈ, ਜੋਤ ਵੀ ਇਹਦੇ ਵਿੱਚ ਇਹੋ ਹੀ ਹੈ, ਅਗਲੇ ਬੰਨੇ ਵਸਤੂ ਵੀ ਉਹੋ ਹੀ ਹੈ, ਪਰ ਹਨੇਰੇ ਵਿੱਚ ਨਜ਼ਰੀ ਨਹੀਂ ਪੈਂਦੀ। ਇਹਦਾ ਮਤਲਬ ਵੇਖਣ ਵਿੱਚ ਸਹਾਇਤਾ ਪ੍ਰਕਾਸ਼ ਕਰਦਾ, ਜੇ ਚਾਨਣਾ ਤੇ ਦਿਸਦਾ, ਹਨੇਰਾ ਤੇ ਕੁਛ ਨਹੀਂ ਦਿਸਦਾ। ਹੁਣ ਜਿਹੜਾ ਪ੍ਰਕਾਸ਼ ਵੇਖਣ ਵਿੱਚ ਸਾਧ ਸੰਗਤ ਸਹਾਇਤਾ ਕਰਦਾ, ਉਹ ਪ੍ਰਕਾਸ਼ ਕਿੱਥੋਂ ਆਇਆ? ਵਿਚਾਰ ਇਹ ਕਰਨੀ ਵੀ ਉਹ ਜਿਹੜਾ ਪ੍ਰਕਾਸ਼ ਜਿਹਦੇ ਕਰਕੇ ਅਸੀਂ ਵੇਹਨੇ ਹਾਂ ਸਾਰੇ ਸੰਸਾਰ ਨੂੰ, ਉਹ ਕਿੱਥੋਂ ਆਇਆ? ਉਹ ਉਸ ਪ੍ਰਮਾਤਮਾ ਨੇ ਸਾਧ ਸੰਗਤ ਬਖਸ਼ਿਆ। ਇਹ ਉਹਦਾ ਨਿਯਮ ਹੈ ਭਾਈ, ਉਹਨੇ ਇਹ ਪ੍ਰਕਾਸ਼ ਸਾਧ ਸੰਗਤ ਸਾਰਾ ਕੀਤਾ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸੁਣ ਤੋ ਕਰਤਾ ਪੇਖਤ ਕਰਤਾ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੁਣਦਾ ਹੈ। ਜੇ ਸਾਧ ਸੰਗਤ ਉਹ ਸੁਣਨ ਦੀ ਸ਼ਕਤੀ ਵਾਪਸ ਲੈ ਲਏ, ਕਈ ਵੀਰ ਆਪਾਂ ਵੇਖੇ ਜਿਹਨਾਂ ਨੂੰ ਸੁਣਦਾ ਹੀ ਨਹੀਂ, ਉਹਨਾਂ ਦਾ ਸਰੀਰ ਵੇਖਣ ਨੂੰ ਬਿਲਕੁਲ ਵਧੀਆ ਤੇ ਤੰਦਰੁਸਤ ਲੱਗਦਾ, ਪਰ ਜਦੋਂ ਉਹਨਾਂ ਨੂੰ ਕੋਈ ਗੱਲ ਕਹੀਏ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ। ਫਿਰ ਉਹਨੂੰ ਇਸ਼ਾਰਾ ਕਰੀਏ, ਉਹ ਕਹਿੰਦਾ ਭਾਈ ਮੈਨੂੰ ਸੁਣਦਾ ਨਹੀਂ, ਮੈਨੂੰ ਪਤਾ ਨਹੀਂ ਲੱਗਦਾ। ਵੇਖਣ ਨੂੰ ਕੰਨ ਬਿਲਕੁਲ ਠੀਕ ਨੇ, ਵੇਖਣ ਨੂੰ ਤੁਰਿਆ ਵੀ ਫਿਰਦਾ, ਵੇਖਣ ਨੂੰ ਤੰਦਰੁਸਤ ਵੀ ਹੈ, ਪਰ ਵੇਖਣ ਸੁਣਨ ਦੀ ਜਿਹੜੀ ਸਾਧ ਸੰਗਤ ਸ਼ਕਤੀ ਸੀ ਉਹਦੇ ਕੰਨ ਵਿੱਚ ਪ੍ਰਮਾਤਮਾ ਨੇ ਰੱਖੀ, ਉਹ ਵਾਪਸ ਲੈ ਲਈ ਹੈ, ਉਹ ਨਹੀਂ ਹੈ ਉਹਦੇ ਕੋਲ ਹੁਣ, ਜਿਸ ਕਰਕੇ ਉਹ ਸੁਣ ਨਹੀਂ ਸਕਦਾ। ਪੰਜਵੇਂ ਪਾਤਸ਼ਾਹ ਕਹਿੰਦੇ ਜੇ ਅਸੀਂ ਸੁਣਦੇ ਹਾਂ ਤੇ ਸਮਝ ਲਓ ਪ੍ਰਮਾਤਮਾ ਹੀ ਸੁਣਦਾ, ਉਹਦੇ ਤੋਂ ਬਿਨਾਂ ਕੋਈ ਨਹੀਂ। ਜੇ ਉਹ ਅੰਦਰੋਂ ਚਲਿਆ ਜਾਵੇ, ਸਰੀਰ ਉੱਥੇ ਮਿੱਟੀ ਦੀ ਢੇਰੀ ਪਿਆ, ਕੁਛ ਨਹੀਂ ਸੁਣਦਾ, ਉਹ ਅੰਦਰ ਹੈ ਤੇ ਫਿਰ ਸਭ ਕੁਝ ਸੁਣਦੇ ਆ। ਇਸ ਕਰਕੇ ਕਹਿੰਦੇ ਸੁਣਦਾ ਵੀ ਉਹ ਆਪ ਹੈ, ਸੁਣਨ ਵਾਲਾ ਵੀ ਪ੍ਰਮਾਤਮਾ ਹੀ ਹੈ, ਵੇਖਣ ਵਾਲਾ ਵੀ ਪ੍ਰਮਾਤਮਾ ਹੀ ਹੈ। ਸੁਣ ਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ। ਫਿਰ ਕਹਿੰਦੇ ਨੇ ਅਦ੍ਰਿਸ਼ਟ ਜਿਹੜਾ ਦਿਸਦਾ ਨਹੀਂ, ਬਹੁਤ ਕੁਝ ਸਾਧ ਸੰਗਤ ਸਾਨੂੰ ਨਹੀਂ ਦਿਸਦਾ ਸੰਸਾਰ ਤੇ, ਬਹੁਤ ਸਾਰੇ ਸੂਖਮ ਜੀਵ ਜੰਤੂ ਹੀ ਨੇ ਜਿਹੜੇ ਸਾਨੂੰ ਨਹੀਂ ਦਿਸਦੇ, ਜਿਹੜੇ ਖੁਰਦਬੀਨਾਂ ਨਾਲ ਵੇਖਣੇ ਪੈਂਦੇ ਆ, ਹੈਨ ਨੇ, ਉਹਨਾਂ ਦੀ ਹੋਂਦ ਹੈ, ਪਰ ਸਾਨੂੰ ਨੰਗੀ ਅੱਖ ਨਾਲ ਬਿਲਕੁਲ ਨਹੀਂ ਦਿਸਦੇ। ਇਸ ਕਰਕੇ ਉਹ ਜਿਹੜੀ ਅਦ੍ਰਿਸ਼ਟ ਸਾਧ ਸੰਗਤ ਦੁਨੀਆ ਜਿਹੜੀ ਸਾਨੂੰ ਐਸ ਅੱਖ ਨਾਲ ਨਹੀਂ ਦਿਸਦੀ, ਜਿਹੜੀ ਸਾਧ ਸੰਗਤ ਖੁਰਦਬੀਨਾਂ ਨਾਲ ਵੇਖਣੀ ਪੈਂਦੀ ਹੈ ਜਾਂ ਫਿਰ ਨਾਮ ਜਪ ਕੇ ਜਿਹੜੀ ਨਜ਼ਰੀ ਪੈਂਦੀ ਹੈ, ਉਹ ਵੀ ਕਹਿੰਦੇ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੈ, ਉਹ ਵੀ ਪ੍ਰਮਾਤਮਾ ਹੀ ਹੈ ਜਿਹੜਾ ਨਹੀਂ ਦਿਸਦਾ, ਅਦ੍ਰਿਸ਼ਟ ਆ ਇਹਨਾਂ ਅੱਖਾਂ ਤੋਂ। ਮਹਾਰਾਜ ਦੇ ਬਚਨ ਨੇ ਦੇਹੀ ਗੁਪਤ ਬਦੇਹੀ ਦਿਸੈ, ਕਿੱਡੀ ਕਮਾਲ ਦੀ ਗੱਲ ਹੈ। ਉਹ ਕਹਿੰਦੇ ਅਸਲ ਵਿੱਚ ਤੇ ਸਾਨੂੰ ਦੇਹਧਾਰੀ ਚੀਜ਼ਾਂ ਦਿਸਦੀਆਂ ਨਾ, ਜੋ ਦਿਸਦਾ ਇਹਦਾ ਕੋਈ ਆਕਾਰ ਹੈ, ਜਿਹੜੇ ਆਕਾਰ ਵਾਲੇ ਨੇ ਉਹ ਹੀ ਦਿਸਦੇ ਨੇ। ਇਹਦਾ ਮਤਲਬ ਜਿਹੜੀ ਚੀਜ਼ ਦਾ ਆਕਾਰ ਹੀ ਕੋਈ ਨਹੀਂ, ਆ ਆਕਾਸ਼ ਹੈ ਇਹਦਾ ਕੋਈ ਆਕਾਰ ਨਹੀਂ, ਸਾਨੂੰ ਦਿਸਦਾ ਨਹੀਂ। ਪਰ ਆਹ ਸਾਰੀਆਂ ਚੀਜ਼ਾਂ ਆਕਾਰ ਵਾਲੀਆਂ ਨੇ, ਇਹ ਸਾਨੂੰ ਨਜ਼ਰ ਹੀ ਪੈਂਦੀਆਂ। ਦੇਹੀ ਗੁਪਤ, ਪਰ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ ਭਾਈ ਉਹ ਜਿਹੜਾ ਸਰੀਰ ਜਿਹੜਾ ਜਿਹੜੀ ਅਸਲ ਵਿੱਚ ਦੇਹੀ ਹੈ, ਜਿਹੜੀ ਆਤਮਾ ਜੋ ਦਿਸਣ ਵਾਲੀ ਚੀਜ਼ ਸੀ, ਜਿਹੜੀ ਸਦੀਵੀ ਹੈ ਤੇ ਦਿਸਣੀ ਚਾਹੀਦੀ ਹੈ, ਜਿਹੜਾ ਵੇਖਣ ਵਾਸਤੇ ਜਿਹੜੀ ਚੀਜ਼ ਅਸੀਂ ਪੈਦਾ ਹੋਏ ਹਾਂ, ਮਹਾਰਾਜ ਕਹਿੰਦੇ ਉਹ ਤੇ ਗੁਪਤ ਹੈ, ਉਹ ਤੇ ਦਿਸਦੀ ਨਹੀਂ। ਵਿਦੇਹ ਹੀ ਦਿਸੈ ਤੇ ਜੋ ਕੁਝ ਰਹਿਣਾ ਨਹੀਂ, ਜਿਹੜਾ ਵਿਦੇਹ ਹੈ ਜਿਹੜਾ ਅੱਜ ਨਜ਼ਰੀ ਪੈਂਦਾ ਕੱਲ ਨਹੀਂ ਹੋਵੇਗਾ, ਮਹਾਰਾਜ ਕਹਿੰਦੇ ਉਹ ਸਾਨੂੰ ਦਿਸੀ ਜਾਂਦਾ ਤੇ ਉਹਦੇ ਵਿੱਚ ਹੀ ਖੁੱਭ ਗਏ ਬਸ। ਦੇਹੀ ਗੁਪਤ ਵਿਦੇਹੀ ਦਿਸੈ, ਕਹਿੰਦੇ ਜਿਹੜੀ ਦਿਸਣ ਵਾਲੀ ਸੀ ਉਹ ਤੇ ਗੁਪਤ ਹੈ, ਉਹਨੂੰ ਕਦੀ ਵੇਖਿਆ ਹੀ ਨਹੀਂ, ਯਤਨ ਹੀ ਨਹੀਂ ਕੀਤਾ, ਤੇ ਜਿਹੜੀ ਵੇਖੀ ਜਾਂਦੇ ਆ ਇਹਨੇ ਰਹਿਣਾ ਕੋਈ ਨਹੀਂ। ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਕਹਿੰਦੇ ਜੋ ਕੁਝ ਸਾਨੂੰ ਨਜ਼ਰੀ ਪੈ ਰਿਹਾ ਇਹ ਵੀ ਪ੍ਰਮਾਤਮਾ ਹੀ ਹੈ, ਤੇ ਜਿਹੜੀ ਸਾਧ ਸੰਗਤ ਅਦ੍ਰਿਸ਼ਟ ਦੁਨੀਆ ਸਾਨੂੰ ਦਿਸਦੀ ਨਹੀਂ, ਜਿਹੜੀ ਨਾਮ ਜਪਣ ਵਾਲਿਆਂ ਨੂੰ ਹੀ ਸਾਧ ਸੰਗਤ ਨਜ਼ਰੀ ਪੈਂਦੀ ਹੈ, ਉਹ ਵੀ ਕਹਿੰਦੇ ਪ੍ਰਮਾਤਮਾ ਹੀ ਹੈ। ਪ੍ਰਮਾਤਮਾ ਤੋਂ ਬਿਨਾਂ ਹੈ ਹੀ ਅਸਲ ਵਿੱਚ ਕੁਝ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਸੁਣਦਾ ਵੀ ਉਹ, ਵੇਖਦਾ ਵੀ ਉਹ, ਗੁਪਤ ਵੀ ਉਹ, ਪ੍ਰਗਟ ਵੀ ਉਹ, ਓਪਤ ਕਰਤਾ ਪਰਲੋ ਕਰਤਾ। ਅਗਲੀ ਪੰਕਤੀ ਵਿੱਚ ਕਹਿੰਦੇ ਨੇ ਦੁਨੀਆਂ ਨੂੰ ਪੈਦਾ ਵੀ ਪ੍ਰਮਾਤਮਾ ਕਰਦਾ, ਓਪਤ ਹੁੰਦਾ ਉਤਪਤੀ, ਉਤਪਤੀ ਹੈ ਪੈਦਾ ਕਰਨਾ। ਕਹਿੰਦੇ ਨੇ ਪ੍ਰਮਾਤਮਾ ਨੇ ਹੀ ਸਾਰਾ ਸੰਸਾਰ ਪੈਦਾ ਕੀਤਾ, ਉਹਦੇ ਤੋਂ ਬਿਨਾਂ ਸੁਤੇ ਸਿੱਧ ਨਹੀਂ ਇਹ ਸਾਧ ਸੰਗਤ ਸੰਸਾਰ ਬਣ ਗਿਆ, ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਕੋਈ ਜੀਵ ਪੈਦਾ ਹੋਇਆ। ਪਰਲੋ ਕਰਤਾ, ਪਰਲੋ ਹੁੰਦੀ ਨਾਸ ਕਰਨਾ, ਕਹਿੰਦੇ ਨਾਸ ਵੀ ਪ੍ਰਮਾਤਮਾ ਹੀ ਕਰਦਾ, ਪੈਦਾ ਵੀ ਪ੍ਰਮਾਤਮਾ ਹੀ ਕਰਦਾ, ਇਸ ਕਰਕੇ ਪ੍ਰਮਾਤਮਾ ਤੋਂ ਬਿਨਾਂ ਹੈ ਹੀ ਕੁਝ ਨਹੀਂ। ਵਿਆਪਤ ਕਰਤਾ ਲਿਪਤੋ ਕਰਤਾ, ਸਾਰਿਆਂ ਥਾਵਾਂ ਤੇ ਸਾਧ ਸੰਗਤ ਤੋਂ ਵਿਆਪਤ ਹੈ, ਸਾਰਿਆਂ ਦੇ ਵਿੱਚ ਵੱਸਦਾ, ਘੱਟ ਘੱਟ ਮੈਂ ਹਰ ਜੂ ਬਸਿਆ ਸੰਤਨ ਕਹੇ ਉਪਕਾਰ, ਸਾਰਿਆਂ ਦੇ ਹਿਰਦੇ ਵਿੱਚ ਵੀ ਉਹ ਬੈਠਾ ਹੈ, ਤੇ ਪਰ ਹਿਰਦੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਜੇ ਹਿਰਦੇ ਵਿੱਚ ਹੈ ਤੇ ਬਾਹਰ ਹੈ ਹੀ ਨਹੀਂ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬਾਹਰ ਵੀ ਹੈ, ਉਹ ਨਿਰਲੇਪ ਵੀ ਹੈ ਤੇ ਵਿਆਪੀ ਵੀ ਹੈ, ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਸਾਨੂੰ ਦੁੱਖ ਲੱਗਦਾ ਤੇ ਉਹਨੂੰ ਦੁੱਖ ਕੋਈ ਨਹੀਂ, ਸਾਡੇ ਦੁੱਖ ਲੱਗਣ ਤੋਂ ਦੁਖੀ ਨਹੀਂ ਹੁੰਦਾ, ਪਰ ਇੱਕ ਥਾਂ ਤੇ ਹੁੰਦਾ ਵੀ ਹੈ। ਕਲਗੀਧਰ ਪਾਤਸ਼ਾਹ ਨੇ ਉਹ ਦੱਸਿਆ ਉਵੇਂ ਦੁਨੀਆਂ ਦੇ ਲੋਕਾਂ ਨੂੰ ਸਾਧ ਸੰਗਤ ਜੇ ਦੁੱਖ ਮਿਲਦਾ ਤੇ ਪ੍ਰਮਾਤਮਾ ਨੂੰ ਕੋਈ ਦੁੱਖ ਨਹੀਂ, ਕਿਉਂਕਿ ਉਹ ਨਿਰਲੇਪ ਹੈ ਭਾਵੇਂ ਅੰਦਰ ਬੈਠਾ ਵੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵਿਆਪਤ ਕਰਤਾ ਅਲਿਪਤੋ ਕਰਤਾ, ਉਹ ਪ੍ਰਮਾਤਮਾ ਵਿਆਪੀ ਵੀ ਹੈ, ਸਾਰਿਆਂ ਦੇ ਵਿੱਚ ਵੀ ਹੈ ਤੇ ਨਿਰਲੇਪ ਬਾਹਰ ਵੀ ਬੈਠਾ ਹੈ, ਸਾਡੇ ਦੁੱਖ ਲੱਗਣ ਤੋਂ ਉਹਨੂੰ ਦੁੱਖ ਨਹੀਂ ਮਹਿਸੂਸ ਹੁੰਦਾ, ਆਤਮਾ ਨੂੰ ਦੁੱਖ ਲੱਗਦਾ ਹੀ ਨਹੀਂ ਕਦੇ ਸਾਧ ਸੰਗਤ, ਦੁੱਖ ਸਿਰਫ ਸਰੀਰ ਤੱਕ ਹੀ ਹੈ, ਤੇ ਉਹ ਆਤਮਾ ਦਾ ਮਾਲਕ ਜਿਹੜਾ ਪਰਮਾਤਮਾ ਪ੍ਰਮਾਤਮਾ ਉਹਨੂੰ ਦੁੱਖ ਕਿੱਥੇ ਲੱਗਣਾ, ਉਹ ਸਾਡੇ ਵਿੱਚ ਹੁੰਦਿਆਂ ਹੋਇਆਂ ਵੀ ਨਿਰਲੇਪ ਹੈ ਤੇ ਬਾਹਰ ਵੀ ਹੈ ਉੱਥੇ ਵੀ ਨਿਰਲੇਪ ਹੈ, ਪਰ ਇੱਕ ਥਾਂ ਤੇ ਸਾਧ ਸੰਗਤ ਦੁੱਖ ਲੱਗਦਾ। ਉਹ ਕਲਗੀਧਰ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਪਤਾ ਕਦੋਂ ਦੁੱਖ ਮਹਿਸੂਸ ਕਰਦਾ, ਕਹਿੰਦੇ ਨੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਰੱਬ ਦੇ ਸੰਤਾਂ ਨੂੰ ਕੋਈ ਦਿਖਾਉਂਦਾ ਉਦੋਂ ਸਮਝ ਲਓ ਪ੍ਰਮਾਤਮਾ ਦੁੱਖ ਮਹਿਸੂਸ ਕਰਦਾ, ਜਦੋਂ ਉਹਦੇ ਨਾਮ ਜਪਣ ਵਾਲਿਆਂ ਨੂੰ ਕੋਈ ਪਰੇਸ਼ਾਨ, ਭਗਤ ਨਾਮਦੇਵ ਜੀ ਨੂੰ ਫੜ ਕੇ ਹਾਥੀ ਅੱਗੇ ਸੁੱਟ ਦਿੱਤਾ, ਰੱਬ ਨੇ ਆਣ ਕੇ ਬਚਾਇਆ, ਉਹਨੇ ਦੁੱਖ ਮਹਿਸੂਸ ਕੀਤਾ। ਭਗਤ ਕਬੀਰ ਜੀ ਨੂੰ ਸਾਧ ਸੰਗਤ ਬੰਨ ਕੇ ਸੰਗਲੀਆਂ ਨਾਲ ਜੇ ਗੰਗਾ ਦੇ ਵਿੱਚ ਸੁੱਟਣ ਦਾ ਯਤਨ ਕੀਤਾ ਤੇ ਪ੍ਰਮਾਤਮਾ ਨੇ ਦੁੱਖ ਆਪਣੇ ਆਪ ਨੂੰ ਸਮਝਿਆ ਤੇ ਮੌਕੇ ਤੇ ਆਣ ਕੇ ਕਬੀਰ ਦੀ ਸਾਧ ਸੰਗਤ ਰੱਖਿਆ ਕੀਤੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਲਗੀਧਰ ਪਾਤਸ਼ਾਹ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ, ਜੇ ਸੰਤਾਂ ਨੂੰ ਕੋਈ ਦੁੱਖ ਦੇਵੇ ਫਿਰ ਪ੍ਰਮਾਤਮਾ ਨੂੰ ਦੁੱਖ ਹੈ, ਉਵੇਂ ਉਹਨੂੰ ਦੁੱਖ ਕੋਈ ਨਹੀਂ, ਉਹ ਨਿਰਲੇਪ ਹੈ। ਸੁਖ ਪਾਏ ਸਾਧਨ ਕੇ ਸੁਖੀ, ਸਾਧੀ ਸਾਧੂਆਂ ਨੂੰ ਸਾਧ ਸੰਗਤ ਜੇ ਕੋਈ ਸੁਖ ਦਿੰਦਾ ਉਹਨਾਂ ਨੂੰ ਖੁਸ਼ ਕਰ ਲੈਂਦਾ ਤੇ ਫਿਰ ਕਹਿੰਦੇ ਪ੍ਰਮਾਤਮਾ ਖੁਸ਼ ਹੈ, ਪਰ ਸਾਧੂ ਨੂੰ ਦੁੱਖ ਦੇਣ ਤੋਂ ਤੇ ਖੁਸ਼ ਕਰਨ ਤੋਂ ਪਹਿਲਾਂ ਵੇਖ ਲੈਣਾ ਵੀ ਹੈਗਾ ਸਾਧੂ, ਇਹ ਜ਼ਰੂਰ ਵਿਚਾਰ ਕਰ ਲੈਣੀ। ਜੇ ਕੋਈ ਹੈਗਾ ਸੰਤ ਪੂਰਾ ਸੰਤ ਉਹਨੂੰ ਦੁੱਖ ਦਿੰਦਾ ਤੇ ਫਿਰ ਰੱਬ ਨੂੰ ਦੁੱਖ, ਤੇ ਜੇ ਹੈਗਾ ਕੋਈ ਪੂਰਾ ਸਾਧੂ ਉਹਨੂੰ ਪ੍ਰਸੰਨ ਕਰ ਲਵੇ ਤੇ ਸਮਝ ਲਓ ਰੱਬ ਪ੍ਰਸੰਨ ਹੈ। ਇਹ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵਿਆਪਤ ਕਰਤਾ ਅਲਿਪਤੋ ਕਰਤਾ, ਉਹ ਪ੍ਰਮਾਤਮਾ ਗੁਰਮੁਖੋ ਵਿਆਪਤ ਵੀ ਹੈ, ਸਾਰਿਆਂ ਦੇ ਵਿੱਚ ਵੀ ਹੈ ਤੇ ਅਲਿਪਤ ਉਹ ਸਾਧ ਸੰਗਤ ਨਿਰਲੇਪ ਵੀ ਹੈ। ਭਗਤੋ ਕਰਤਾ ਬੂਝਿਤ ਕਰਤਾ, ਕਹਿੰਦੇ ਨੇ ਉਹ ਬੋਲਣ ਦੀ ਸ਼ਕਤੀ ਬਖਸ਼ਣ ਵਾਲਾ ਵੀ ਆਪ ਹੈ, ਬੋਲਦੇ ਵੀ ਉਹਦੀ ਸ਼ਕਤੀ ਨਾਲ ਹੈ, ਨਹੀਂ ਤੇ ਬੋਲ ਨਹੀਂ ਬੰਦਾ ਸਕਦਾ। ਬੂਝਿਤ ਕਰਤਾ, ਜੇ ਕੋਈ ਸੋਝੀ ਆਉਂਦੀ ਆਪਾਂ ਬੁੱਝਦੇ, ਜੇ ਕੋਈ ਅੰਦਰ ਗਿਆਨ ਆਉਂਦਾ ਤੇ ਉਹ ਵੀ ਪ੍ਰਮਾਤਮਾ ਦੀ ਕਿਰਪਾ ਨਾਲ। ਆਵਤ ਕਰਤਾ ਜਾਤ ਭੀ ਕਰਤਾ, ਕਹਿੰਦੇ ਨੇ ਆਉਂਦਾ ਵੀ ਸੰਸਾਰ ਤੇ ਪ੍ਰਮਾਤਮਾ ਆਪ ਤੇ ਜਾਂਦਾ ਵੀ ਪ੍ਰਮਾਤਮਾ ਆਪ ਹੀ ਆ, ਹਾਲਾਂਕਿ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕਦੇ। ਜਦੋਂ ਆਉਂਦਾ ਹੈ ਕੋਈ ਜੀਵ ਤੇ ਖੁਸ਼ੀ ਬੜੀ ਮਨਾਉਂਦੇ, ਜਦੋਂ ਚਲਿਆ ਜਾਂਦਾ ਫਿਰ ਸਾਨੂੰ ਦੁੱਖ ਬੜਾ ਹੁੰਦਾ, ਪਰ ਬ੍ਰਹਮ ਗਿਆਨੀ ਦੀ ਅਵਸਥਾ ਸਾਧ ਸੰਗਤ ਤੇ ਉਹਨੂੰ ਪਤਾ ਵੀ ਪ੍ਰਮਾਤਮਾ ਤੋਂ ਬਿਨਾਂ ਤੇ ਹੈ ਹੀ ਕੁਝ ਨਹੀਂ, ਆਇਆ ਵੀ ਪ੍ਰਮਾਤਮਾ ਹੀ ਸੀ, ਗਿਆ ਵੀ ਪ੍ਰਮਾਤਮਾ ਹੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਜਦੋਂ ਨੂਰੇ ਮਾਈ ਨੇ ਸੁਣਾਈ ਤੇ ਉਸ ਵੇਲੇ ਸਾਧ ਸੰਗਤ ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਬਰਾਗ ਕੀਤਾ, ਆਖਿਆ ਮਹਾਰਾਜ ਨਿੱਕੇ ਨਿੱਕੇ ਚਿਣ ਦਿੱਤੇ ਨੀਹਾਂ ਵਿੱਚ ਏਡਾ ਵੱਡਾ ਜ਼ੁਲਮ ਕੀਤਾ, ਬਹੁਤ ਬਰਾਗ ਆਇਆ। ਮਹਾਰਾਜ ਕਹਿੰਦੇ ਭਾਈ ਬਰਾਗ ਨਾ ਕਰੋ। ਕਹਿੰਦੇ ਕਿਉਂ ਨਾ ਕਰੀਏ ਮਹਾਰਾਜ, ਨਿੱਕੇ ਨਿੱਕੇ ਮਾਸੂਮ ਸਾਹਿਬਜ਼ਾਦੇ ਛੋਟੀਆਂ ਛੋਟੀਆਂ ਜਿੰਦਾਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੀਆਂ ਗਈਆਂ ਤੇ ਬਰਾਗ ਕਿਉਂ ਨਾ ਆਵੇ। ਮਹਾਰਾਜ ਕਹਿੰਦੇ ਭਾਈ ਨਹੀਂ ਬਰਾਗ, ਕਿਉਂਕਿ ਪਰਮਾਤਮਾ ਦੇ ਹੁਕਮ ਵਿੱਚ ਆਏ ਤੇ ਉਹਦੇ ਹੁਕਮ ਵਿੱਚ ਚਲੇ ਗਏ। ਹਾਂ, ਖੁਸ਼ੀ ਦੀ ਗੱਲ ਇਹ ਹੈ ਵੀ ਜਿਸ ਕੰਮ ਵਾਸਤੇ ਆਏ ਸਨ ਉਹਨੂੰ ਪੂਰਾ ਕਰਕੇ ਗਏ ਨੇ, ਜਿਹੜਾ ਪੂਰਨਾ ਪਾਉਣ ਲਈ ਆਏ ਸਨ ਉਹ ਪਾ ਕੇ ਗਏ ਨੇ। ਭਾਈ ਸਿੱਖੀ ਵਾਸਤੇ ਸਿਰ ਤਾਂ ਭਾਵਾਂ ਚਲਿਆ ਜਾਵੇ ਪਰ ਸਾਧ ਸੰਗਤ ਸਿੱਖੀ ਨਾ ਜਾਵੇ। ਕਹਿੰਦੇ ਉਹ ਦ੍ਰਿੜ ਕਰਵਾ ਕੇ ਗਏ ਸਾਨੂੰ ਇਹ ਗੱਲ। ਛੋਟੀਆਂ ਮਾਸੂਮ ਜਿੰਦਾਂ ਨੂੰ ਆਖਿਆ ਸਿੱਖੀ ਛੱਡ ਦਿਓ, ਤੁਹਾਡੀ ਆਪਣੀ ਰਾਜਧਾਨੀ, ਤੁਹਾਡਾ ਆਪਣਾ ਹੁਕਮ ਚੱਲੇਗਾ, ਤੁਹਾਡੀ ਆਪਣੀ ਫੌਜ ਹੋਵੇਗੀ। ਵਜੀਦਾ ਕਹਿੰਦਾ ਸਭ ਕੁਝ ਦੇਊਂਗਾ, ਵਿਆਹ ਕਰਵਾਵਾਂਗਾ ਤੁਹਾਡੇ ਬੇਗਮਾਂ ਨਾਲ, ਤੁਹਾਡੀਆਂ ਫੌਜਾਂ ਵੱਖਰੀਆਂ ਹੋਣਗੀਆਂ ਜਿਨ੍ਹਾਂ ਤੇ ਤੁਹਾਡਾ ਹੁਕਮ ਚੱਲੇਗਾ, ਤੁਹਾਡੀ ਵੱਖਰੀ ਰਾਜਧਾਨੀ ਬਣਾ ਦੂੰਗਾ। ਪਰ ਉਹਨਾਂ ਨੇ ਆਖਿਆ ਨਹੀਂ, ਸਿੱਖੀ ਨਹੀਂ ਛੱਡਣੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜੁੱਤੀ ਦੀ ਨੋਕ ਨਾਲ ਪਰੇ ਕਰ ਦਿੱਤਾ। ਕਲਗੀਧਰ ਪਾਤਸ਼ਾਹ ਕਹਿੰਦੇ ਪਰਮ ਸਿੰਘ ਇਸ ਕਰਕੇ ਤੂੰ ਬਰਾਗ ਨਾ ਕਰ, ਕਿਉਂਕਿ ਆਉਣ ਵਾਲਾ ਵੀ ਉਹ ਆਪ ਹੈ ਤੇ ਜਾਣ ਵਾਲਾ ਵੀ ਆਪ, ਉਹਦੇ ਤੋਂ ਬਿਨਾਂ ਕੁਝ ਹੋਵੇ ਤੇ ਬਰਾਗ ਕਰੀਏ ਨਾ, ਇਸ ਕਰਕੇ ਬਰਾਗ ਦੀ ਜ਼ਰੂਰਤ ਨਹੀਂ। ਮਹਾਰਾਜ ਕਹਿੰਦੇ ਆਵਤ ਕਰਤਾ ਜਾਤ ਭੀ ਕਰਤਾ, ਪ੍ਰਮਾਤਮਾ ਹੀ ਆਉਂਦਾ ਤੇ ਉਹ ਹੀ ਜਾਂਦਾ ਹੈ। ਨਿਰਗੁਣ ਕਰਤਾ ਸਰਗੁਣ ਕਰਤਾ, ਕਹਿੰਦੇ ਨਿਰਗੁਣ ਸਰੂਪ ਵਿੱਚ ਵੀ ਉਹ ਪ੍ਰਮਾਤਮਾ ਆਪ ਹੀ ਹੈ ਤੇ ਸਰਗੁਣ ਸਰੂਪ ਵਿੱਚ ਵੀ। ਨਿਰਗੁਣ ਸਰੂਪ ਤੇ ਸਰਗੁਣ ਸਰੂਪ ਦਾ ਭੇਦ ਸਾਧ ਸੰਗਤ ਕੀ ਹੈ, ਫਰਕ ਕੀ? ਸਰਗੁਣ ਸਰੂਪ ਉਹ ਹੈ ਜਿਹੜਾ ਦਿਸ ਪਵੇ ਅੱਖਾਂ ਨਾਲ, ਜੋ ਕੁਝ ਸਾਨੂੰ ਦਿਸਦਾ ਇਹ ਸਰਗੁਣ ਆ। ਸਰਗੁਣ ਦੇ ਵਿੱਚ ਤਿੰਨ ਗੁਣ ਹੁੰਦੇ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਫਿਰ ਅੱਖਾਂ ਨਾਲ ਸਾਧ ਸੰਗਤ ਦਿਸਦੀਆਂ। ਸਭ ਕੁਝ ਤਿੰਨਾਂ ਗੁਣਾਂ ਦੇ ਵਿੱਚ ਆ ਜੋ ਸਾਨੂੰ ਦਿਸੀ ਜਾਂਦਾ। ਕਹਿੰਦੇ ਜੋ ਅੱਖਾਂ ਨਾਲ ਦਿਸਦਾ ਸਰਗੁਣ ਹੈ ਇਹ ਵੀ ਪ੍ਰਮਾਤਮਾ ਹੀ ਹੈ, ਪ੍ਰਮਾਤਮਾ ਤੋਂ ਬਿਨਾਂ ਇਹ ਬਣ ਨਹੀਂ ਸੀ ਸਕਦਾ। ਤੇ ਜਿਹੜਾ ਨਿਰਗੁਣ ਹੈ ਜਿਹਦੇ ਵਿੱਚ ਤਿੰਨੇ ਹੀ ਗੁਣ ਹੈ ਨਹੀਂ, ਨਾ ਰਜੋ ਗੁਣ, ਨਾ ਤਮੋ ਗੁਣ, ਨਾ ਸਤੋ ਗੁਣ, ਜਿਹੜਾ ਦਿਸਦਾ ਨਹੀਂ ਇਹਨਾਂ ਅੱਖਾਂ ਨਾਲ, ਕਹਿੰਦੇ ਉਹ ਵੀ ਪ੍ਰਮਾਤਮਾ ਆਪ ਹੀ ਆ। ਇੱਕ ਥਾਂ ਤੇ ਉਹ ਨਿਰਗੁਣ ਹੈ ਜਿਹੜਾ ਸਾਧ ਸੰਗਤ ਕਹਿ ਦਿੰਦੇ ਨੇ ਸੱਚਖੰਡ ਵਸੈ ਨਿਰੰਕਾਰ, ਉੱਥੇ ਉਹ ਪ੍ਰਕਾਸ਼ ਰੂਪ ਹੈ, ਉਹਦੇ ਵਿੱਚ ਇਹ ਤਿੰਨ ਗੁਣ ਨਹੀਂ, ਇਸ ਕਰਕੇ ਉੱਥੇ ਦਿਸਦਾ ਨਹੀਂ, ਉੱਥੇ ਜੋਤ ਰੂਪ ਹੈ। ਪਰ ਜਿੱਥੇ ਸਾਧ ਸੰਗਤ ਉਹਨਾਂ ਨੇ ਦਸ ਸਰੂਪ ਧਾਰਨ ਕਰ ਲਏ ਪ੍ਰਮਾਤਮਾ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਆ ਗਿਆ, ਉੱਥੇ ਉਹ ਸਰਗੁਣ ਰੂਪ ਹੈ, ਉੱਥੇ ਤਿੰਨ ਗੁਣ ਸਹਿਤ ਹੈ, ਪੰਜਾਂ ਤੱਤਾਂ ਦਾ ਸਰੀਰ, ਇਸ ਕਰਕੇ ਸਾਨੂੰ ਦਿਸ ਪਿਆ। ਉੱਥੇ ਤਿੰਨਾਂ ਗੁਣਾਂ ਦੇ ਸਹਿਤ ਆਇਆ, ਤਿੰਨ ਗੁਣ ਲੈ ਕੇ ਆਇਆ, ਤਿੰਨਾਂ ਗੁਣਾਂ ਦੇ ਵਿੱਚ ਵਿਚਰਿਆ, ਉੱਥੇ ਸਰਗੁਣ ਬਣ ਗਿਆ, ਕਿਉਂਕਿ ਦਿਸ ਪਿਆ ਲੋਕਾਂ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਫਿਰਦੇ ਨੇ। ਪਰ ਜਿੱਥੇ ਸਾਧ ਸੰਗਤ ਉਹ ਦਿਸਦਾ ਨਹੀਂ, ਉੱਥੇ ਉਹ ਨਿਰਗੁਣ ਸਰੂਪ ਵਿੱਚ ਹੈ, ਉੱਥੇ ਉਹਦੇ ਵਿੱਚ ਤਿੰਨ ਗੁਣ ਨਹੀਂ, ਤਿੰਨ ਗੁਣ ਉਹਨੇ ਦੂਰ ਕਰ ਦਿੱਤੇ ਤੇ ਫਿਰ ਉਹ ਸਰਬ ਵਿਆਪੀ ਹੋ ਗਿਆ, ਉਹ ਨਜ਼ਰਾਂ ਤੋਂ ਓਹਲੇ। ਕਹਿੰਦੇ ਨਿਰਗੁਣ ਵੀ ਉਹ ਆਪ, ਸਰਗੁਣ ਵੀ ਉਹ ਆਪ ਹੈ, ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ। ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਸਮ ਦ੍ਰਿਸ਼ਟੀ ਮਿਲਦੀ ਹੈ ਭਾਈ, ਸਾਰਿਆਂ ਵਿੱਚ ਬੰਦਾ ਪ੍ਰਮਾਤਮਾ ਹੀ ਵੇਖੇ, ਕਰਨ ਵਾਲੇ ਚ ਵੀ, ਕਰਾਉਣ ਵਾਲੇ ਚ ਵੀ, ਸੁਣਨ ਵਾਲੇ ਚ ਵੀ, ਵੇਖਣ ਵਾਲੇ ਚ ਵੀ, ਤੇ ਨਿਰਗੁਣ ਚ ਵੀ, ਸਰਗੁਣ ਵਿੱਚ ਵੀ, ਸਾਨੂੰ ਪ੍ਰਮਾਤਮਾ ਹੀ ਨਜ਼ਰੀ ਪਵੇ। ਕਹਿੰਦੇ ਇਹ ਜਿਹੜੀ ਦਾਤ, ਇਹ ਜਿਹੜੀ ਸੋਝੀ, ਇਹ ਜਿਹੜਾ ਗਿਆਨ, ਇਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਣ ਕੇ ਹੁੰਦਾ ਵੀ ਸਾਰਿਆਂ ਵਿੱਚ ਰੱਬ ਹੀ ਦਿਸਣ ਲੱਗ ਪਵੇ, ਨਹੀਂ ਤੇ ਰੱਬ ਦਿਸਦਾ ਨਹੀਂ। ਸਾਧ ਸੰਗਤ ਤੇਰ ਮੇਰ ਤੇ ਤੂੰ ਮੈਂ ਜਿਹੜਾ ਇਹ ਭੇਦ ਸਾਡੇ ਕੋਲ ਮਿਟਦਾ ਨਹੀਂ, ਪਤਾ ਲੱਗ ਜਾਂਦਾ ਮੇਰਾ ਇਹ ਬਗਾਨਾ, ਇਹ ਪਰਾਇਆ, ਇਹ ਆਪਣਾ, ਇਹ ਤੇਰ ਮੇਰ ਤਾਂ ਮਿਟਦੀ ਹਜ਼ੂਰ। ਕਹਿੰਦੇ ਜੇ ਗੁਰੂ ਕਿਰਪਾ ਕਰੇ ਤੇ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ, ਸਮ ਦ੍ਰਿਸ਼ਟੀ, ਬਰਾਬਰ ਨਜ਼ਰ ਨਿਰਗੁਣ ਵਿੱਚ ਤੇ ਸਰਗੁਣ ਵਿੱਚ, ਆਪਣੇ ਵਿੱਚ ਤੇ ਪਰਾਏ ਵਿੱਚ ਇੱਕੋ ਜਿਹੀ ਬਰਾਬਰਤਾ ਰੱਖਣੀ ਹੈ। ਕਹਿੰਦੇ ਤਾਂ ਅਵਸਥਾ ਆਉਂਦੀ ਹੈ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ। ਗੁਰੂ ਦੀ ਕਿਰਪਾ ਲੈਣ ਵਾਸਤੇ ਜਿਹੜੇ ਸੰਗਤ ਵਿੱਚ ਗੁਰਮੁਖ ਪਿਆਰੇ ਆਣ ਕੇ ਬੈਠੇ, ਕਹਿੰਦੇ ਉਹਨਾਂ ਨੂੰ ਰੱਬ ਤੋਂ ਬਿਨਾਂ ਹੋਰ ਕੁਝ ਨਹੀਂ ਨਜ਼ਰੀ ਪੈਂਦਾ। ਉਹਨਾਂ ਦੇ ਹਿਰਦੇ ਵਿੱਚੋਂ ਈਰਖਾ, ਦਵੈਤ, ਬਖੀਲੀ ਸਭ ਕੁਝ ਨਿਕਲ ਜਾਂਦਾ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਗੁਰੂ ਸਾਹਿਬ ਜੀ ਦੀ ਪੈ ਜਾਵੇ। ਗੋਂਡ ਮਹੱਲਾ ਪੰਜਵਾਂ, ਫਾਕਿਓ ਮੀਨ ਕਪਕ ਕੀ ਨਿਆਈ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਦੂਜੇ ਸ਼ਬਦ ਦੀ ਪ੍ਰਾਰੰਭਤਾ ਕੀਤੀ, ਕਹਿਣ ਲੱਗੇ ਭਾਈ ਭਲਿਆ ਲੋਕਾਂ ਤੂੰ ਤੇ ਫਸ ਹੀ ਗਿਆ ਇਸ ਸੰਸਾਰ ਚ ਆਣ ਕੇ। ਕਿੱਦਾਂ ਫਸ ਗਿਆ? ਕਹਿੰਦੇ ਫਾਕਿਓ ਮੀਨ ਕਪਕ ਕੀ ਨਿਆਈ। ਮੀਨ ਤੇ ਕਪਕ ਦੋ ਸਾਧ ਸੰਗਤ ਚੀਜ਼ਾਂ ਦਾ ਮਹਾਰਾਜ ਨੇ ਨਾਂ ਲਿਆ। ਕਹਿੰਦੇ ਮੱਛੀ ਤੇ ਬਾਂਦਰ ਦੀ ਤਰ੍ਹਾਂ ਆਣ ਕੇ ਸੰਸਾਰ ਵਿੱਚ ਭਲਿਆ ਤੂੰ ਫਸ ਗਿਆ। ਕਿੱਦਾਂ ਮੱਛੀ ਫਸਦੀ ਸਾਧ ਸੰਗਤ? ਮੱਛੀ ਜ਼ਬਾਨ ਦੇ ਸਵਾਦ ਵਾਸਤੇ ਕੁੰਡੀ ਨੂੰ ਲੱਗਾ ਹੋਇਆ ਜਿਹੜਾ ਮਾਸ ਦਾ ਟੁਕੜਾ ਉਹਨੂੰ ਮੂੰਹ ਚ ਪਾਉਂਦੀ ਆ, ਤੇ ਆਪਣੀ ਵੱਲੋਂ ਤੇ ਸਾਧ ਸੰਗਤ ਆਪਣਾ ਭੋਜਨ ਕਰਦੀ ਆ, ਖਾਣ ਵਾਸਤੇ ਉਹਨੂੰ ਮੂੰਹ ਨੂੰ ਮਾਸ ਦੇ ਟੁਕੜੇ ਨੂੰ ਮੂੰਹ ਮਾਰਦੀ, ਪਰ ਉਹਦੇ ਥੱਲੇ ਕੁੰਡੀ ਹੁੰਦੀ ਜਿਹੜੀ ਮੱਛੀ ਨੂੰ ਦਿਸਦੀ ਨਹੀਂ। ਕਹਿੰਦੇ ਕੁੰਡੀ ਵਿੱਚ ਫਸ ਜਾਂਦੀ, ਸ਼ਿਕਾਰੀ ਖਿੱਚ ਲੈਂਦਾ ਤੇ ਉਹਦੇ ਟੁਕੜੇ ਕਰ ਦਿੰਦਾ, ਮਰ ਜਾਂਦੀ ਫਸ ਗਈ ਕੁੰਡੀ ਦੇ ਵਿੱਚ। ਕਹਿੰਦੇ ਜਿੱਦਾਂ ਮੱਛੀ ਮਾਸ ਖਾਣ ਦੇ ਲਾਲਚ ਵਿੱਚ ਆਣ ਕੇ ਫਸ ਗਈ ਤੇ ਆਪਣੀ ਜਾਨ ਗਵਾ ਬੈਠੀ, ਏਦਾਂ ਤੂੰ ਸੰਸਾਰ ਵਿੱਚ ਆਣ ਕੇ ਮੋਹ ਚ ਫਸ ਗਿਆ ਤੇ ਆਪਣਾ ਸਰੀਰ ਸਾਰਾ ਹੀ ਸਾਰੀ ਉਮਰ ਆਪਣੀ ਵਿਅਰਥ ਗਵਾ ਲਵੇਂਗਾ, ਸਫਲਾ ਨਾ ਕਰਕੇ ਜਾਵੇਂਗਾ ਆਪਣੇ ਜਨਮ ਨੂੰ। ਜਿਵੇਂ ਮੱਛੀ ਫਸ ਗਈ, ਕਹਿੰਦੇ ਕੁੰਡੀ ਦੇ ਖਾਣ ਦੇ ਲਾਲਚ ਵਿੱਚ ਕੁੰਡੀ ਚ ਫਸ ਕੇ ਜਾਨ ਗਵਾ ਗਈ, ਏਦਾਂ ਤੂੰ ਫਸ ਗਿਆ। ਮੀਨ ਪਕੜ ਫਾਂਕਿਓ ਔਰ ਕਾਟਿਓ, ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ। ਕਹਿੰਦੇ ਨੇ ਕਿੱਦਾਂ ਮੱਛੀ ਨੂੰ ਫੜੀਦਾ? ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਣੀ। ਕੀ ਹਾਲ ਮੱਛੀ ਦਾ ਹੁੰਦਾ? ਮਹਾਰਾਜ ਕਹਿੰਦੇ ਵੇਖੋ ਭਾਈ, ਪਰ ਮੱਛੀ ਦਾ ਇੱਕ ਗੁਣ ਵੀ ਹੈ, ਉਹ ਗੁਣ ਅੱਗੇ ਅਗਲੀ ਪੰਕਤੀ ਚ ਮਹਾਰਾਜ ਕਿਰਪਾ ਕਰਕੇ ਦੱਸਣਗੇ। ਤਾਂ ਮੱਛੀ ਦੀ ਮਿਸਾਲ ਦਿੱਤੀ, ਕਦੀ ਵੀ ਸਾਧ ਸੰਗਤ ਨੇ, ਸਾਧ ਸੰਗਤ ਵੇਖੋ, ਬਹੁਤੀ ਵਾਰ ਡੱਡੂ ਦੀ ਮਿਸਾਲ ਨਹੀਂ ਦਿੱਤੀ। ਉਦਾਹਰਣ ਮਹਾਰਾਜ ਮੱਛੀ ਦੀ ਵਿਸ਼ੇਸ਼ ਕਰਕੇ ਦਿੰਦੇ ਆ, ਡੱਡੂ ਦੀ ਬਹੁਤ ਘੱਟ। ਡੱਡੂ ਦੀ ਉਥੇ ਉਦਾਹਰਣ ਦਿੱਤੀ ਜਿੱਥੇ ਇਹ ਜਣਾਉਣਾ ਵੀ ਤੂੰ ਤੇ ਬਿਲਕੁਲ ਡੱਡੂ ਵਰਗਾ ਹੀ ਆ, ਹਾਲਾਂਕਿ ਮੱਛੀ ਵਰਗਾ ਜੇ ਬੰਦਾ ਬਣਦਾ ਤੇ ਉਹਦੇ ਚ ਇੱਕ ਗੁਣ ਜ਼ਰੂਰ ਆਵੇਗਾ। ਉਹ ਮੱਛੀ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ, ਤਾਂ ਕਰਕੇ ਬਹੁਤੀ ਵਾਰ ਮੱਛੀ ਦੀ ਸਾਧ ਸੰਗਤ ਮਹਾਰਾਜ ਨੇ ਉਦਾਹਰਣ ਦਿੱਤੀ, ਪ੍ਰਮਾਣ ਦਿੱਤਾ, ਡੱਡੂ ਦਾ ਕਿਤੇ ਨਹੀਂ ਦਿੱਤਾ। ਜੇ ਇੱਕ ਅੱਧੇ ਥਾਂ ਤੇ ਦਿੱਤਾ ਤੇ ਇਹ ਜਣਾਉਣ ਲਈ ਵੀ ਵੇਖੋ ਡੱਡੂ ਤੇ ਬਿਲਕੁਲ ਹੀ ਨਿਖੇਧ ਹੈ। ਹੁਣ ਮੱਛੀ ਸਾਧ ਸੰਗਤ ਕਿਹੜੇ ਗੁਣ ਵਾਲੀ ਹੈ ਉਹ ਮਹਾਰਾਜ ਦੱਸਦੇ, ਕਹਿੰਦੇ ਨੇ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਣੀ। ਕਹਿੰਦੇ ਵੇਖੋ ਮੱਛੀ ਨੂੰ ਕੁੰਡੀ ਲਾ ਕੇ, ਕੁੰਡੀ ਦੇ ਉੱਤੇ ਮਾਸ ਦਾ ਟੁਕੜਾ ਲਾ ਕੇ ਸ਼ਿਕਾਰੀ ਨੇ ਪਾਣੀ ਵਿੱਚ ਸੁੱਟੀ ਤੇ ਮੱਛੀ ਖਾਣ ਵਾਸਤੇ ਆਈ ਤੇ ਲਾਲਚ ਕਰਕੇ ਫਸ ਗਈ ਕੁੰਡੀ ਵਿੱਚ। ਸ਼ਿਕਾਰੀ ਫੜ ਕੇ ਲੈ ਗਿਆ, ਉਹਨੇ ਫੜ ਕੇ ਫਾਂਕਿਓ, ਪਹਿਲਾਂ ਤੇ ਕਹਿੰਦੇ ਜਾ ਕੇ ਉਹਦਾ ਸਿਰ ਅੱਡ ਕੀਤਾ, ਦੋ ਫਾੜ ਕੀਤੇ ਉਹਦੇ, ਸਿਰ ਲਾਹ ਦਿੱਤਾ ਮੱਛੀ ਦਾ। ਮੀਨ ਪਕੜ ਫਾਂਕਿਓ ਅਰ ਕਾਟਿਓ, ਪਹਿਲਾਂ ਫਾਂਕਿਓ ਫਾਂਕੜੇ ਕੀਤੇ ਉਹਦੇ, ਦੋ ਫਾੜ ਸਿਰ ਉਹਦਾ ਲਾਇਆ, ਫਿਰ ਕਹਿੰਦੇ ਉਹਨੂੰ ਕੱਟਿਆ, ਨਿੱਕੇ ਨਿੱਕੇ ਟੁਕੜੇ ਕੀਤੇ ਆਪਣੀ ਮਰਜ਼ੀ ਅਨੁਸਾਰ, ਕੱਟ ਦਿੱਤੀ ਮੱਛੀ। ਰਾਂਧ ਕੀ ਉਹ ਬਹੁ ਬਾਣੀ, ਕਹਿੰਦੇ ਨੇ ਫਿਰ ਉਹਨੂੰ ਰਿੰਨਿਆ, ਰਾਂਧ ਹੁੰਦਾ ਰਿੰਨਣਾ, ਕਈਆਂ ਤਰੀਕਿਆਂ ਨਾਲ ਫਿਰ ਕਹਿੰਦੇ ਉਹਨੂੰ ਮੱਛੀ ਨੂੰ ਰਿੰਨਿਆ ਅੱਗ ਉੱਤੇ ਚਾੜ ਕੇ। ਕੋਈ ਸਾਧ ਸੰਗਤ ਸੁੱਕੀ ਰਿੰਨਦਾ, ਕੋਈ ਤਰੀ ਵਾਲੀ ਬਣਾਉਂਦਾ, ਕੋਈ ਕਿਸੇ ਤਰ੍ਹਾਂ ਕੋਈ ਫਰਾਈ ਕਰਦਾ, ਕੋਈ ਕਿਸੇ ਤਰ੍ਹਾਂ, ਜਿੰਨੇ ਵੀ ਤਰੀਕੇ ਨੇ, ਬਹੁ ਬਾਣੀ ਮਹਾਰਾਜ ਕਹਿੰਦੇ ਜਿੰਨੇ ਤਰੀਕੇ ਨੇ ਵੱਖਰੇ ਵੱਖਰੇ, ਕਿਸੇ ਨੇ ਕਿਸੇ ਤਰ੍ਹਾਂ ਬਣਾਈ, ਕਿਸੇ ਨੇ ਕਿਸੇ ਤਰ੍ਹਾਂ ਰਿੰਨੀ, ਕਈਆਂ ਤਰੀਕਿਆਂ ਨਾਲ ਉਹ ਰਿੰਨ ਦਿੱਤੀ, ਪਕਾ ਦਿੱਤੀ। ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਇਹ ਉਹਦਾ ਗੁਣ ਕਥਨ। ਕਹਿੰਦੇ ਫਿਰ ਬਣਾ ਲਈ ਜਦੋਂ ਰਿੰਨ ਲਈ, ਫਿਰ ਉਹਨੂੰ ਸਾਧ ਸੰਗਤ ਚਿੱਥ ਚਿੱਥ ਕੇ ਤੇ ਆਪਣਾ ਭੋਜਨ ਬਣਾ ਲਿਆ। ਕੀ ਹਾਲ ਮੱਛੀ ਦੀ ਹੋਈ, ਪਹਿਲਾਂ ਫਸੀ ਕੁੰਡੀ ਵਿੱਚ, ਫਿਰ ਉਹਦਾ ਸਿਰ ਅੱਡ ਕੀਤਾ, ਫਾੜੇ ਕੀਤੇ ਉਹਦੇ, ਫਿਰ ਉਹਦੇ ਟੁਕੜੇ ਕੀਤੇ ਛੋਟੇ ਛੋਟੇ, ਫਿਰ ਉਹਨੂੰ ਅੱਗ ਉੱਤੇ ਰੱਖ ਕੇ ਸਾਧ ਸੰਗਤ ਰਿੰਨਿਆ, ਫਿਰ ਕਹਿੰਦੇ ਨੇ ਚਿੱਥੀ ਦੰਦਾਂ ਦੇ ਨਾਲ ਨਿੱਕੀ ਨਿੱਕੀ ਕਰ ਦਿੱਤੀ, ਖੰਡ ਖੰਡ ਕਰ ਭੋਜਨ ਕੀਨੋ ਉਹਦਾ ਭੋਜਨ ਬਣਾ ਲਿਆ, ਚਿੱਥ ਲਈ ਖਾ ਲਈ। ਇਹ ਹਾਲਤ ਕਹਿੰਦੇ ਮੱਛੀ ਦੀ ਹੋ ਗਈ, ਪਰ ਜਿਹੜਾ ਉਹਦੇ ਵਿੱਚ ਇੱਕ ਗੁਣ ਸੀ ਉਹਨੇ ਉਹ ਇਹ ਹਾਲਤ ਹੋਣ ਤੋਂ ਬਾਅਦਾ ਵੀ ਨਾ ਛੱਡਿਆ। ਉਹ ਕਿਹੜਾ, ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਹਿੰਦੇ ਮੱਛੀ ਨੂੰ ਪਾਣੀ ਤਾਂ ਵੀ ਨਾ ਭੁੱਲਾ, ਇੰਨਾ ਪ੍ਰੇਮ ਪਾਣੀ ਨਾਲ ਮੱਛੀ ਕਰਦੀ। ਆਹ ਇੱਕ ਮੱਛੀ ਵਿੱਚ ਗੁਣ ਹੈ ਵੀ ਪਾਣੀ ਨਾਲ ਬੇਹੱਦ ਪ੍ਰੇਮ ਉਹ ਕਰਦੀ। ਸਾਧ ਸੰਗਤ ਮਹਾਰਾਜ ਨੇ ਦੱਸਣਾ ਇਹ ਹੈ ਭਾਈ ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ, ਭਾਈ ਤੂੰ ਮੱਛੀ ਤੋਂ ਇਹ ਗੁਣ ਲੈਣਾ, ਇੰਨਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਕਰਨਾ ਜਿੰਨਾ ਮੱਛੀ ਪਾਣੀ ਨਾਲ ਕਰਦੀ ਹੈ। ਪਰ ਜਿਵੇਂ ਮੱਛੀ ਕੁੰਡੀ ਵਿੱਚ ਫਸ ਜਾਂਦੀ, ਇਉਂ ਤੂੰ ਮੋਹ ਵਿੱਚ ਫਸਣਾ ਨਹੀਂ, ਮੱਛੀ ਦਾ ਉਹ ਔਗਣ ਨਹੀਂ ਲੈਣਾ, ਗੁਣ ਲੈਣਾ ਵੀ ਉਹ ਕਿੰਨਾ ਪਾਣੀ ਨਾਲ ਪ੍ਰੇਮ ਕਰਦੀ। ਕਹਿੰਦੇ ਵੇਖੋ ਉਹਨੂੰ ਫੜਿਆ, ਚੀਰਿਆ, ਪਾੜਿਆ, ਰਿੰਨਿਆ, ਚਿੱਥ ਲਈ ਅੰਦਰ ਪਹੁੰਚਾ ਦਿੱਤੀ, ਪਰ ਪਾਣੀ ਨਾਲ ਪ੍ਰੇਮ ਉਹਨੇ ਤਾਂ ਵੀ ਨਹੀਂ ਛੱਡਿਆ। ਜਦੋਂ ਜੀਂਦੀ ਸੀ ਉਦੋਂ ਤੇ ਕਰਦੀ ਸੀ, ਕਿਉਂਕਿ ਪਾਣੀ ਤੋਂ ਬਿਨਾਂ ਉਹਦਾ ਗੁਜ਼ਾਰਾ ਹੀ ਨਹੀਂ, ਉਹਦਾ ਜੀਵਨ ਹੀ ਨਹੀਂ। ਪਾਣੀ ਦੇ ਵਿੱਚ ਹੈ ਤੇ ਮੌਜਾਂ ਕਰਦੀ, ਜਿਉਂਦੀ ਪਾਣੀ ਤੋਂ ਕੱਢ ਕੇ ਬਾਹਰ ਰੱਖ ਦਿਓ, ਭਾਵੇਂ ਸੋਨੇ ਦੇ ਡੱਬੇ ਚ ਬੰਦ ਕਰ ਦਿਓ, ਭਾਵੇਂ ਰੇਸ਼ਮ ਦੇ ਕੱਪੜੇ ਚ ਲਪੇਟ ਦਿਓ, ਮਰ ਜਾਏਗੀ ਉਸੇ ਵੇਲੇ। ਪਾਣੀ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ, ਜਿਉਂਦੀ ਸਾਧ ਸੰਗਤ ਪਾਣੀ ਕਰਕੇ ਹੈ। ਪਰ ਮਹਾਰਾਜ ਕਹਿੰਦੇ ਇਹ ਪ੍ਰੇਮ ਉਹਦਾ ਸਿਰਫ ਜਿਉਣ ਤੱਕ ਨਹੀਂ, ਭਈ ਜਿਉਂਦੀ ਪਾਣੀ ਕਰਕੇ ਤੇ ਬੜਾ ਪ੍ਰੇਮ ਕਰਦੀ, ਜਦੋਂ ਮਰ ਗਈ ਉਦੋਂ ਨਹੀਂ। ਕਹਿੰਦੇ ਵੇਖੋ ਉਹਦਾ ਪ੍ਰੇਮ, ਮਰਨ ਤੇ ਵੀ ਨਹੀਂ ਉਹਨੇ ਛੱਡਿਆ, ਉਹਨੂੰ ਪਾੜ ਦਿੱਤਾ, ਕੱਟ ਦਿੱਤਾ, ਟੁਕੜੇ ਕਰ ਦਿੱਤੇ, ਫਿਰ ਉਹਨੂੰ ਸਾਧ ਸੰਗਤ ਰਿੰਨ ਲਿਆ, ਅੱਗ ਉੱਤੇ ਚਾੜ ਕੇ ਉਬਾਲ ਦਿੱਤੀ, ਫਿਰ ਚਿੱਥ ਚਿੱਥ ਕੇ ਅੰਦਰ ਨੰਘਾ ਲਈ। ਮਹਾਰਾਜ ਕਹਿੰਦੇ ਤਉ ਨਾ ਵਿਸਰਿਓ ਪਾਣੀ, ਅੰਦਰ ਖਾਧੀ ਹੋਈ ਮੱਛੀ ਵੀ ਸਾਧ ਸੰਗਤ ਪਾਣੀ ਮੰਗੀ ਜਾਂਦੀ ਘੜੀ ਮੁੜੀ। ਜਿਹੜਾ ਬੰਦਾ ਮੱਛੀ ਖਾ ਲੈਂਦਾ ਉਹਨੂੰ ਪਿਆਸ ਬੜੀ ਲੱਗਦੀ, ਆਮ ਤੌਰ ਤੇ ਜਿਹਨੂੰ ਬਹੁਤੀ ਪਿਆਸ ਲੱਗੀ ਉਹਨੂੰ ਕਹਿੰਦੇ ਕੀ ਤੂੰ ਅੱਜ ਮੱਛੀ ਖਾਧੀ ਆ। ਮੱਛੀ ਮਰ ਗਈ, ਸਾਧ ਸੰਗਤ ਖਾਧੀ ਗਈ, ਚਿੱਥੀ ਗਈ, ਪਰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਕਹਿੰਦੇ ਤਉ ਨਾ ਵਿਸਰਿਓ ਪਾਣੀ, ਮਰਨ ਤੋਂ ਬਾਅਦ ਵੀ ਉਹਨੂੰ ਪਾਣੀ ਦਾ ਚੇਤਾ ਨਹੀਂ ਭੁੱਲਾ, ਮਰੀ ਵੀ ਅੰਦਰ ਗਈ ਵੀ ਪਾਣੀ ਮੰਗੀ ਜਾਂਦੀ ਸਾਧ ਸੰਗਤ ਵਾਰ ਵਾਰ। ਕਹਿੰਦੇ ਇੰਨਾ ਪ੍ਰੇਮ ਪਾਣੀ ਨਾਲ ਮੱਛੀ ਕਰਦੀ, ਮਰਨ ਤੋਂ ਬਾਅਦ ਤੱਕ ਵੀ ਉਹ ਮੱਛੀ ਕੋਲੋਂ ਇਹ ਗੁਣ ਲੈਣਾ ਤੂੰ, ਇੰਨਾ ਪ੍ਰੇਮ ਕਹਿੰਦੇ ਮਹਾਰਾਜ ਦੇ ਚਰਨਾਂ ਨਾਲ ਕਰਨਾ ਜੀਵਨ ਦੀ ਸਫਲਤਾ ਵਾਸਤੇ, ਇੰਨਾ ਪ੍ਰੇਮ। ਪਰ ਕਹਿੰਦੇ ਤੂੰ ਪ੍ਰੇਮ ਵਾਲਾ ਤੇ ਗੁਣ ਮੱਛੀ ਦਾ ਵੇਖਿਆ ਹੀ ਨਹੀਂ, ਤੇ ਉਲਟਾ ਉਹ ਔਗਣ ਲੈ ਲਿਆ ਜਿਸ ਕਰਕੇ ਉਹ ਆਪਣੀ ਜਾਨ ਗਵਾ ਬੈਠੀ। ਜ਼ਬਾਨ ਦੇ ਸਵਾਦ ਵਾਸਤੇ ਕਹਿੰਦੇ ਕੁੰਡੀ ਨੂੰ ਮੂੰਹ ਪਾਇਆ, ਮੀਨ ਫਾਕਿਓ ਮੀਨ ਕਪਕ ਕੀ ਨਿਆਈ, ਫਾਕੇ ਹੁੰਦਾ ਫਸਣਾ। ਕਹਿੰਦੇ ਸੰਸਾਰ ਤੇ ਆਣ ਕੇ ਗੁਰਮੁਖਾ ਤੂੰ ਤੇ ਏਦਾਂ ਫਸ ਗਿਆ ਜਿੱਦਾਂ ਮੱਛੀ ਕੁੰਡੀ ਵਿੱਚ ਫਸ ਜਾਂਦੀ ਹੈ। ਫਿਰ ਕਪਕ ਕਹਿੰਦੇ ਬਾਂਦਰ ਨੂੰ, ਫਾਕਿਓ ਮੀਨ ਕਪਕ ਕੀ ਨਿਆਈ, ਮੱਛੀ ਤੇ ਬਾਂਦਰ ਦੀ ਤਰ੍ਹਾਂ ਫਸ ਗਿਆ। ਬਾਂਦਰ ਕਿਵੇਂ ਸਾਧ ਸੰਗਤ ਫਸਦਾ, ਬਾਂਦਰ ਨੂੰ ਫੜਨ ਵਾਸਤੇ ਸ਼ਿਕਾਰੀ ਲੋਕ ਪਤਾ ਕੀ ਕਰਦੇ ਆ, ਇੱਕ ਤੰਗ ਮੂੰਹ ਵਾਲਾ ਸਾਧ ਸੰਗਤ ਮਰਤਬਾਨ ਲੈ ਕੇ ਨਾ, ਕੁੱਜਾ ਲੈ ਕੇ, ਇੱਕ ਤੰਗ ਮੂੰਹ ਵਾਲਾ ਛੋਟੇ ਜਿਹੇ ਮੂੰਹ ਵਾਲਾ ਕੁੱਜਾ ਲੈ ਕੇ ਉਹਦੇ ਚ ਛੋਲਿਆਂ ਦੇ ਦਾਣੇ ਪਾ ਦਿੰਦੇ ਭੁੰਨ ਕੇ, ਤੇ ਉਹਨੂੰ ਰੱਖ ਦਿੰਦੇ ਸਾਧ ਸੰਗਤ ਜੰਗਲ ਵਿੱਚ। ਤੇ ਬਾਂਦਰ ਆਉਂਦਾ, ਬਾਂਦਰ ਵੇਂਹਦਾ ਵੀ ਇਹਦੇ ਵਿੱਚ ਦਾਣੇ ਪਏ ਆ, ਉਹ ਫਿਰ ਸਾਧ ਸੰਗਤ ਉਹਦੇ ਵਿੱਚ ਹੱਥ ਪਾ ਲੈਂਦਾ ਆਪਣਾ ਤੇ ਥੱਲਿਓਂ ਛੋਲਿਆਂ ਦੀ ਮੁੱਠ ਭਰ ਲੈਂਦਾ। ਉਹਦਾ ਮੂੰਹ ਇੰਨਾ ਕੀ ਹੁੰਦਾ ਜਿਹਦੇ ਥਾਣੀ ਖੁੱਲਾ ਹੱਥ ਅੰਦਰ ਚਲਿਆ ਜਾਵੇ, ਤੇ ਫਿਰ ਅੰਦਰ ਜਾ ਕੇ ਤੇ ਉਹਨੂੰ ਛੋਲਿਆਂ ਦੀ ਮੁੱਠ ਨੂੰ ਸਾਧ ਸੰਗਤ ਉਹ ਭਰ ਲੈਂਦਾ, ਤੇ ਜਦੋਂ ਭਰਦਾ ਤੇ ਉਹ ਬੱਝੀ ਮੁੱਠ ਮੁੜ ਕੇ ਬਾਹਰ ਨੀ ਨਿਕਲਦੀ, ਹੱਥ ਫਸ ਜਾਂਦਾ ਮੂੰਹ ਚ, ਮੂੰਹ ਛੋਟਾ ਹੁੰਦਾ ਬਿਲਕੁਲ ਭਾਂਡੇ ਦਾ, ਉਹ ਐਂ ਖੋਲ ਕੇ ਹੱਥ ਵਾੜ ਉਹਦੇ ਵਿੱਚ ਵੜ ਜਾਏਗਾ, ਜਦੋਂ ਐਂ ਮੁੱਠ ਬਣਾ ਲਓ ਫਿਰ ਨੀ ਨਿਕਲਦਾ। ਕਹਿੰਦੇ ਫਿਰ ਬਾਂਦਰ ਜ਼ੋਰ ਬਹੁਤ ਲਾਉਂਦਾ, ਤੜਫਦਾ ਵੀ ਹੁਣ ਇਹ ਮੈਂ ਮੁੱਠ ਬਾਹਰ ਕੱਢ ਲਵਾਂ, ਪਰ ਦਿਮਾਗ ਤੋਂ ਇੰਨਾ ਕੰਮ ਨੀ ਲੈਂਦਾ ਵੀ ਛੋਲੇ ਛੱਡ ਦੇ ਜਾਨ ਬਚ ਜੇ ਤੇਰੀ, ਆ ਮੁੱਠ ਖੋਲ ਦੇ। ਕਹਿੰਦੇ ਪਰ ਫਸ ਗਿਆ ਨਾ, ਕੰਮ ਨਾ ਲਿਆ ਸਿਆਣਪ ਤੋਂ, ਅਕਲ ਨੇ ਕੰਮ ਨਾ ਕੀਤਾ। ਕਹਿੰਦੇ ਮਰਨੋ ਮਰ ਜੂਗਾ, ਮੁੱਠ ਨਹੀਂ ਖੋਲਣੀ, ਜ਼ੋਰ ਲਾਈ ਜਾਏਗਾ ਉੱਪਰ ਨੂੰ ਵੀ ਮੁੱਠ ਛੋਲਿਆਂ ਦੀ ਸਣੇ ਹੀ ਨਿਕਲ ਬਾਹਰ ਆਵੇ ਤੇ ਫਿਰ ਮੈਂ ਭੱਜ ਜਾਵਾਂ। ਕਹਿੰਦੇ ਉਹ ਨਿਕਲਦੀ ਨਹੀਂ, ਉਹ ਘੜਾ ਸਾਧ ਸੰਗਤ ਉਹਨਾਂ ਨੇ ਗੱਡਿਆ ਹੁੰਦਾ ਉੱਤੋਂ ਸ਼ਿਕਾਰੀ, ਉਹਨੇ ਚਿਹਨੂੰ ਉਹਨੂੰ ਆਣ ਕੇ ਫੜ ਲੈਂਦੇ ਆ। ਕਹਿੰਦੇ ਫਸ ਗਿਆ, ਲਾਲਚ ਕਰਕੇ ਫਸ ਗਿਆ, ਛੱਡੇ ਨਾ ਮੁੱਠ ਵਿੱਚੋਂ, ਛੱਡ ਦਿੰਦਾ ਤੇ ਜਾਨ ਬਚ ਜਾਂਦੀ, ਭੱਜ ਜਾਂਦਾ। ਪਰ ਕਹਿੰਦੇ ਜਿਹੜੀ ਮੁੱਠ ਇੱਕ ਵਾਰੀ ਭਰ ਲਈ, ਐਸਾ ਉਹਦੇ ਨਾਲ ਪ੍ਰੇਮ ਲਾ ਲਿਆ, ਐਸਾ ਮੋਹ ਕੀਤਾ, ਲਾਲਚ ਕਰ ਲਿਆ, ਮੁੱਠ ਨਹੀਂ ਖੋਲਦਾ ਮਰ ਜਾਂਦਾ। ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਚੇਤਾ ਕਰਿਆ, ਕਹਿੰਦੇ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹੇ ਹੋ ਕੁਸੰਭਾਏ ਲੇ। ਕਹਿੰਦੇ ਨੇ ਤੂੰ ਤੇ ਏਦਾਂ ਉਰਜ ਗਿਆ ਸੰਸਾਰ ਤੇ ਆਣ ਕੇ ਜਿੱਦਾਂ ਮੱਛੀ ਮਾਸ ਦੇ ਟੁਕੜੇ ਵਿੱਚ ਜਾ ਕੇ ਫਸ ਜਾਂਦੀ ਤੇ ਜਾਨ ਗਵਾ ਲੈਂਦੀ ਹੈ, ਜਿੱਦਾਂ ਬਾਂਦਰ ਲਾਲਚ ਕਰਕੇ ਮੁੱਠ ਨਹੀਂ ਖੋਲਦਾ ਤੇ ਆਪਣੀ ਜਾਨ ਗਵਾ ਲੈਂਦਾ ਪਰ ਉਹ ਲਾਲਚ ਨਹੀਂ ਛੱਡਦਾ ਇੱਕ ਛੋਲਿਆਂ ਦੀ ਮੁੱਠ ਦਾ। ਕਹਿੰਦੇ ਇਉਂ ਤੂੰ ਫਸ ਗਿਆ ਸੰਸਾਰ ਵਿੱਚ ਆਣ ਕੇ, ਭਲਿਆ ਵਿਚਾਰ ਕਰ, ਜਿਵੇਂ ਬਾਂਦਰ ਫਸਦਾ ਮੱਛੀ ਫਸਦੀ ਹੈ, ਸੰਸਾਰ ਦੇ ਮੋਹ ਵਿੱਚ ਆਣ ਕੇ ਫਸ ਗਿਆ। ਪਰ ਇੱਕ ਗੱਲ ਦਾ ਹੋਰ ਚੇਤਾ ਕਰਵਾਇਆ, ਮਹਾਰਾਜ ਕਹਿੰਦੇ ਨੇ ਤੂੰ ਉਰਜ ਰਹੇ ਹੋ ਕੁਸੰਭਾਏ ਲੇ, ਕੁਸੰਭਾਏ ਲੇ, ਕੁਸੁੰਭਾ। ਕਹਿੰਦੇ ਜਿੱਦਾਂ ਕੁਸੁੰਭੇ ਦਾ ਰੰਗ ਹੁੰਦਾ, ਫਸ ਤੇ ਗਿਆ ਨਾ ਕਹਿੰਦੇ ਆਣ ਕੇ ਸੰਸਾਰ ਵਿੱਚ, ਮੱਛੀ ਤੇ ਬਾਂਦਰ ਦੀ ਤਰ੍ਹਾਂ ਲਾਲਚ ਵਿੱਚ ਆਣ ਕੇ, ਮੋਹ ਵਿੱਚ ਆਣ ਕੇ ਫਸ ਗਿਆ, ਰਸਾਂ ਕਸਾਂ ਵਿੱਚ, ਜ਼ਬਾਨ ਦੇ ਰਸ ਵਾਸਤੇ ਮੱਛੀ ਫਸਦੀ ਹੈ। ਕਹਿੰਦੇ ਸੰਸਾਰ ਦੇ ਰਸ ਤੈਨੂੰ ਲੱਗੇ ਤੇ ਬੜੇ ਮਿੱਠੇ, ਇਹਨਾਂ ਵਿੱਚ ਆਣ ਕੇ ਫਸ ਤੇ ਗਿਆ ਤੂੰ, ਪਰ ਚੇਤਾ ਰੱਖ ਇਹ ਕੁਸੁੰਭੇ ਦੇ ਰੰਗ ਦੀ ਤਰ੍ਹਾਂ ਨੇ, ਕੁਸੰਭਾਏ ਲੇ। ਮਹਾਰਾਜ ਕਹਿੰਦੇ ਇਹ ਜਿਹੜਾ ਪ੍ਰੇਮ ਤੇ ਇਹ ਰਸਗਾਸ ਹੈ ਨਾ ਦੁਨੀਆਂ ਦੇ ਆਨੰਦ, ਤੈਨੂੰ ਚੰਗੇ ਬੜੇ ਲੱਗਦੇ, ਪਰ ਹੈ ਕੁਸੁੰਭੇ ਦੇ ਰੰਗ ਦੀ ਤਰ੍ਹਾਂ। ਇਹਨਾਂ ਨੇ ਇੱਕ ਪਲ ਲਾਉਣਾ ਨਾਸ ਹੋਣ ਲੱਗਿਆ, ਇੱਕ ਪਲ, ਜਿਵੇਂ ਕੁਸੁੰਭੇ ਦਾ ਰੰਗ ਸਾਧ ਸੰਗਤ ਕੱਪੜੇ ਨੂੰ ਚਾੜੀਏ ਤੇ ਕੱਪੜੇ ਨੂੰ ਪਾਣੀ ਵਿੱਚ ਪਾ ਕੇ ਉਸੇ ਵੇਲੇ ਬਾਹਰ ਕੱਢ ਲਓ, ਪਰ ਜਿੰਨਾ ਪਾਣੀ ਉਹਦੇ ਤੋਂ ਚੁੰਦਾ ਜਾਂਦਾ ਰੰਗ ਨਾਲ ਹੀ ਲੈਂਦਾ ਜਾਂਦਾ, ਰੰਗ ਹੀ ਲੈਂਦਾ ਜਾਂਦਾ ਸਾਰਾ, ਉਹ ਕੁਸੁੰਭੇ ਦਾ ਰੰਗ ਹੁੰਦਾ। ਮਹਾਰਾਜ ਕਹਿੰਦੇ ਕੁਸੁੰਭੇ ਦਾ ਰੰਗ ਜਿਵੇਂ ਕੱਪੜੇ ਨੂੰ ਚਾੜਿਆ ਤੇ ਬੜਾ ਸੋਹਣਾ ਅੱਖਾਂ ਨੂੰ ਲੱਗਦਾ ਗਾੜਾ, ਪਰ ਜਦੋਂ ਉਹਨੂੰ ਪਾਣੀ ਚ ਪਾਇਆ ਉਸੇ ਵੇਲੇ ਰੰਗ ਸਾਰਾ ਉਤਰ ਜਾਂਦਾ ਉਹਦਾ, ਕੱਚਾ ਰੰਗ ਹੁੰਦਾ ਕੁਸੁੰਭੇ ਦਾ। ਕਹਿੰਦੇ ਇਹ ਸੰਸਾਰ ਦੇ ਜਿਹੜੇ ਪਦਾਰਥ ਆ, ਇਹ ਮੋਹ ਜਿਹੜਾ ਲਾਲਚ ਤੂੰ ਆਣ ਕੇ ਕਰ ਲਿਆ ਤੇ ਫਸ ਗਿਆ ਮੱਛੀ ਤੇ ਬਾਂਦਰ ਦੀ ਤਰ੍ਹਾਂ, ਇਹ ਕੁਸੁੰਭੇ ਦੇ ਰੰਗ ਵਰਗੋਂ ਹੀ, ਜਦੋਂ ਕਾਲ ਰੂਪ ਪਾਣੀ ਤੇਰੇ ਤੇ ਆਣ ਕੇ ਪਏਗਾ ਨਾ, ਜਦੋਂ ਜਮਾ ਦਾ ਡੰਡਾ ਆਣ ਕੇ ਵੱਜਿਆ, ਇੱਕ ਪਲ ਵਿੱਚ ਸਾਰੇ ਰਸ ਕਸ ਬਗਾਨੇ ਹੋ ਜਾਣੇ ਆ, ਸਾਰਾ ਮੋਹ ਲਾਲਚ ਇੱਕ ਪਲ ਵਿੱਚ ਹੀ ਤੇਰਾ ਟੁੱਟ ਜਾਣਾ ਤੇ ਤੈਨੂੰ ਲੈ ਜਾਣਾ ਅਗਲਿਆਂ ਨੇ ਫੜ ਕੇ। ਇਹ ਵਿਚਾਰ ਕਰ ਲੈ ਭਾਈ, ਜਿਹਦੇ ਮੂੰਹ ਵਿੱਚ ਤੂੰ ਫਸ ਗਿਆ ਇਹ ਤੈਨੂੰ ਬਚਾ ਲਏਗਾ ਅੰਤਲੇ ਸਮੇਂ ਤੇ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹੇ ਹੋ ਕੁਸੰਭਾਏ ਲੇ, ਪੱਗ ਧਾਰ ਹੈ ਸਾਸ ਲੇਖੈ ਲੈ। ਬੜੀ ਕਮਾਲ ਦੀ ਕੀਤੀ ਸਾਧ ਸੰਗਤ ਮਹਾਰਾਜ ਜੀ ਨੇ ਗੱਲ, ਤਵੱਜੋ ਦਿਓ। ਕਹਿੰਦੇ ਨੇ ਫਸ ਗਿਆ ਨਾ ਆਣ ਕੇ ਸੰਸਾਰ ਵਿੱਚ ਮੱਛੀ ਤੇ ਬਾਂਦਰ ਦੀ ਤਰ੍ਹਾਂ, ਪੱਗ ਧਾਰ ਹੈ ਸਾਸ ਲੇਖੈ ਲੈ। ਕਹਿੰਦੇ ਜਿਹੜੇ ਪੈਰ ਪੁੱਟਦਾ ਨਾ ਤੁਰਿਆ ਫਿਰਦਾ ਸੰਸਾਰ ਉੱਤੇ, ਮੌਤ ਨੂੰ ਭੁਲਾ ਕੇ ਵੀ ਮੈਂ ਮਰਨ, ਇਹ ਬੜਾ ਸਾਧ ਸੰਗਤ ਸਾਰਿਆਂ ਦੇ ਮਨ ਚ ਭੁਲੇਖਾ ਹੁੰਦਾ ਭਾਈ, ਬਾਕੀ ਭਾਵੇਂ ਸਾਰੇ ਮਰ ਜਾਣ ਮੈਂ ਨਹੀਂ ਅਜੇ ਮਰਦਾ, ਇਹ ਹਰੇਕ ਦੇ ਮਨ ਚ ਆਸ ਹੁੰਦੀ ਵੀ ਮੈਂ ਮਰਨਾ ਨਹੀਂ ਅਜੇ, ਅਜੇ ਬਹੁਤ ਕੁਝ ਵੇਖਣਾ। ਪਰ ਮਹਾਰਾਜ ਕਹਿੰਦੇ ਨਹੀਂ, ਆ ਤੈਨੂੰ ਦੱਸੀਏ ਭਾਈ ਕਿੰਨਾ ਕੁ ਤੇਰਾ ਜੀਵਨ ਹੈ। ਹਜ਼ੂਰ ਕਹਿੰਦੇ ਨੇ ਪੱਗ ਧਾਰ ਹੈ ਸਾਸ ਲੇਖੈ ਲੈ। ਕਹਿੰਦੇ ਜਿਹੜੇ ਪੈਰ ਪੁੱਟਦਾ ਕਿੰਨੇ ਕੁ ਕਦਮ ਤੂੰ ਪੁੱਟਣੇ ਆ ਤੇ ਕਿੰਨੇ ਕੁ ਸਵਾਸ ਲੈਣੇ, ਇਹ ਤੇਰੇ ਲੇਖੇ ਵਿੱਚ ਨੇ। ਪੱਗ ਧਾਰ ਹੈ ਸਾਸ ਲੇਖੈ ਲੈ। ਮਹਾਰਾਜ ਕਹਿੰਦੇ ਲੇਖੇ ਤੋਂ ਬਿਨਾਂ ਨਹੀਂ, ਭਾਈ ਐਵੇਂ ਲਈ ਜਾਂਦਾ ਗਿਣਤੀ ਪਤਾ ਨਹੀਂ ਕਿੰਨੇ ਕੁ ਲੈ ਲਏਗਾ, ਨਹੀਂ। ਕਹਿੰਦੇ ਗਿਣਤੀ ਚ ਤੈਨੂੰ ਸਵਾਸ ਦੇ ਕੇ ਪ੍ਰਮਾਤਮਾ ਨੇ ਭੇਜਿਆ, ਭਾਈ ਇੰਨਾ ਹੀ ਸਵਾਸ ਤੂੰ ਸੰਸਾਰ ਤੇ ਜਾ ਕੇ ਲੈਣੇ, ਇਹਦੇ ਤੋਂ ਵੱਧ ਇੱਕ ਵੀ ਨਹੀਂ ਲੈ ਸਕੇਗਾ। ਨਾਨਕ ਹਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ, ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਆ। ਕਹਿੰਦੇ ਨੇ ਸਵਾਸ ਜਿਹੜੇ ਨੇ ਤੇਰੇ ਤੇ ਦਿਨ, ਇਹ ਤੇਰੇ ਲੇਖੇ ਚ ਨੇ, ਗਿਣਤੀ ਚ ਨੇ। ਨਾਨ ਘਾਲੇ ਸਭ ਦਿਵਸ ਸਾਸ, ਦਿਵਸ ਦਿਨ ਤੇ ਸਾਸ ਸਾਹ ਜਿਹੜੇ ਅਸੀਂ ਲੈਂਦੇ ਸਵਾਸ, ਮਹਾਰਾਜ ਕਹਿੰਦੇ ਨੇ ਨਹਿ ਵਢਣ ਘਟਣ ਤਿਲ ਸਾਰ, ਇੱਕ ਤਿਲ ਮਾਤਰ ਵੀ ਵੱਧ ਘਟ ਨਹੀਂ ਸਕਦੇ। ਜਿੰਨੇ ਦਿਨ ਤੇ ਸਵਾਸ ਦੇ ਕੇ ਪ੍ਰਮਾਤਮਾ ਨੇ ਤੈਨੂੰ ਭੇਜਿਆ, ਉਨੇ ਹੀ ਤੂੰ ਇੱਥੇ ਸਿਰਫ ਕੱਟੇਗਾ। ਤੇ ਫਿਰ ਮਹਾਰਾਜ ਨੇ ਚੇਤਾ ਕਰਾਇਆ, ਕਹਿੰਦੇ ਜੇ ਇਹ ਲੇਖੇ ਵਿੱਚ ਹੈ, ਜਿਹੜੀ ਗਿਣਤੀ ਵਿੱਚ ਆ ਗਈ ਚੀਜ਼, ਕਹਿੰਦੇ ਉਹਨੇ ਇੱਕ ਦਿਨ ਮੁੱਕਣਾ ਹੀ ਹੈ। ਦਿਨ ਗਿਣਤੀ ਵਿੱਚ ਆ ਜਾਣ ਸਾਧ ਸੰਗਤ, ਭਾਈ ਇੱਕ ਮਹੀਨਾ ਮੈਂ ਕਿਤੇ ਜਾ ਕੇ ਰਹਿਣਾ, ਕਹਿੰਦੇ ਗਿਣਤੀ ਦੇ ਦਿਨ ਤੇ ਮੁੱਕੇ ਹੀ ਖੜੇ ਆ, ਅੱਜ ਤੇ ਕੱਲ ਦੋ ਤਿੰਨ ਚਾਰ ਘਟਦੇ ਜਾਣੇ ਆ ਤੇ ਅਖੀਰ ਅਖੀਰਲਾ ਦਿਨ ਆ ਜਾਣਾ। ਇਹ ਕਹਿੰਦੇ ਸਵਾਸ ਤੇਰੇ ਲੇਖੇ ਵਿੱਚ ਆ, ਤੈਨੂੰ ਭੁੱਲ ਗਿਆ ਚੇਤਾ, ਤੂੰ ਬਾਂਦਰ ਦੀ ਤਰ੍ਹਾਂ ਆਣ ਕੇ ਲਾਲਚ ਕਰਕੇ ਸੰਸਾਰ ਵਿੱਚ ਫਸ ਗਿਆ, ਤੇ ਇਹ ਨੀ ਤੈਨੂੰ ਚੇਤਾ ਰਿਹਾ ਵੀ ਸਵਾਸ ਦੇ ਮੁੱਕ ਚੱਲੇ ਆ ਇਹਨਾਂ ਦੀ ਤੇ ਗਿਣਤੀ ਸੀ, ਤੇ ਅਖੀਰਲਾ ਸਵਾਸ ਆਉਣਾ ਤੇ ਮੁੜ ਕੇ ਮੁੜਨਾ ਹੀ ਨੀ ਅੰਦਰ, ਅਖੀਰੀ ਸਵਾਸ ਇੱਕ ਵਾਰੀ ਮੈਂ ਬਾਹਰ ਕੱਢ ਦੇਣਾ ਤੇ ਮੁੜ ਕੇ ਉਹਨੇ ਅੰਦਰ ਨੀ ਜਾਣਾ, ਖੇਡ ਖਤਮ। ਮਹਾਰਾਜ ਕਹਿੰਦੇ ਇਹ ਚੇਤੇ ਕਰ, ਪੱਗ ਧਾਰੈ ਸਾਸ ਲੇਖੈ ਲੈ ਤਾਂ ਉਧਰ ਹੈ ਹਰ ਗੁਣ ਗਾਏ ਲੈ। ਮਹਾਰਾਜ ਕਹਿੰਦੇ ਨੇ ਜੇ ਸਵਾਸ ਤੇਰੇ ਗਿਣਤੀ ਦੇ ਵਿੱਚ ਨੇ ਭਲਿਆ ਲੋਕਾ, ਇਹ ਕਦਮ ਤੇਰੇ ਜਿਹੜੇ ਗਿਣਤੀ ਵਿੱਚ ਨੇ ਵੀ ਤੂੰ ਕਿੰਨੇ ਕੁ ਕਦਮ ਚੱਲਣਾ, ਤੇ ਫਿਰ ਪਰਮਾਤਮਾ ਦਾ ਨਾਮ ਜਪ, ਇਹ ਸੰਸਾਰ ਦਾ ਤੇ ਪਦਾਰਥਾਂ ਦਾ ਜਿਹੜਾ ਮੋਹ ਤੇ ਲਾਲਚ ਕਰ ਬੈਠਾ ਇਹਨੂੰ ਤਿਆਗ, ਇਹਦੇ ਵੱਲੋਂ ਥੋੜਾ ਜਿਹਾ ਮੁੱਖ ਮੋੜ ਕੇ ਤੇ ਪਰਮਾਤਮਾ ਦੇ ਨਾਮ ਵਾਲੇ ਪਾਸੇ ਆ। ਜਦੋਂ ਤਿਆਗ ਦੀ ਗੱਲ ਆਉਂਦੀ ਉਦੋਂ ਸਾਧ ਸੰਗਤ ਕਈ ਵਿਚਾਰ ਸਾਡੇ ਮਨ ਚ ਉੱਠਦੇ ਆ ਵੀ ਜੇ ਤਿਆਗ ਹੀ ਦਿੱਤਾ ਤੇ ਫਿਰ ਜੀਣਾ ਕਿਵੇਂ ਤੇ ਖਾਣਾ ਕਿਵੇਂ ਆ। ਮਹਾਰਾਜ ਨੇ ਸਾਧ ਸੰਗਤ ਉਹ ਤਿਆਗ ਨਹੀਂ ਆਖਿਆ ਭਾਈ ਕੱਪੜੇ ਹੋਰ ਕਿਸੇ ਰੰਗ ਦੇ ਪਾ ਕੇ ਤੇ ਲੋਕਾਂ ਦੇ ਉੱਤੇ ਭਾਰ ਤੇ ਬੋਝ ਬਣ ਜਾ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ, ਕਿਰਤ ਕਰਨੀ ਨਹੀਂ ਛੱਡਣੀ ਤੇ ਪਰ ਇੰਨੀ ਕਿਰਤ ਨਹੀਂ ਕਰਨੀ ਵੀ ਨਾਮ ਜਪਣ ਜੋਗਾ ਸਮਾਂ ਹੀ ਨਾ ਬਚੇ, ਨਾਲ ਨਾਮ ਵੀ ਜਪਣਾ ਤੇ ਕੀਤੀ ਹੋਈ ਕਿਰਤ ਨੂੰ ਸਫਲੀ ਕਰਨ ਵਾਸਤੇ ਸਾਧ ਸੰਗਤ ਫਿਰ ਉਹਨੂੰ ਧਰਮ ਅਰਥ ਵਾਸਤੇ ਖਰਚਣਾ ਵੀ ਹੈ। ਮਹਾਰਾਜ ਕਹਿੰਦੇ ਹਰ ਕੈ ਅਰਥ ਖਰਚਣਾ ਹੈ ਸਾਕਾ ਜਮਕਾਲ ਸਹਿ ਸਿਰ ਪੀੜਾ, ਬਾਕੀ ਸਾਰਿਆਂ ਕੰਮਾਂ ਤੇ ਬੜੀ ਖੁਸ਼ੀ ਨਾਲ ਖਰਚਦਾ। ਕਹਿੰਦੇ ਹਰੀ ਅਰਥ ਤੇ ਧਰਮ ਦੇ ਕੰਮ ਭਲੇ ਕੰਮ ਲਈ ਜਦੋਂ ਖਰਚਣਾ ਪੈ ਜੇ ਉਦੋਂ ਚੁੱਪ ਕਰ ਜਾਂਦਾ, ਕਹਿੰਦਾ ਮੈਂ ਨਹੀਂ ਖਰਚਣੇ। ਕਹਿੰਦੇ ਭਾਈ ਫਿਰ ਜਮਕਾਲ ਦੀ ਪੀੜ ਸਹਿਣੀ ਪਵੇਗੀ। ਤਾਂ ਮਹਾਰਾਜ ਨੇ ਆਖਿਆ ਕਿਰਤ ਕਰਨੀ ਵੰਡ ਛਕਣਾ, ਕਿਰਤ ਕਰਨੀ ਤੇ ਉਹਦੇ ਚੋਂ ਜਿਹੜਾ ਲਾਭ ਮਿਲਣਾ ਉਹਦੇ ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕਰਨੀ, ਗੁਰੂ ਘਰ ਵੀ ਸਾਧ ਸੰਗਤ ਆਣ ਕੇ ਸੇਵਾ ਕਰਨੀ, ਦਸਵੰਧ ਵੀ ਦੇਣਾ। ਇਸ ਕਰਕੇ ਤਿਆਗ ਦੀ ਜਦੋਂ ਗੱਲ ਆਈ, ਇਹ ਨਹੀਂ ਵੀ ਸਭ ਕੁਝ ਤਿਆਗ ਕੇ ਚਲੇ ਜਾਣਾ, ਪਰਿਵਾਰ ਬੱਚੇ ਸੰਸਾਰ ਗ੍ਰਿਸਤੀ। ਮਹਾਰਾਜ ਕਹਿੰਦੇ ਨਹੀਂ, ਇਹਦੇ ਵਿੱਚ ਰਹਿ ਕੇ ਤਿਆਗ ਕਰਨਾ, ਸੰਸਾਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ। ਪਰ ਕਹਿੰਦੇ ਤੂੰ ਤੇ ਪ੍ਰਮਾਤਮਾ ਵੱਲ ਕਰ ਲਈ ਪਿੱਠ, ਤੇਰੇ ਕੋਲ ਤੇ ਦੋ ਪਲ ਨਹੀਂ ਹੈ ਸਤ ਸੰਗਤ ਵਿੱਚ ਬੈਠਣ ਜੋਗੇ, ਤੂੰ ਤੇ ਉਹ ਬਾਂਦਰ ਵਾਲਾ ਲਾਲਚ ਕਰ ਲਿਆ ਤੇ ਸੰਸਾਰ ਦੇ ਮੋਹ ਵਿੱਚ ਫਸ ਗਿਆ। ਜਿੰਨੇ ਕਦਮ ਚੱਲਣੇ ਸੀ ਉਹ ਲੇਖੇ ਵਿੱਚ ਸੀ, ਜਿੰਨੇ ਸਵਾਸ ਲੈਣੇ ਸੀ ਉਹ ਲੇਖੇ ਵਿੱਚ ਸੀ, ਇਹ ਤੂੰ ਚੇਤਾ ਹੀ ਭੁਲਾ ਦਿੱਤਾ ਵੀ ਇਹ ਗਿਣਤੀ ਘਟਦੀ ਜਾਂਦੀ ਹੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਾਂ ਨਸ਼ੀਜੈ। ਮਹਾਰਾਜ ਕਹਿੰਦੇ ਨੇ ਦਿਨ ਦਿਨ ਕਰਕੇ, ਪਹਿਰ ਪਹਿਰ ਕਰਕੇ, ਘੜੀ ਘੜੀ ਕਰਕੇ, ਪਲ ਪਲ ਕਰਕੇ ਤੇਰੀ ਉਮਰ ਘਟਦੀ ਜਾਂਦੀ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਪਹਿਲਾਂ ਦਿਨ ਫਿਰ ਪਹਿਰ ਫਿਰ ਘੜੀਆਂ, ਆਪ ਘਟੈ ਉਮਰ ਘਟਦੀ ਜਾਂਦੀ ਹੈ। ਤਨ ਸ਼ੀਜੈ, ਕਹਿੰਦੇ ਸਰੀਰ ਕਮਜ਼ੋਰ ਹੁੰਦਾ ਜਾਂਦਾ, ਵੱਡੇਪੇ ਵੱਲ ਨੂੰ ਤੁਰਿਆ ਜਾਂਦਾ, ਤੈਨੂੰ ਪਤਾ ਨਹੀਂ ਲੱਗਦਾ। ਅੱਜ ਜਿਹੜਾ ਦਿਨ ਲੰਘ ਗਿਆ ਇਹ ਤੇਰੇ ਸਰੀਰ ਤੇ ਕੱਲ ਨਹੀਂ ਆਉਣਾ, ਪਰਸੋਂ ਚੌਥ ਸਾਲ ਦਿਨ ਦਿਨ ਕਰਕੇ ਆਉਂ ਤੇਰੇ ਮਹੀਨੇ ਬਣਨਗੇ, ਫਿਰ ਤੇਰੇ ਸਾਲ ਬਣਨਗੇ। ਵੱਡੇਪੇ ਵੱਲ ਨੂੰ ਤੁਰਿਆ ਜਾਂਦਾ, ਅੰਤ ਵੱਲ ਨੂੰ ਤੁਰਿਆ ਜਾਂਦਾ, ਅਖੀਰ ਤੇਰਾ ਅੰਤ ਆ ਜਾਣਾ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਾਂ ਨਸ਼ੀਜੈ, ਕਾਲ ਅਹੇਰੀ ਫਿਰੈ ਬਦਕ ਜਿਓ ਕਹੋ ਕਵਣ ਬਿਦ ਕੀਜੈ। ਕਹਿੰਦੇ ਸ਼ਿਕਾਰੀ ਦੀ ਤਰ੍ਹਾਂ ਕਾਲ ਤੇਰੇ ਪਿੱਛੇ ਪਿੱਛੇ ਹੀ ਆ ਜਿੱਧਰ ਨੂੰ ਜਾਂਦਾ। ਕਾਲ ਅਹੇਰੀ ਫਿਰੈ ਬਦਕ ਜਿਓ, ਬਦਕ ਕਹਿੰਦੇ ਸ਼ਿਕਾਰੀ ਨੂੰ, ਕਹਿੰਦੇ ਕਾਲ ਤੇਰੇ ਪਿੱਛੇ ਸ਼ਿਕਾਰੀ ਦੀ ਤਰ੍ਹਾਂ ਲੱਗਾ ਭਾਈ ਉਹ ਆਖਰੀ ਸਵਾਸ ਦਾ ਸਮਾਂ ਆਵੇ ਤੇਰੇ ਦਾ ਤੇ ਝਪਟਾ ਮਾਰ ਲਵਾਂ, ਕੰਮ ਖਤਮ ਕਰਾਂ ਤੇਰਾ। ਕਹਿੰਦੇ ਕਹੋ ਕਵਣ ਬਿਧ ਕੀਜੈ, ਕੋਈ ਤਰੀਕਾ ਕੀਤਾ ਬਚਣ ਦਾ, ਸਫਲੇ ਕਰਨ ਦਾ ਜਨਮ ਨੂੰ? ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਫਸ ਗਿਆ ਆਣ ਕੇ, ਇਹ ਚੇਤਾ ਭੁਲਾ ਤਾ ਵੀ ਕਦਮ ਗਿਣਤੀ ਦੇ ਸੀ ਜਿਹੜੇ ਚੱਲਣੇ ਸਨ, ਸਵਾਸ ਗਿਣਤੀ ਦੇ ਸੀ। ਕਹਿੰਦੇ ਜੇ ਤੈਨੂੰ ਇਹ ਚੇਤਾ ਆ ਜਾਵੇ ਤੇ ਰਤਿਕ ਨਾਮ ਵਾਲੇ ਪਾਸੇ ਮੁੜ, ਸੰਗਤ ਕਰਿਆ ਕਰ, ਨਿਤਨੇਮ ਕਰਿਆ ਕਰ, ਬਾਣੀ ਪੜਿਆ ਕਰ, ਇਧਰ ਸੇਵਾ ਸਿਮਰਨ ਵਾਲੇ ਪਾਸੇ ਵੀ ਥੋੜਾ ਜਿਹਾ ਸਮਾਂ ਕੱਢ। ਮਹਾਰਾਜ ਕਹਿੰਦੇ ਤੋ ਉਧਰ ਹਰ ਗੁਣ ਗਾਏ ਲੇ, ਜੇ ਹਰੀ ਦੇ ਗੁਣ ਗਾਵੇਗਾ ਤਾਂ ਤੇਰਾ ਉਧਾਰ ਹੋਵੇਗਾ, ਕਲਿਆਣ ਉਦਾਂ ਨਹੀਂ ਹੋਣੀ ਜਿੰਨੇ ਮਰਜ਼ੀ ਯਤਨ ਕਰ। ਤੋ ਉਧਰ ਹੈ ਤਾਂ ਉਧਾਰ ਹੋਵੇਗਾ, ਹਰ ਗੁਣ ਗਾਏ ਲੈ, ਕਹਿੰਦੇ ਹਰੀ ਦੇ ਗੁਣ ਗਾ ਕਿਉਂਕਿ ਸਵਾਸਾਂ ਦੀ ਗਿਣਤੀ ਹੈ, ਤੇਰਾ ਕਲਿਆਣ ਹੋ ਜਾਵੇ। ਮਨ ਸਮਝ ਛੋੜ ਆਵਾਏ ਲੈ, ਸਤਿਗੁਰੂ ਜੀ ਦਾ ਬਚਨ ਕਹਿੰਦੇ ਮਨ ਸਮਝ, ਮਨਾ ਸਮਝ ਲੈ, ਅਜੇ ਵੀ ਸਮਝ ਲੈ, ਕੁਝ ਨਹੀਂ ਵਿਗੜਿਆ, ਜਿਹੜੇ ਬਾਕੀ ਬਚਦੇ ਚਾਰ ਸਵਾਸ ਇਹਨਾਂ ਨੂੰ ਲੇਖੇ ਚ ਲਾ ਲਾ। ਮਨ ਸਮਝ, ਮਨਾ ਸਮਝ ਲੈ, ਛੋੜ ਆਵਾਏਲੇ, ਆਵਾਏਲੇ ਹੁੰਦੀ ਅੜੀ, ਕਹਿੰਦੇ ਅੜੀ ਛੱਡ ਦੇ, ਜਿਹੜੀ ਅੜੀ ਫੜੀ ਨਾ ਤੂੰ ਭਈ ਮੈਂ ਨੀ ਜਾਣਾ ਸੇਵਾ ਸਿਮਰਨ, ਮੇਰਾ ਕੰਮ ਨੀ, ਜਾਂ ਬੁੱਢਾ ਹੋਇਆ ਕਰ ਲੂੰਗਾ, ਜਾਂ ਅਜੇ ਬੜਾ ਲੰਮਾ ਸਮਾਂ ਪਿਆ, ਜਾਂ ਕਹਿੰਦੇ ਇਹਦੀ ਕੋਈ ਜ਼ਰੂਰਤ ਹੀ ਨਹੀਂ, ਇਹ ਤਾਂ ਐਵੇਂ ਹੀ ਗੱਲਾਂ ਬਣਾ ਦਿੱਤੀਆਂ। ਪੰਜਵੇਂ ਪਾਤਸ਼ਾਹ ਕਹਿੰਦੇ ਅੜੀ ਛੱਡ ਦੇ, ਸਮਝ ਲੈ ਮਨ ਵਿੱਚ ਭਈ ਲੇਖੇ ਵਿੱਚ ਨੇ ਤੇਰੇ ਸਵਾਸ, ਇਹ ਨਿਕਲਦੇ ਜਾਂਦੇ ਆ, ਜਿਹੜੇ ਮੂੰਹ ਵਿੱਚ ਤੂੰ ਫਸ ਗਿਆ ਇੱਥੇ ਫਸ ਗਏ, ਤੇ ਇਹੋ ਜਿਹਾ ਲੰਮਾ ਗੇੜ ਪੈ ਜਾਵੇਗਾ, ਵਾਰ ਵਾਰ ਜੰਮੇਗਾ ਮਰੇਗਾ, ਕਦੀ ਕਿਸੇ ਜੂਨ ਵਿੱਚ ਕਦੀ ਕਿਸੇ ਜੂਨ ਵਿੱਚ, ਇਹ ਲੇਖਾ ਮੁੱਕਣਾ ਨਹੀਂ। ਫਿਰ ਇਹਨੂੰ ਮੁਕਾਉਣ ਵਾਸਤੇ ਗੁਰੂ ਦਰ ਤੇ ਆਇਆ ਕਰ, ਆਪਣੇ ਮਨ ਦੀ ਅੜੀ ਛੱਡ ਦੇ। ਮਨ ਸਮਝ ਛੋੜ ਆਵਾਏ ਲੇ, ਆਪਣੇ ਰਹਿਣ ਕੋ ਠੌਰ ਨਾ ਪਾਵ ਹੈ, ਕਾਏ ਪਰ ਕਹਿ ਜਾਏ ਲੇ। ਕਹਿੰਦੇ ਨੇ ਆਪਣਾ ਜਿਹੜਾ ਸੀ ਪ੍ਰਮਾਤਮਾ, ਜਿੱਥੋਂ ਠੌਰ ਮਿਲਣੀ, ਟਿਕਾਣਾ ਮਿਲਣਾ ਸੀ, ਜਿੱਥੋਂ ਪ੍ਰਮਾਤਮਾ ਨੇ ਆਪਣੇ ਚਰਨਾਂ ਵਿੱਚ ਥਾਂ ਦੇਣੀ ਸੀ, ਕਹਿੰਦੇ ਉੱਥੇ ਤੇ ਕਦੀ ਆਇਆ ਹੀ ਨਹੀਂ, ਜਿੱਥੋਂ ਥਾਂ ਟਿਕਾਣਾ ਮਿਲਦਾ ਉੱਥੇ ਨਹੀਂ ਕਦੀ ਆਇਆ, ਕਾਏ ਪਰਕੈ ਜਾਇਲੇ, ਕਹਿੰਦੇ ਕਾਹਦੇ ਲਈ ਪਰਾਇਆ ਥਾਵਾਂ ਤੇ ਤੁਰਿਆ ਫਿਰਦਾ, ਦੇਵੀ ਦੇਵਤਿਆਂ ਦੀ ਪੂਜਾ ਪਾਸ਼ਨਾ ਵਿੱਚ ਤੇ ਹੋਰਨਾਂ ਹੀ ਥਾਵਾਂ ਤੇ ਜਾ ਕੇ ਲੋਕਾਂ ਨੂੰ ਨਮਸਕਾਰਾਂ ਕਰਦਾ, ਕਾਹਦੇ ਲਈ ਜਾਣਾ, ਕਹਿੰਦੇ ਪਰਾਏ ਥਾਂ ਤੇ ਜਿੱਥੋਂ ਥਾਂ ਮਿਲਣਾ ਤੈਨੂੰ, ਜਿੱਥੋਂ ਪਰਲੋਕ ਤੇਰਾ ਸੁਧਰੇਗਾ ਉੱਥੇ ਤਾਂ ਆਇਆ ਕਦੀ ਨਹੀਂ, ਆਪਣੇ ਰਹਿਣ ਕੋ ਠੌਰ ਨਾ ਪਾਵੇ, ਕਹਿੰਦੇ ਆਪਣੇ ਰਹਿਣ ਦਾ ਤੇਰੇ ਕੋਲੇ ਥਾਂ ਨਹੀਂ ਹੈ ਅਜੇ ਤੱਕ ਬਣਿਆ, ਕਾਏ ਪਰਕੈ ਜਾਇਲੇ, ਤੇ ਪਰਾਇਆਂ ਨੂੰ ਸਿੱਖਿਆ ਦਿੰਦਾ ਫਿਰਦਾ ਜਾਂ ਪਰਾਇਆਂ ਥਾਵਾਂ ਤੇ ਤੁਰਿਆ ਫਿਰਦਾ, ਤੇਰੇ ਪਹਿਲਾਂ ਆਪਣੇ ਜੋਗਾ ਤੇ ਕਰ ਲਿਆ ਕੁਝ, ਕਹਿੰਦੇ ਕੁਝ ਕੀਤਾ ਹੀ, ਪਹਿਲਾਂ ਆਪਣੇ ਬਚਾਅ ਦਾ ਤੇ ਕੋਈ ਸਾਧਨ ਕਰ, ਕੋਈ ਥੋੜਾ ਬਹੁਤਾ ਤੂੰ ਇੱਥੇ ਸੰਗਤ, ਜਿੱਥੋਂ ਤੈਨੂੰ ਥਾਂ ਮਿਲਣੀ ਆ, ਜਿੱਥੋਂ ਪ੍ਰਾਪਤੀ ਹੋਣੀ ਉੱਥੇ ਆਉਂਦਾ ਨਹੀਂ ਉੱਥੇ ਆ, ਫਿਰ ਪਰਾਏ ਥਾਂ ਤੇ ਜਾਣ ਦੀ ਗੱਲ ਸੋਚੀ, ਕਹਿੰਦੇ ਜੇ ਤੇਰੇ ਕੋਲ ਸਮਾਂ ਬਚੇਗਾ, ਹੈ ਨਹੀਂ ਤੇਰੇ ਕੋਲ ਇੰਨਾ ਸਮਾਂ, ਕਿਉਂਕਿ ਸਵਾਸ ਤੇਰੇ ਗਿਣਤੀ ਦੇ ਲੇਖੇ ਦੇ ਨੇ, ਰਹਾਓ ਬਿਸਰਾਮ ਦੇ ਕੇ ਕਿਰਪਾ ਕੀਤੀ, ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਫਿਰ ਇੱਕ ਹੋਰ ਉਦਾਹਰਣ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਦੇ ਦਿੱਤੀ, ਕਹਿੰਦੇ ਤੇਰਾ ਤੇ ਉਹ ਹਾਲ ਹੋ ਗਿਆ ਜਿਵੇਂ ਸਪਰਸ਼ ਦਾ ਸਾਧ ਸੰਗਤ ਪ੍ਰੇਰਿਆ ਹੋਇਆ ਹਾਥੀ ਮਾਰਿਆ ਜਾਂਦਾ, ਜੋ ਮੈਗਲ, ਮੈਗਲ ਕਹਿੰਦੇ ਨੇ ਹਾਥੀ ਨੂੰ, ਇੰਦਰੀ ਰਸ ਪ੍ਰੇਰਿਓ, ਕਹਿੰਦੇ ਨੇ ਹਾਥੀ ਜਿਹੜਾ ਸਪਰਸ਼ ਦੇ ਰੋਗ ਦਾ ਮਾਰਿਆ ਹੋਇਆ, ਕਾਮ ਦੇ ਰੋਗ ਦਾ ਮਾਰਿਆ ਹੋਇਆ ਹਾਥੀ ਸਾਧ ਸੰਗਤ ਆਪਣੀ ਜਾਨ ਗਵਾ ਲੈਂਦਾ, ਤੂੰ ਲਾਗ ਪਰਿਓ ਕੁਟੰਬ ਆਏ ਲੇ, ਕਹਿੰਦੇ ਏਦਾਂ ਆਪਣੇ ਕੁਟੰਬ ਤੇ ਪਰਿਵਾਰ ਵਿੱਚ ਤੂੰ ਲੱਗ ਪਿਆ ਜਿੱਦਾਂ ਹਾਥੀ ਆਪਣੀ ਜਾਨ ਗਵਾਉਂਦਾ ਸਪਰਸ਼ ਦੇ ਰੋਗ ਵਿੱਚ ਲੱਗ ਕੇ, ਹਾਥੀ ਨੂੰ ਫੜਨ ਵਾਸਤੇ ਸ਼ਿਕਾਰੀ ਸਾਧ ਸੰਗਤ ਜੰਗਲ ਵਿੱਚ ਇੱਕ ਟੋਆ ਪੁੱਟਦੇ, ਵਿਦਵਾਨ ਪੁਰਸ਼ ਦੱਸਦੇ ਆ, ਉਹ ਕਹਿੰਦੇ ਨੇ ਜਿੱਦਾਂ ਬਾਂਦਰ ਨੂੰ ਫੜਨ ਦਾ ਤਰੀਕਾ ਹੈ, ਉਹ ਛੋਲਿਆਂ ਦਾ ਭਾਂਡਾ ਰੱਖ ਦਿੰਦੇ ਆ ਤੇ ਸਾਧ ਸੰਗਤ ਉਹ ਮੁੱਠ ਮੀਟ ਲੈਂਦਾ ਫੜਿਆ ਜਾਂਦਾ, ਏਦਾਂ ਹੀ ਹਿਰਨ ਨੂੰ ਫੜਨ ਦਾ ਇੱਕ ਤਰੀਕਾ, ਏਦਾਂ ਹੀ ਮੱਛੀ ਨੂੰ ਫੜਨ ਦਾ ਤਰੀਕਾ, ਏਦਾਂ ਹੀ ਹਾਥੀ ਨੂੰ ਕਾਬੂ ਕਰਨ ਦਾ ਤਰੀਕਾ, ਤੇ ਹੁਣ ਮਹਾਰਾਜ ਨੇ ਹਾਥੀ ਦਾ ਜ਼ਿਕਰ ਕੀਤਾ, ਕਹਿੰਦੇ ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਹਾਥੀ ਨੂੰ ਫੜਨ ਵਾਸਤੇ ਸਾਧ ਸੰਗਤ ਜ਼ਮੀਨ ਵਿੱਚ ਇੱਕ ਟੋਆ ਵੱਡਾ ਪੁੱਟ ਦਿੰਦੇ ਨੇ, ਉਹਦੇ ਉੱਤੇ ਕਾਨਿਆਂ ਦੀ ਛੱਤ ਪਾ ਕੇ ਉੱਤੇ ਪਤਲੀ ਜੀ ਮਿੱਟੀ ਪਾ ਦਿੰਦੇ ਆ ਜਿਹੜੇ ਸ਼ਿਕਾਰੀ ਲੋਕ ਨੇ, ਤੇ ਫਿਰ ਇੱਕ ਕਾਗਜ਼ ਦੀ ਗੱਤੇ ਦੀ ਹੱਥਣੀ ਬਣਾ ਕੇ ਉਹਨੂੰ ਰੰਗ ਰੋਗਨ ਕਰਕੇ ਕਹਿੰਦੇ ਉਹ ਕਾਨਿਆਂ ਦੇ ਉੱਪਰ ਖਿਲਾਰ ਦਿੰਦੇ ਆ, ਤੇ ਸਪਰਸ਼ ਰੋਗ ਕਰਕੇ ਸਾਧ ਸੰਗਤ ਉਹ ਹਾਥੀ ਆਉਂਦਾ ਹੈ ਤੇ ਜਦੋਂ ਪੈਰ ਰੱਖਦਾ ਉਹਨਾਂ ਕਾਨਿਆਂ ਦੀ ਛੱਤ ਉੱਤੇ ਭਾਰ ਨਾਲ ਥੱਲੇ ਡਿੱਗ ਪੈਂਦਾ, ਤੇ ਫਿਰ ਕਈ ਦਿਨ ਉਹਨੂੰ ਟੋਏ ਵਿੱਚ ਡਿੱਗੇ ਨੂੰ ਭੁੱਖਾ ਧਿਆਇਆ ਰੱਖ ਕੇ ਫਿਰ ਸਾਧ ਸੰਗਤ ਉਹਨੂੰ ਕਾਬੂ ਕਰਕੇ ਸ਼ਿਕਾਰੀ ਕਹਿੰਦੇ ਨੇ ਲੈ ਆਉਂਦੇ ਨੇ ਆਪਣੇ ਵਾਸ ਵਿੱਚ, ਤੇ ਫਿਰ ਲੋਕਾਂ ਦੇ ਘਰਾਂ ਅੱਗੇ ਤਮਾਸ਼ੇ ਉਹਦੇ ਕੋਲੋਂ ਕਰਵਾਉਂਦੇ ਆ, ਕਾਬੂ ਕਰਦੇ ਕੁੰਡੇ ਦੀ ਮਾਰ ਥੱਲੇ ਲੈ ਆਉਂਦੇ ਆ, ਮਹਾਰਾਜ ਕਹਿੰਦੇ ਜਿੱਦਾਂ ਇਉਂ ਹਾਥੀ ਫਸ ਗਿਆ, ਏਦਾਂ ਤੂੰ ਕਟਾਂਬ ਦੇ ਮੋਹ ਵਿੱਚ ਆਣ ਕੇ ਰਸਾਂ ਵਿੱਚ ਆਣ ਕੇ ਤੂੰ ਫਸ ਗਿਆ, ਪਹਿਲਾਂ ਉੱਤੇ ਮੱਛੀ ਤੇ ਬਾਂਦਰ ਦੀ ਸਾਧ ਸੰਗਤ ਉਦਾਹਰਣ ਦਿੱਤੀ, ਹੁਣ ਕਹਿੰਦੇ ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਜਿੱਦਾਂ ਹਾਥੀ ਕਾਮ ਰੋਗ ਦਾ ਗ੍ਰਸਿਆ ਹੋਇਆ ਸਾਧ ਸੰਗਤ ਫੜਿਆ ਜਾਂਦਾ ਆਪਣੀ ਜਾਨ ਗਵਾਉਂਦਾ ਦੁੱਖ ਪਾਉਂਦਾ, ਤੂੰ ਲਾਗ ਪਰਿਓ ਕੁਟੰਬ ਆਏ ਲੇ, ਮਹਾਰਾਜ ਕਹਿੰਦੇ ਏਦਾਂ ਤੂੰ ਲੱਗ ਪਿਆ ਆਪਣੇ ਕੁਟੰਬ ਵਿੱਚ ਆਪਣੇ ਪਰਿਵਾਰ ਵਿੱਚ, ਏਦਾਂ ਰਸਾਂ ਕਸਾਂ ਵਿੱਚ ਤੇ ਮੋਹ ਵਿੱਚ ਤੂੰ ਫਸ ਗਿਆ, ਕੁਝ ਥੋੜਾ ਬਹੁਤਾ ਖਿਆਲ ਕਰ, ਜੋ ਪੰਖੀ ਇਕੱਤਰ ਹੋਏ ਫਿਰ ਵਿਛੜੈ, ਫਿਰ ਮਹਾਰਾਜ ਨੇ ਅਗਲਾ ਬਚਨ ਕੀਤਾ, ਕਹਿੰਦੇ ਜਿਵੇਂ ਪੰਛੀ ਰਾਤ ਨੂੰ ਜਦੋਂ ਛਾਵਾਂ ਪੈਂਦੀਆਂ ਇੱਕ ਦਰਖਤ ਉੱਤੇ ਕਿੰਨੇ ਹੀ ਆਣ ਕੇ ਪੰਛੀ ਇਕੱਠੇ ਹੋ ਜਾਂਦੇ ਆ, ਉਸ ਦਰਖਤ ਉੱਤੇ ਆਣ ਕੇ ਮਿਲ ਪੈਂਦੇ ਸਾਰੇ ਪੰਛੀ ਰਾਤ, ਪਰ ਜਦੋਂ ਦਿਨ ਚੜ੍ਹਦਾ ਜਦੋਂ ਪਹੁ ਫੁੱਟਦੀ ਜਦੋਂ ਉਜਾਲਾ ਹੁੰਦਾ ਮਹਾਰਾਜ ਕਹਿੰਦੇ ਫਿਰ ਵਿਛੜ ਜਾਂਦੇ ਆ, ਫਿਰ ਮੁੜ ਕੇ ਪਤਾ ਨਹੀਂ ਅਗਲੇ ਦਿਨ ਜਾਂ ਬਾਅਦ ਵਿੱਚ ਉਹਨਾਂ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ ਜਿਹੜੇ ਪੰਛੀ ਸਾਧ ਸੰਗਤ ਅੱਜ ਐਸ ਰੁੱਖ ਉੱਤੇ ਆਣ ਕੇ ਬੈਠੇ ਆ, ਦਿਨ ਚੜ੍ਹਨ ਤੋਂ ਇਹਨਾਂ ਨੇ ਉੱਡ ਪੈਣਾ ਵਿਛੜ ਜਾਣਾ, ਅੱਜ ਦੀ ਰਾਤ ਇਹਨਾਂ ਦਾ ਮਿਲਾਪ ਹੋਇਆ, ਉਹ ਤੋਂ ਬਾਅਦ ਪਤਾ ਨਹੀਂ ਕੱਲ ਕਿੱਥੇ ਚਲੇ ਜਾਣਗੇ ਉਡਾਰੀ ਮਾਰ ਕੇ ਤੇ ਫਿਰ ਕਿਹੜੇ ਰੁੱਖ ਤੇ ਜਾ ਕੇ ਬੈਠਣਗੇ, ਮਹਾਰਾਜ ਕਹਿੰਦੇ ਜਿਉਂ ਪੰਛੀ ਇਕੱਤਰ ਹੋਏ ਫਿਰ ਵਿਛੜੈ, ਰਾਤ ਪੈਣ ਤੇ ਜਿੱਦਾਂ ਪੰਛੀ ਇੱਕ ਰੁੱਖ ਉੱਤੇ ਇਕੱਠੇ ਹੋ ਜਾਂਦੇ ਤੇ ਦਿਨ ਚੜ੍ਹਨ ਤੇ ਵਿਛੜ ਜਾਂਦੇ ਨੇ, ਕਹਿੰਦੇ ਨੇ ਏਦਾਂ ਤੇਰਾ ਜੀਵਨ ਹੈ, ਇਹ ਤੇਰੀ ਉਮਰਾ ਰੂਪੀ ਰਾਤ ਪਈ ਹੈ, ਅਵਸਥਾ ਰੂਪੀ ਰਾਤ ਜਿਹੜੀ ਤੇਰੀ, ਗ੍ਰਸਤ ਰੂਪ ਦਰਖਤ ਦੇ ਉੱਤੇ ਕਹਿੰਦੇ ਤੁਸੀਂ ਸਾਰਾ ਪਰਿਵਾਰ ਇੱਕ ਵਾਰੀ ਇਕੱਠੇ ਹੋ ਗਏ, ਸਾਰਾ ਕੁਟੰਬ ਕਬੀਲਾ, ਇਹ ਗ੍ਰਸਤ ਜਿਹੜੀ ਸਮਝ ਲਓ ਗ੍ਰਸਤ ਧਰਮ, ਇਹ ਇੱਕ ਰੁੱਖ ਦੀ ਤਰ੍ਹਾਂ ਤੇ ਜਿੰਨੇ ਪਰਿਵਾਰ ਦੇ ਜੀ ਕਹਿੰਦੇ ਪੰਛੀਆਂ ਦੀ ਤਰ੍ਹਾਂ, ਮਹਾਰਾਜ ਕਹਿੰਦੇ ਜਿਵੇਂ ਪੰਛੀ ਇੱਕ ਦਰਖਤ ਉੱਤੇ ਇਕੱਠੇ ਹੋਏ ਸ਼ਾਮਾਂ ਨੂੰ, ਏਦਾਂ ਕਹਿੰਦੇ ਪਰਿਵਾਰ ਦੇ ਸਾਰੇ ਜੀ ਰਿਸ਼ਤੇ ਨਾਤੇਦਾਰ ਸੰਬੰਧੀ ਜਿਹੜੇ ਹੈ ਇਹ ਸੰਸਾਰ ਵਿੱਚ ਸੰਸਾਰ ਰੂਪੀ ਬ੍ਰਿਸ਼ ਉੱਤੇ ਆਣ ਕੇ ਇਕੱਠੇ ਹੋ ਗਏ ਇੱਕ ਵਾਰੀ, ਤੇ ਜਦੋਂ ਕਾਲ ਰੂਪ ਦਿਨ ਚੜ੍ਹੇਗਾ, ਜਦੋਂ ਸਾਧ ਸੰਗਤ ਮੌਤ ਆਵੇਗੀ, ਸਮਝ ਲਓ ਮੌਤ ਆਈ ਤੇ ਪ੍ਰਭਾਤ ਆ ਗਈ, ਜਦੋਂ ਮੌਤ ਰੂਪ ਦਿਨ ਚੜਿਆ ਉਦੋਂ ਸਾਧ ਸੰਗਤ ਫਿਰ ਵਿਛੜ ਜਾਣਗੇ, ਜਿਹਦੀ ਜਿਹਦੀ ਆਉਂਦੀ ਜਾਂਦੀ ਉਹ ਇਸ ਕਟਾਂਬ ਵਿੱਚੋਂ ਤੁਰਿਆ ਜਾਂਦਾ, ਕਹਿੰਦੇ ਸੰਸਾਰ ਤੇ ਇੱਕ ਦਰਖਤ ਦੀ ਤਰ੍ਹਾਂ ਸੀ, ਪੰਛੀਆਂ ਦੀ ਤਰ੍ਹਾਂ ਸਾਰਾ ਪਰਿਵਾਰ ਆਣ ਕੇ ਦਿੱਤੇ ਇਕੱਠਾ ਹੋਇਆ ਤੇ ਲੋ ਲੱਗਦੀ ਜਿਵੇਂ ਅੰਮ੍ਰਿਤ ਵੇਲੇ, ਇਉਂ ਸਾਧ ਸੰਗਤ ਫਿਰ ਜਿਹਦੀ ਜਿਹਦੀ ਚਿੱਠੀ ਪਿੱਛੋਂ ਆਉਂਦੀ ਜਾਂਦੀ, ਕਹਿੰਦੇ ਉਹ ਇਸ ਦਰਖਤ ਤੋਂ ਉੱਡਦਾ ਜਾਂਦਾ, ਤੁਰਿਆ ਜਾਂਦਾ ਰੱਬ ਦੇ ਘਰ ਨੂੰ, ਤੇ ਮਿਲਦਾ ਸੀ, ਥੋੜਾ ਸਮਾਂ ਮਿਲਿਆ ਤੇ ਫਿਰ ਵਿਛੜ ਗਿਆ। ਕਹਿੰਦੇ ਪੰਛੀ ਵਰਗਾ ਤੇਰਾ ਜੀਵਨ ਹੈ, ਕੁਝ ਤੇ ਸੋਚ, ਜਿਵੇਂ ਪੰਛੀ ਰਾਤ ਦੀ ਰਾਤ ਸਿਰਫ ਮਿਲੇ ਤੇ ਮੁੜ ਕੇ ਦਿਨੇ ਵਿਛੋੜਾ ਪੈ ਗਿਆ, ਫਿਰ ਨਹੀਂ ਮਿਲਣਾ, ਇਉਂ ਤੂੰ ਥੋੜੀ ਦੇਰ ਵਾਸਤੇ ਪਰਿਵਾਰ ਨੂੰ ਮਿਲਿਆ ਆਣ ਕੇ, ਤੇ ਪਰ ਤੂੰ ਸਮਝ ਲਿਆ ਮੈਂ ਜਾਣਾ ਹੀ ਨਹੀਂ ਇੱਥੋਂ। ਕਹਿੰਦੇ ਤੂੰ ਤਾਂ ਫਸ ਕੇ ਹੀ ਇਹਦੇ ਮੋਹ ਵਿੱਚ ਬੈਠ ਗਿਆ, ਇਹ ਤੂੰ ਚੇਤਾ ਹੀ ਭੁਲਾ ਦਿੱਤਾ ਵੀ ਆਖਿਰ ਦੀ ਬਾਕੀ ਤੇਰੇ ਨਾਂ ਦੀ ਵੀ ਚਿੱਠੀ, ਤੇਰੇ ਨਾਂ ਦਾ ਵੀ ਪ੍ਰਵਾਨਾ ਪਿੱਛੋਂ ਪਾਟੇਗਾ, ਤੇ ਤੂੰ ਵੀ ਇਹਨਾਂ ਨੂੰ ਛੱਡ ਕੇ ਚਲਿਆ ਜਾਵੇਂਗਾ। ਫਿਰ ਸੰਗਤ ਹਰ ਹਰ ਧਿਆਏ ਲੇ, ਫਿਰ ਬੇਨਤੀ ਕੀਤੀ ਮਹਾਰਾਜ ਜੇ ਜੀਵਨ ਪੰਛੀ ਵਰਗਾ ਹੀ ਹੈ, ਜੇ ਜੀਵਨ ਇਸੇ ਤਰ੍ਹਾਂ ਦਾ ਹੀ ਹੈ ਥੋੜਾ ਲੇਖੇ ਵਿੱਚ, ਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਜੀਵਨ ਦੀ ਸਫਲਤਾ ਵਾਸਤੇ? ਫਿਰ ਜੀਵਨ ਦੀ ਸਫਲਤਾ ਲਈ ਯਤਨ ਕੀ ਕਰੀਏ? ਮਹਾਰਾਜ ਕਹਿੰਦੇ ਫਿਰ ਯਤਨ ਵਾਸਤੇ ਸੰਗਤ ਬਣਾਈ ਹੈ। ਹਜ਼ੂਰ ਕਹਿੰਦੇ ਨੇ ਫਿਰ ਸੰਗਤ ਹਰ ਹਰ ਧਿਆਏ ਲੇ, ਸੰਗਤ ਵਿੱਚ ਆਣ ਕੇ ਟੇਕ ਕੇ ਬੈਠ, ਫਿਰ ਹੁੰਦਾ ਟਿਕਣਾ। ਜਾਂ ਕਹਿੰਦੇ ਨੇ ਸੰਗਤ ਟਿਕਣ ਵਾਲੀ ਚੀਜ਼ ਹੈ, ਸੰਗਤ ਸਦੀਵੀ ਹੈ, ਜਿਹੜਾ ਸੰਗਤ ਵਿੱਚ ਆ ਗਿਆ ਉਹ ਜਨਮ ਮਰਨ ਦੇ ਬੰਧਨਾਂ ਤੋਂ ਕੱਟਿਆ ਗਿਆ, ਉਹ ਟੇਕ ਜਾਵੇਗਾ ਪ੍ਰਮਾਤਮਾ ਦੇ ਚਰਨਾਂ ਚ ਜਾ ਕੇ, ਉਹ ਸਦੀਵੀ ਆਨੰਦ ਨੂੰ ਪ੍ਰਾਪਤ ਕਰੇਗਾ। ਫਿਰ ਉਹ ਵਾਰ ਵਾਰ ਜੰਮਦਾ ਮਰਦਾ ਨਹੀਂ, ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਕਹਿੰਦੇ ਉਹ ਮਰਨਾ ਜੰਮਣਾ ਉਹਦਾ ਕੱਟਿਆ ਜਾਵੇਗਾ ਜਿਹੜਾ ਸੰਗਤ ਵਿੱਚ ਆਵੇਗਾ, ਕਿਉਂਕਿ ਸੰਗਤ ਸਦੀਵੀ ਸੁੱਖ ਬਖਸ਼ਣ ਵਾਲੀ ਹੈ। ਸੰਗਤ ਵਿੱਚ ਬੈਠਣ ਤੋਂ, ਗੁਰੂ ਦਾ ਉਪਦੇਸ਼ ਸਰਵਣ ਕਰਨ ਤੋਂ, ਸੰਗਤ ਦੀ ਗੁਰਸਿੱਖਾਂ ਦੀ ਚਰਨ ਧੂੜੀ ਮੱਥਾ ਟੇਕਣ ਲੱਗਿਆਂ ਮੱਥੇ ਤੇ ਲੱਗਣ ਤੋਂ, ਮਹਾਰਾਜ ਕਹਿੰਦੇ ਨੇ ਭਾਈ ਤੇਰਾ ਭਲਾ ਹੋਵੇਗਾ ਸੰਗਤ ਵਿੱਚ ਆਣ ਕੇ। ਫਿਰ ਸੰਗਤ ਹਰ ਹਰ ਧਿਆਏ ਲੇ, ਕਹਿੰਦੇ ਸੰਗਤ ਵਿੱਚ ਆਣ ਕੇ ਹਰੀ ਪ੍ਰਮਾਤਮਾ ਨੂੰ ਧਿਆਉਣਾ ਕਰ, ਪ੍ਰਮਾਤਮਾ ਦਾ ਨਾਮ ਸੁਣ, ਜਾਪ, ਸਤ ਸੰਗੀ ਬਣ ਜਾ। ਸਤ ਸੰਗੀ ਜਨ ਬਣੇਗਾ ਫਿਰ ਤੇਰਾ ਜੀਵਨ ਸਫਲਾ ਹੋਵੇਗਾ, ਨਹੀਂ ਤੇ ਲੇਖੇ ਦੇ ਤੇਰੇ ਸਵਾਸ ਹੈ। ਕਹਿੰਦੇ ਪੰਛੀਆਂ ਦੇ ਮਿਲਾਪ ਦੀ ਤਰ੍ਹਾਂ ਤੇਰਾ ਪਰਿਵਾਰ ਨਾਲ ਮਿਲਾਪ ਹੋਇਆ ਹੈ, ਜਿਵੇਂ ਦਿਨ ਚੜ੍ਹਨ ਤੋਂ ਪੰਛੀ ਉੱਡ ਕੇ ਵਿਛੜ ਜਾਂਦੇ, ਇਉਂ ਮੌਤ ਆਉਂਦੀ ਜਾਂਦੀ ਤੇ ਪਰਿਵਾਰ ਦੇ ਜੀ ਕਹਿੰਦੇ ਵਿਛੜਦੇ ਜਾਂਦੇ ਨੇ, ਪਰ ਤੂੰ ਚੇਤਾ ਭੁਲਾ ਲਿਆ, ਜਾਣਾ ਤੈਨੂੰ ਪਵੇਗਾ ਇੱਕ ਵਾਰ ਜ਼ਰੂਰ। ਵਾਰੀ ਆਪੂ ਆਪਣੀ ਕੋਈ ਨਾ ਬੰਦਾ ਧੀਰ, ਕਹਿੰਦੇ ਆਪਣੀ ਵਾਰੀ ਆਉਣ ਤੇ ਜਾਣਾ ਹੀ ਹੈ, ਕੋਈ ਇੰਨਾ ਲੰਮਾ ਧੀਰਜ ਨਹੀਂ ਕਰ ਸਕਦਾ ਵੀ ਮੈਂ ਅੱਜ ਨਹੀਂ ਜਾਣਾ ਕੱਲ ਆ ਜਾਵਾਂਗਾ। ਕਹਿੰਦੇ ਨਹੀਂ, ਉੱਥੇ ਨਹੀਂ ਕੋਈ ਆਪਣਾ ਹੁਕਮ ਚੱਲਣਾ, ਇਸ ਕਰਕੇ ਸੰਗਤ ਕਰਿਆ ਕਰ। ਜੈਸੇ ਮੀਨ ਰਸਨ ਸਾਧ ਬਿਨਸਿਓ, ਫਿਰ ਮੱਛੀ ਦਾ ਜ਼ਿਕਰ ਸਾਧ ਸੰਗਤ ਆ ਗਿਆ। ਮੈਂ ਬੇਨਤੀ ਕੀਤੀ ਸੀ ਵੀ ਡੱਡੂ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਜਦੋਂ ਗੱਲ ਚੱਲਦੀ ਮੱਛੀ ਦੀ ਆਉਂਦੀ ਹੈ। ਹੁਣ ਮੱਛੀ ਦਾ ਜ਼ਿਕਰ ਤੇ ਮਹਾਰਾਜ ਤਾਂ ਕਰਦੇ ਆ ਭਈ ਇਹਦੇ ਵਿੱਚ ਬਹੁਤ ਵੱਡਾ ਗੁਣ ਹੈ, ਜਿਹੜਾ ਪਾਣੀ ਦਾ ਸਾਧ ਸੰਗਤ ਪ੍ਰੇਮ ਨਹੀਂ ਛੱਡਦੀ ਭਾਵੇਂ ਮਰ ਜਾਵੇ, ਤੇ ਡੱਡੂ ਦਾ ਬਹੁਤ ਵੱਡਾ ਉਗਣ ਹੈ। ਰਹਿੰਦਾ ਵੇਖੋ ਵਿਚਾਰ ਕਰਕੇ ਵੀ ਡੱਡੂ ਵੀ ਪਾਣੀ ਵਿੱਚ ਹੀ, ਜੇ ਰਹਿੰਦੀ ਮੱਛੀ ਵੀ ਪਾਣੀ ਵਿੱਚ ਹੀ ਹੈ, ਦੋਵੇਂ ਪਾਣੀ ਵਿੱਚ ਹੀ ਰਹਿਣ ਕਰਕੇ ਸਾਧ ਸੰਗਤ, ਫਿਰ ਵੀ ਉਹਨਾਂ ਦਾ ਬਹੁਤ ਫਰਕ ਹੈ। ਮੱਛੀ ਪਾਣੀ ਨੂੰ ਇੰਨਾ ਪ੍ਰੇਮ ਕਰਦੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਪਰ ਡੱਡੂ ਬੜਾ ਢੀਠ ਹੈ, ਭਾਵੇਂ 6 ਮਹੀਨੇ ਪਾਣੀ ਨਾ ਮਿਲੇ ਮਿੱਟੀ ਵਿੱਚ ਵੀ ਗੁਜ਼ਾਰਾ ਕਹਿੰਦੇ ਕਰ ਲੈਂਦਾ, ਡੱਡੂ ਦਾ ਪ੍ਰੇਮ ਨਹੀਂ ਹੈ ਪਾਣੀ ਨਾਲ। ਫਿਰ ਮੱਛੀ ਜਿਹੜੀ ਸਾਧ ਸੰਗਤ ਉਹਦੇ ਵਿੱਚ ਇਹ ਮਰਨ ਤੋਂ ਬਾਅਦ ਵੀ ਏਡਾ ਤਕੜਾ ਗੁਣ ਹੈ ਵੀ ਪਾਣੀ ਨਾਲ ਪ੍ਰੀਤੀ ਕਰਦੀ, ਪਰ ਜਿਹੜਾ ਡੱਡੂ ਹੈ ਪਾਣੀ ਵਿੱਚ ਰਹਿੰਦਾ ਤੇ ਪਾਣੀ ਵਿੱਚੋਂ ਖਿੜਦਾ ਕਮਲ ਫੁੱਲ, ਕਮਲ ਫੁੱਲ ਪਾਣੀ ਵਿੱਚੋਂ ਜਦੋਂ ਪੈਦਾ ਹੁੰਦਾ ਵੇਖੋ ਡੱਡੂ ਦੇ ਕੋਲੋਂ ਹੀ ਕਮਲ ਫੁੱਲ ਖਿੜ ਗਿਆ। ਉਸ ਕਮਲ ਫੁੱਲ ਦੀ ਸੋਹਣੀ ਸੁਗੰਧੀ ਲੈਣ ਵਾਸਤੇ ਕਹਿੰਦੇ ਭੌਰਾ ਕਈਆਂ ਮੀਲਾਂ ਤੋਂ ਚੱਲ ਕੇ ਆ ਜਾਂਦਾ ਉੱਡ ਕੇ, ਤੇ ਉੱਡ ਕੇ ਆਣ ਕੇ ਭੌਰਾ ਫੁੱਲ ਦੇ ਉੱਤੇ ਬਹਿ ਕੇ ਉਹ ਤੋਂ ਸੁਗੰਧੀ ਲੈਂਦਾ, ਆਨੰਦ ਲੈਂਦਾ, ਮਸਤ ਹੁੰਦਾ, ਤੇ ਪਰ ਕਹਿੰਦੇ ਉਹਨੂੰ ਡੱਡੂ ਉੱਤੇ ਬਹੁਤ ਖਿੱਝ ਚੜ੍ਹਦੀ ਹੈ। ਫਿਰ ਉਹ ਡੱਡੂ ਨੂੰ ਸਾਧ ਸੰਗਤ ਆਵਾਜ਼ਾਂ ਮਾਰ ਮਾਰ ਕੇ ਦੱਸਦਾ, ਉਹ ਕਮਲਿਆ ਤੂੰ ਤਾਂ ਹੈ ਹੀ ਪਾਣੀ ਵਿੱਚ, ਕਮਲ ਫੁੱਲ ਦੇ ਬਿਲਕੁਲ ਹੀ ਕੋਲ ਹੈ, ਤੇਰੇ ਕੋਲੋਂ ਹੀ ਕਮਲ ਦਾ ਫੁੱਲ ਇਹ ਨਿਕਲ ਕੇ ਤੇ ਉੱਤੇ ਖਿੜ ਗਿਆ, ਤੇ ਮੈਂ ਐਡੀ ਦੂਰੋਂ ਸੁਗੰਧੀ ਲੈਣ ਆ ਗਿਆ, ਤੈਨੂੰ ਇਹ ਸੁਗੰਧੀ ਦੀ ਸਾਰ ਹੀ ਕੋਈ ਨਹੀਂ, ਤੂੰ ਇਹਦੀਆਂ ਜੜ੍ਹਾਂ ਵਿੱਚੋਂ ਜਾਲਾ ਹੀ ਖਾਈ ਜਾਂਦਾ ਅਜੇ ਵੀ, ਤੇਰੀ ਪ੍ਰੀਤੀ ਸਿਰਫ ਜਾਲੇ ਤੱਕ ਹੀ, ਤੈਨੂੰ ਪਤਾ ਹੀ ਨਹੀਂ ਵੀ ਉੱਪਰ ਫੁੱਲ ਵਿੱਚ ਪੱਤੀਆਂ ਵਿੱਚ ਸੁਗੰਧੀ ਵੀ ਹੈਗੀ ਹੈ। ਫਿਰ ਕਹਿੰਦੇ ਨੇ ਉਹ ਗੁੰਜਾਰਾਂ ਪਾ ਕੇ ਆਵਾਜ਼ਾਂ ਦੇ ਕੇ ਉਹਨੂੰ ਸਮਝਾਉਣ ਦਾ ਯਤਨ ਕਰਦਾ, ਭਈ ਮੂਰਖਾ ਕੁਝ ਸਮਝ, ਆ ਤੇਰੇ ਕੋਲ ਜਿਹੜਾ ਕਮਲ ਦਾ ਫੁੱਲ ਹੈ ਇਹਦੀਆਂ ਜੜ੍ਹਾਂ ਚੋਂ ਜਾਲਾ ਹੀ ਨਾ ਖਾ ਕੇ ਗੁਜ਼ਾਰਾ ਕਰ, ਸਮਝ ਵੀ ਜਾਲੇ ਚ ਹੀ ਆਨੰਦ ਹੈ ਅਸਲੀ ਆਨੰਦ। ਕਹਿੰਦੇ ਇਹ ਉੱਪਰ ਜਿਹੜਾ ਪੱਤੇ ਖਿੜੇ ਨੇ, ਉੱਪਰ ਜਿਹੜਾ ਮਕਰੰਦ ਰਸ ਹੈ ਕਮਲ ਫੁੱਲ ਦਾ, ਉਹਦੇ ਵਿੱਚ ਹੈ ਅਸਲੀ ਰਸ। ਇਵੇਂ ਸਾਧ ਸੰਗਤ ਮਹਾਰਾਜ ਨੇ ਸਾਨੂੰ ਦੱਸਿਆ, ਉਹ ਕਹਿੰਦੇ ਭਾਈ ਜਿਹਨੂੰ ਤੂੰ ਰਸ ਸਮਝ ਲਿਆ ਨਾ ਦੁਨੀਆਂ ਦੇ ਰਸਾਂ ਕਸਾਂ ਨੂੰ, ਜਿਹਦੇ ਚ ਤੂੰ ਆਨੰਦ ਸਮਝ ਲਿਆ, ਇਹ ਅਸਲੀ ਆਨੰਦ ਨਹੀਂ, ਅਸਲੀ ਆਨੰਦ ਤੇ ਪ੍ਰਮਾਤਮਾ ਦੇ ਨਾਮ ਵਿੱਚ ਹੈ। ਥੋੜਾ ਜਿਹਾ ਉੱਪਰ ਸੁਰਤ ਨੂੰ ਕਰ, ਜਿਵੇਂ ਭੌਰਾ ਡੱਡੂ ਨੂੰ ਆਵਾਜ਼ ਦੇ ਕੇ ਕਹਿੰਦਾ ਭਾਈ ਤੂੰ ਤਾਂ ਜੜ੍ਹਾਂ ਵਿੱਚ ਹੀ ਇਹਦੇ ਚ ਮਸਤ ਹੋ ਗਿਆ, ਜਾਲਾ ਹੀ ਖਾਣ ਤੇ ਤੈਨੂੰ ਪਤਾ ਨਹੀਂ ਵੀ ਜਾਲਾ ਤੇ ਕੋਈ ਚੀਜ਼ ਵੀ ਨਹੀਂ ਅਸਲ ਵਿੱਚ, ਤੇ ਅਸਲੀ ਸੁਗੰਧੀ ਥੋੜੀ ਜਿਹੀ ਤਾਂ ਹੈ, ਤੈਨੂੰ ਸਾਰੀ ਇਹਦੀ ਕੋਈ ਨਹੀਂ, ਇਸ ਕਰਕੇ ਡੱਡੂ ਦਾ ਪ੍ਰਮਾਣ ਨਹੀਂ। ਕਹਿੰਦੇ ਉਹਨੂੰ ਪਤਾ ਨਹੀਂ ਲੱਗਦਾ ਕਮਲ ਫੁੱਲ ਦੇ ਕੋਲ ਰਹਿੰਦਿਆਂ ਉਹਦੀਆਂ ਜੜ੍ਹਾਂ ਵਿੱਚ ਰਹਿੰਦਿਆਂ ਵੀ ਜਾਲਾ ਹੀ ਖਾਈ ਜਾਂਦਾ, ਜਿਵੇਂ ਚਿੱਚੜ ਜਿਹੜਾ ਸਾਧ ਸੰਗਤ ਉਹ ਰਹਿੰਦਾ ਦੁੱਧ ਕੋਲੇ ਹੈ, ਉਹ ਸਾਧ ਸੰਗਤ ਫਿਰ ਵੀ ਖੂਨ ਹੀ ਪੀਵੇਗਾ, ਉਹਨੂੰ ਦੁੱਧ ਦੀ ਸਾਰ ਕੋਈ ਨਹੀਂ। ਮਹਾਰਾਜ ਕਹਿੰਦੇ ਇਉਂ ਦੁਨੀਆਂ ਦੇ ਰਾਸ ਘਾਸ ਹੈ ਭਲਿਆ ਲੋਕਾ, ਇਹਨਾਂ ਵਿੱਚ ਤੂੰ ਆਪਣੇ ਆਪ ਨੂੰ ਖਵਾ ਲਿਆ ਹੈ। ਅਸਲੀ ਰਾਸ ਇਹ ਨਹੀਂ, ਅਸਲੀ ਰਾਸ ਪਰਮਾਤਮਾ ਦੀ ਬਾਣੀ ਵਿੱਚ ਉਹਦੇ ਨਾਮ ਵਿੱਚ ਹੈ। ਤੂੰ ਤੇ ਕਹਿੰਦੇ ਫਸ ਗਿਆ, ਜੈਸੇ ਮੀਨ ਰਸਨ ਸਾਦ ਬਿਨਸਿਓ, ਜਿੱਦਾਂ ਮੱਛੀ ਰਸਨਾ ਦੇ ਸਵਾਦ ਕਰਕੇ ਫਸ ਗਈ, ਜੈਸੇ ਮੀਨ ਜਿੱਦਾਂ ਮੱਛੀ ਰਸਨ ਸਾਦ ਬਿਨਸਿਓ, ਰਸਨਾ ਦੇ ਸਵਾਦ ਕਰਕੇ ਸਾਧ ਸੰਗਤ ਫਸ ਗਈ। ਮਹਾਰਾਜ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਕਹਿੰਦੇ ਨੇ ਆ ਜਿਹੜੀ ਮੱਛੀ ਹੈ ਜ਼ਬਾਨ ਦੇ ਸਵਾਦ ਕਰਕੇ ਫਸਦੀ ਹੈ। ਕਹਿੰਦੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਬਿਨਾਸ਼। ਮਹਾਰਾਜ ਦੇ ਅੰਮ੍ਰਿਤ ਬਾਣੀ ਵਿੱਚ ਬਚਨ ਕਹਿੰਦੇ ਨੇ ਹਿਰਨ ਮੱਛੀ ਭੌਰਾ ਪਤੰਗਾ ਤੇ ਹਾਥੀ ਇੱਕ ਇੱਕ ਰੋਗ ਕਰਕੇ ਸਾਧ ਸੰਗਤ ਆਪਣੀ ਜਾਨ ਗਵਾ ਲੈਂਦੇ ਆ, ਇੱਕੋ ਇੱਕ ਰਸ ਕਰਕੇ। ਇਹਨਾਂ ਨੂੰ ਇੱਕੋ ਹੀ ਇੱਕ ਰਸ ਪਿਆ ਹੁੰਦਾ, ਇੱਕੋ ਹੀ ਪੋਸਾ ਇਹਨਾਂ ਨੂੰ, ਮੱਛੀ ਨੂੰ ਖਾਣ ਦਾ, ਭੌਰੇ ਨੂੰ ਸੁਗੰਧੀ ਦਾ, ਪਤੰਗੇ ਨੂੰ ਪ੍ਰਕਾਸ਼ ਦਾ, ਹਾਥੀ ਨੂੰ ਸਾਧ ਸੰਗਤ ਸਪਰਸ਼ ਦਾ, ਤੇ ਹਿਰਨ ਨੂੰ ਕੰਡੇ ਹੇੜੇ ਦਾ। ਇੱਕ ਇੱਕ ਹੀ ਕਹਿੰਦੇ ਇਹਨਾਂ ਨੂੰ ਰੋਗ ਲੱਗਾ ਤੇ ਇਹਨਾਂ ਦੀ ਜਾਨ ਚਲੀ ਗਈ, ਤੇ ਜਿਹਨੂੰ ਪੰਜੇ ਹੀ ਲੱਗੇ ਆ। ਅਗਲੀ ਪੰਕਤੀ ਚ ਮਹਾਰਾਜ ਦੱਸਣਗੇ, ਕਹਿੰਦੇ ਵੇਖੋ ਮੱਛੀ ਨੂੰ ਇੱਕੋ ਹੀ ਲੱਗਾ ਸੀ ਜਵਾਨ ਦਾ ਰਸ ਕੱਲਾ। ਮੀਨ ਜੈਸੇ ਮੀਨ ਰਸਨ ਸਾਧ ਬਿਨਸਿਓ, ਕਹਿੰਦੇ ਮੱਛੀ ਜਿਹੜੀ ਹੈ ਸਿਰਫ ਜ਼ਬਾਨ ਦੇ ਰਸ ਦਾ ਹੀ ਉਹਨੂੰ ਰੋਗ ਲੱਗਾ ਤੇ ਜ਼ਬਾਨ ਦੇ ਰਸ ਕਰਕੇ ਹੀ ਜਾ ਕੇ ਕੁੰਡੀ ਨੂੰ ਮੂੰਹ ਪਾ ਲਿਆ ਤੇ ਫਸ ਗਈ, ਮਾਰੀ ਗਈ। ਉਹ ਮੁੱਠ ਮੂੜ ਲੁਭਾਏ ਲੇ, ਮਹਾਰਾਜ ਕਹਿੰਦੇ ਨੇ ਉਹ ਲੁੱਟੀ ਗਈ, ਗਵਾਚ ਗਈ ਉਹ ਮੱਛੀ, ਜਾਨ ਗਵਾ ਬੈਠੀ ਇੱਕ ਜ਼ਬਾਨ ਦੇ ਰਸ ਕਰਕੇ। ਤੂੰ ਹੋਵਾ ਪੰਚਵਾਸ ਵੈਰੀ ਕਹਿ, ਤੇ ਮਹਾਰਾਜ ਨੇ ਸਾਧ ਸੰਗਤ ਵੇਖੋ ਕਿਰਪਾਲਤਾ ਕੀਤੀ, ਕਹਿੰਦੇ ਤੂੰ ਤੇ ਪੰਜਾਂ ਵੈਰੀਆਂ ਦੇ ਵੱਸ ਪੈ ਗਿਆ। ਮੱਛੀ ਨੂੰ ਤੇ ਸਿਰਫ ਇੱਕ ਲੱਗਾ ਸੀ, ਕੱਲਾ ਜ਼ਬਾਨ ਦਾ ਹੀ ਰਸ, ਤੇ ਉਹਦੀ ਜਾਨ ਚਲੀ ਗਈ। ਜੈਸੇ ਮੀਨ ਰਸਨ ਸਾਧ ਬਿਨਸਿਓ ਮੂਠੋ ਮੂੜ ਲੁਭਾਏ ਲੇ, ਕਹਿੰਦੀ ਉਹ ਮੂਰਖ। ਮਹਾਰਾਜ ਕਹਿੰਦੇ ਇੱਕ ਜ਼ਬਾਨ ਦੇ ਰਸ ਬਦਲੇ ਹੀ ਮਾਰੀ ਗਈ, ਮਾਸ ਖਾਣ ਦਾ ਲਾਲਸ ਕਰਕੇ ਕੁੰਡੀ ਨੂੰ ਮੂੰਹ ਪਾ ਬੈਠੀ। ਤੂੰ ਹੋਵਾ ਪੰਚਵਾਸ ਵੈਰੀ ਕਹਿ, ਮਹਾਰਾਜ ਕਹਿੰਦੇ ਤੂੰ ਤੇ ਪੰਜਾਂ ਵੈਰੀਆਂ ਦੇ ਵੱਸ ਹੋ ਗਿਆ, ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ ਪੰਜ ਨੇ ਤੈਨੂੰ ਚੰਬੜ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਨੇ ਇੱਕ ਹੀ ਤੈਨੂੰ ਚੰਬੜ ਜਾਂਦਾ ਤੇ ਉਹ ਨਹੀਂ ਸੀ ਛੱਡਣ ਜੋਗਾ, ਤੈਨੂੰ ਤਾਂ ਪੰਜੇ ਹੀ ਚੰਬੜੇ ਪਏ ਆ। ਤੂੰ ਹੋਵਾ ਵਾਸ, ਤੂੰ ਹੋਵਾ ਪੰਚਵਾਸ ਵੈਰੀ ਕਹਿ, ਕਹਿੰਦੇ ਵੈਰੀ ਉਹ ਪੰਜੇ ਹੀ ਤੇਰੇ ਜਿਨ੍ਹਾਂ ਦੇ ਵੱਸ ਵਿੱਚ ਤੂੰ ਆ ਗਿਆ। ਛੁੱਟ ਹੈ ਪਰ ਸਰਨਾਏ ਲੇ, ਕਹਿੰਦੇ ਨੇ ਮਹਾਰਾਜ ਦੀ ਸ਼ਰਨ ਵਿੱਚ ਆ ਜਾ ਤਾਂ ਛੁੱਟੇਗਾ ਇਹਨਾਂ ਪੰਜਾਂ ਤੋਂ, ਨਹੀਂ ਤੇ ਇਹ ਪੰਜ ਵੈਰੀ ਤੇਰੇ ਦੁਆਲੇ ਹੋ ਗਏ, ਤੈਨੂੰ ਕਦੀ ਨਾ ਛੱਡਣਗੇ। ਮਹਾਰਾਜ ਦਾ ਅੰਮ੍ਰਿਤ ਬਚਨ ਕਹਿੰਦੇ ਨੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਮਹਾਰਾਜ ਕਹਿੰਦੇ ਨੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਕਹਿੰਦੇ ਵੇਖੋ ਪੰਛੀ ਜਿਹੜਾ ਹੈ ਉਹ ਇੱਕੋ ਹੀ ਹੈ ਤੇ ਉਹਨੂੰ ਫੜਨ ਵਾਲੇ ਸਾਧ ਸੰਗਤ ਜਾਲ ਲੈ ਕੇ ਉਹਦੇ ਪਿੱਛੇ 50 ਸ਼ਿਕਾਰੀ ਲੱਗ ਜਾਣ। ਸਰਵਰ ਪੰਖੀ ਹੇਕੜੋ, ਕਹਿੰਦੇ ਪੰਛੀ ਹੋਵੇ ਇੱਕ, ਫਾਹੀ ਵਾਲ 50, ਉਹਨੂੰ ਫਾਹੀ ਪਾਉਣ ਵਾਲੇ ਉਹਦੇ ਪਿੱਛੇ ਸ਼ਿਕਾਰੀ ਲੱਗ ਜਾਣ 50, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਕਹਿੰਦੇ ਦੱਸੋ ਵੀ ਉਹ ਕਿਵੇਂ ਵੱਜ ਸਕਦਾ ਜਿਸ ਇੱਕ ਪੰਛੀ ਨੂੰ ਫੜਨ ਵਾਸਤੇ 50 ਸ਼ਿਕਾਰੀ ਉਹਦੇ ਪਿੱਛੇ ਫਾਹੀਆਂ ਤੇ ਜਾਲ ਲੈ ਕੇ ਭੱਜੇ ਫਿਰਨ। ਕਹਿੰਦੇ ਉਹ ਪੰਛੀ ਵਿਚਾਰਾ ਕਿੰਨਾ ਕੁ ਚਿਰ ਬਚੇਗਾ। ਮਹਾਰਾਜ ਕਹਿੰਦੇ ਏਦਾਂ ਸਾਡੀ ਜਿੰਦ ਹੈਗੀ ਕੱਲੀ ਤੇ ਇਹਨੂੰ ਮਾਰ ਮਕਾਉਣ ਵਾਲੇ ਸਾਧ ਸੰਗਤ 50, ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਨਿੰਦਿਆ ਚੁਗਲੀ ਈਰਖਾ ਦਵੈਤ ਬਖੀਲੀ ਪਤਾ ਨੀ ਕੀ ਕੁਝ ਹੈ। ਕਹਿੰਦੇ ਇੰਨੇ ਨੇ ਇਹਦੇ ਪਿੱਛੇ ਪਏ ਨੂੰ ਮਾਰਨ ਵਾਲੇ ਤੇ ਕਿਵੇਂ ਬਚੇਗਾ। ਮਹਾਰਾਜ ਕਹਿੰਦੇ ਸੱਚੇ ਤੇਰੀ ਆਸ, ਕਹਿੰਦੇ ਮਹਾਰਾਜ ਤੇਰੇ ਚਰਨਾਂ ਦੀ ਆਸ ਹੈ ਵੀ ਤੂੰ ਬਚਾ ਲੇਗਾ ਇਹਨਾਂ ਪੰਜਾਵਾਂ ਤੋਂ, ਨਹੀਂ ਤੇ ਮੈਂ ਬਚ ਨਹੀਂ ਸਕਦਾ। ਜਿੰਦ ਮੇਰੀ ਇਕੱਲੀ ਕਿਵੇਂ ਇਹਨਾਂ ਪੰਜਾਵਾਂ ਤੋਂ ਬਚੇਗੀ, ਇੰਨੇ ਅਸੂਰੀ ਸੰਪਦਾ ਜਿਹੜੀ ਇੰਨੀ ਫੌਜ ਭੱਜੀ ਫਿਰਦੀ ਔਗਣਾਂ ਦੀ ਮੇਰੇ ਪਿੱਛੇ, ਮੇਰਾ ਤੇ ਬਚਾ ਕਿਸੇ ਤਰ੍ਹਾਂ ਵੀ ਨਹੀਂ। ਇੱਕ ਤੇਰੇ ਚਰਨਾਂ ਦੀ ਆਸ ਲੈ ਕੇ ਤੇਰੇ ਕੋਲ ਆ ਗਿਆ ਵੀ ਤੂੰ ਬੜਾ ਸਮਰੱਥ ਹੈ, ਤੂੰ ਬਚਾ ਸਕਦਾ, ਜੇ ਬਚਾਵੇਂ ਤਾਂ ਹੋਰ ਕੋਈ ਨਹੀਂ ਰੱਖਿਆ ਕਰ ਸਕਦਾ, ਤੂੰ ਬਚਾ ਸਕਦਾ। ਤੇ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਤੂੰ ਹੋਵਾ ਪੰਚਵਾਸ ਵੈਰੀ ਕਹਿ ਛੁੱਟਹਿ ਪਰ ਸਰਨ ਆਏ ਲੇ, ਕਹਿੰਦੇ ਇਹਨਾਂ ਪੰਜਾਂ ਕੋਲੋਂ ਤਾਂ ਛੁੱਟੇਗਾ ਭਲਿਆ ਫਸ ਗਿਆ ਜਿਨ੍ਹਾਂ ਦੀ ਪਕੜ ਵਿੱਚ, ਜੇ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ, ਨਹੀਂ ਤੇ ਕਹਿੰਦੇ ਪੰਜ ਤਾਂ ਬਹੁਤ ਵੱਡੀ ਗੱਲ ਹੈ, ਇੱਕ ਵੀ ਨਹੀਂ ਤੈਨੂੰ ਜਾਣ ਦੇਵੇਗਾ। ਇੱਕ ਕੱਲੇ ਕੱਲੇ ਦਾ ਸਹਿਸਕ੍ਰਿਤੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਉਹਦੇ ਵਿੱਚ ਕਾਮ ਦੀ ਬਾਬਤ ਮਹਾਰਾਜ ਕਹਿੰਦੇ ਨੇ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭਰਮਾਵਣ ਹੈ। ਕਹਿੰਦੇ ਨੇ ਇਹ ਕੱਲਾ ਹੀ ਐਡਾ ਬਲੀ ਹੈ ਨਰਕਾਂ ਵਿੱਚ ਵਾਸਾ ਕਰਵਾ ਦਿੰਦਾ, ਬਹੁਤੀਆਂ ਜੋਨਾਂ ਵਿੱਚ ਪਾਉਣ ਨੂੰ ਸਮਰੱਥ ਹੈ। ਹੇ ਕਾਮੰ ਨਰਕ ਬਿਸਰਾਮੰ, ਕਹਿੰਦੇ ਨਰਕਾਂ ਚ ਵਿਸ਼ਰਾਮ ਕਰਵਾ ਦਿੰਦਾ ਸਾਧ ਸੰਗਤ ਜਿਹਨੂੰ ਇਹ ਛੱਡ ਕੇ ਨਾ ਜਾਵੇ। ਬਹੁ ਜੋਨੀ ਭਰਮਾਵਣ ਹੈ, ਕਹਿੰਦੇ ਬਹੁਤੀਆਂ ਜੂਨਾਂ ਵਿੱਚ ਪਾਉਣ ਨੂੰ ਤੇ ਇਕੱਲਾ ਹੀ ਇੰਨਾ ਸਮਰੱਥ ਹੈ ਤੇ ਫਿਰ ਪੰਜ ਸਾਧ ਸੰਗਤ ਜਿਸ ਅਖਾੜੇ ਵਿੱਚ ਇੱਕ ਜਣੇ ਨੂੰ ਢਾਉਣ ਵਾਸਤੇ ਪੰਜ ਭਲਵਾਨ ਤੁਰੇ ਫਿਰਦੇ ਹੋਣ ਪੰਜਾਂ ਪਹਿਲਵਾਨਾਂ ਤੋਂ ਬਚਣਾ ਸਾਧ ਸੰਗਤ ਕਿਵੇਂ ਹੈ? ਉਹ ਬਚ ਹੀ ਨਹੀਂ ਸਕਦਾ। ਪਰ ਕਹਿੰਦੇ ਨੇ ਇਹਨਾਂ ਪੰਜਾਂ ਤੋਂ ਵੀ ਉਹ ਬਚ ਜਾਂਦੇ ਹੈ ਗੁਰੂ ਜਿਨ੍ਹਾਂ ਦੇ ਨਾਲ ਹੈ, ਸਤਿਗੁਰੂ ਦੀ ਸ਼ਰਨ ਜਿਹੜੇ ਲੈਣ ਉਹ ਬਚ ਜਾਂਦੇ। ਜੇ ਮਹਾਰਾਜ ਕਹਿੰਦੇ ਨੇ ਵੇਖੋ ਭਾਈ, ਪੰਜ ਜਾਣੇ ਨੇ, ਸੰਸਾਰ ਇੱਕ ਅਖਾੜੇ ਦੀ ਤਰ੍ਹਾਂ ਤੇ ਇਹਦੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਹਿਲਵਾਨਾਂ ਦੀ ਤਰ੍ਹਾਂ ਤੇ ਸਾਧ ਸੰਗਤ ਗੇੜੀਆਂ ਦਿੰਦੇ ਫਿਰਦੇ ਸੰਸਾਰ ਵਿੱਚ। ਕਹਿੰਦੇ ਕੋਈ ਜਿਹੜਾ ਮਰਜ਼ੀ ਕੁਸ਼ਤੀ ਲੜ ਕੇ ਵੇਖ ਲਵੇ ਢਾ ਲਵਾਂਗੇ। ਤੇ ਬੜਿਆਂ ਬੜਿਆਂ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਇਹਨਾਂ ਨਾਲ ਕੁਸ਼ਤੀਆਂ ਲੜੀਆਂ, ਬੜੇ ਬੜੇ ਤਗੜੇ ਜਿਹੜੇ ਗਿਆਨੀ ਵਿਦਵਾਨ ਸਨ ਜਿਨ੍ਹਾਂ ਨੇ ਸਾਧ ਸੰਗਤ ਬਹੁਤ ਕੁਝ ਕੰਠ ਕੀਤਾ ਤੇ ਵਿਦਿਆ ਸੀ ਜਿਨ੍ਹਾਂ ਕੋਲੇ, ਜਦੋਂ ਇਹਨਾਂ ਦਾ ਵਾਹ ਉਹਨਾਂ ਨਾਲ ਪਿਆ ਤੇ ਉਹਨੂੰ ਵੀ ਇਹਨਾਂ ਨੇ ਢਾਹ ਮਾਰਿਆ। ਬੜੇ ਬੜੇ ਤਗੜੇ ਸਾਧ ਸੰਗਤ ਜਿਹੜੇ ਪਹਿਲਵਾਨ ਸਨ, ਜਿਹੜੇ ਕਹਿੰਦੇ ਸਨ ਮੈਂ ਕਿਸੇ ਅਖਾੜੇ ਵਿੱਚ ਢੱਟਦਾ ਹੀ ਨਹੀਂ, ਜਦੋਂ ਇਹਨਾਂ ਪੰਜਾਂ ਨਾਲ ਸਾਧ ਸੰਗਤ ਘੋਲ ਪਿਆ ਤੇ ਕਹਿੰਦੇ ਕੱਲੇ ਕੱਲੇ ਨੇ ਉਹਨੂੰ ਢਾਹ ਕੇ ਪਰੇ ਮਾਰਿਆ। ਬੜੇ ਬੜੇ ਤਗੜੇ ਜਿਹੜੇ ਆਪਣੇ ਆਪ ਨੂੰ ਰਿਸ਼ੀ ਮੁਨੀ ਤੇ ਤਪੱਸਵੀ ਅਖਵਾਉਂਦੇ ਸਨ, ਕਹਿੰਦੇ ਜਦੋਂ ਇਹਨਾਂ ਪੰਜਾਂ ਨਾਲ ਕੁਸ਼ਤੀ ਲੜਨੀ ਪਈ ਤੇ ਉਹ ਰਿਸ਼ੀ ਮੁਨੀ ਤੇ ਤਪੱਸਵੀ ਵੀ ਢੱਠ ਗਏ। ਪਰ ਮਹਾਰਾਜ ਕਹਿੰਦੇ ਨੇ ਇੱਕ ਗੁਰੂ ਕਾ ਸਿੱਖ ਨਹੀਂ ਜੇ ਢੱਠਦਾ, ਜੇ ਉਹ ਗੁਰੂ ਦੇ ਚਰਨਾਂ ਵਿੱਚ ਆਣ ਕੇ ਬਵੇ, ਜੇ ਗੁਰੂ ਦੇ ਚਰਨਾਂ ਦੀ ਓਟ ਲਵੇ ਤੇ ਗੁਰੂ ਕਾ ਸਿੱਖ ਸਾਧ ਸੰਗਤ ਇਹਨਾਂ ਦੇ ਵਿੱਚੋਂ ਜਿੱਤ ਕੇ ਨਿਕਲ ਸਕਦਾ ਹੈ। ਹਜ਼ੂਰ ਦਾ ਫਰਮਾਨ, ਉਹ ਕਹਿੰਦੇ ਨੇ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ। ਕਹਿੰਦੇ ਸੰਸਾਰ ਜੇ ਅਖਾੜੇ ਦੀ ਤਰ੍ਹਾਂ ਤੇ ਜਿੱਦਾਂ ਅਖਾੜੇ ਵਿੱਚ ਘੋਲ ਹੋਣ ਲੱਗਿਆ ਢੋਲ ਵੱਜਦੇ ਆ ਤੇ ਫਿਰ ਸਾਧ ਸੰਗਤ ਮਲ ਉੱਥੇ ਗੇੜੀਆਂ ਦਿੰਦੇ ਆ, ਭਾਈ ਜਿਹਦਾ ਜੀ ਕਰਦਾ ਮੇਰੇ ਨਾਲ ਘੁਲ ਲਵੇ। ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਪਹਿਲਵਾਨ ਆ ਬਹੁਤ ਬਲੀ, ਤੇ ਸੰਸਾਰ ਰੂਪੀ ਅਖਾੜੇ ਵਿੱਚ ਗੇੜੀਆਂ ਦਿੰਦੇ ਫਿਰਦੇ ਆ, ਭਾਈ ਜਿਹੜਾ ਮਰਜ਼ੀ ਘੁਲ ਕੇ ਵੇਖੇ ਸਾਰਿਆਂ ਨੂੰ ਢਾਵਾਂਗੇ। ਵਾਤ ਵਜਨ ਟਮਕ ਭੇਰੀਆਂ, ਇਹ ਸਾਧ ਸੰਗਤ ਕਹਿੰਦੇ ਨੇ ਭੇਰੀਆਂ ਕਹਿੰਦੇ ਵਾਜਿਆਂ ਨੂੰ, ਨਫੀਰੀਆਂ ਤੂਤੀਆਂ ਵਾਜੇ ਵੱਜਦੇ ਫਿਰਦੇ ਸੰਸਾਰ ਵਿੱਚ ਜਿਹੜੇ ਸਾਡੇ ਕੰਨਾਂ ਨੂੰ ਬੜੇ ਚੰਗੇ ਲੱਗਦੇ ਆ। ਮਲ ਲੱਥੇ ਲੈਂਦੇ ਫੇਰੀਆਂ, ਮਹਾਰਾਜ ਕਹਿੰਦੇ ਨੇ ਮਲ ਵੇਖੋ ਇਹ ਪੰਜੇ ਹੀ ਭਲਵਾਨ ਫੇਰੀਆਂ ਗੇੜੀਆਂ ਦਿੰਦੇ ਫਿਰਦੇ ਸੰਸਾਰ ਵਿੱਚ। ਫਿਰ ਕਹਿੰਦੇ ਨੇ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਪਰ ਕਹਿੰਦੇ ਜਿਹਦੀ ਪਿੱਠ ਉੱਤੇ ਮਹਾਰਾਜ ਨੇ ਥਾਪੀ ਦੇਤੀ, ਗੁਰੂ ਸਾਹਿਬ ਨੇ ਆਪਣੀ ਕਿਰਪਾ ਦਾ ਹੱਥ ਰੱਖ ਦਿੱਤਾ, ਉਹਨੇ ਪੰਜਾਂ ਨੂੰ ਢਾ ਲਿਆ, ਉਹ ਪੰਜਾਂ ਨੂੰ ਢਾ ਕੇ ਜਿੱਤ ਕੇ ਆ ਗਿਆ। ਨਹੀਂ ਤਾਂ ਕਹਿੰਦੇ ਕੱਲਾ ਕੱਲਾ ਹੀ ਇੰਨਾ ਬਲਵਾਨ ਇਹ ਜਿੱਤਣ ਨਹੀਂ ਦਿੰਦਾ। ਹੇ ਕਾਲ ਮੂਲੰ ਕ੍ਰੋਧੰ, ਕਹਿੰਦੇ ਨੇ ਇਹ ਸਾਰਿਆਂ ਪਵਾੜਿਆਂ ਦੀ ਜੜ ਜਿਹੜੀ ਜਿਹੜਾ ਸਾਧ ਸੰਗਤ ਕ੍ਰੋਧ ਹੈ, ਇਹ ਨਹੀਂ ਕਿਸੇ ਨੂੰ ਮਾਫ਼ ਕਰਦਾ, ਅੰਨਿਆ ਹੀ ਕਰ ਦਿੰਦਾ। ਕਹਿੰਦੇ ਨੇ ਜਦੋਂ ਇਹ ਸਾਧ ਸੰਗਤ ਹੱਲਾ ਕਰੇ ਬੰਦੇ ਨੂੰ ਉਹਨਾਂ ਤੇ ਬੋਲਾ ਕਰ ਦਿੰਦਾ। ਵਿਦਵਾਨ ਲੋਕ ਲਿਖਦੇ ਕਹਿੰਦੇ ਨੇ ਅੰਧ ਕਰੋ ਦ੍ਰਿਗਵੰਤਨ ਕੋ ਸਰਵਣਾਂਤਨ ਕੋ ਬਦਰੋਂ ਕਰ ਡਾਰੋ। ਕ੍ਰੋਧ ਕਹਿੰਦਾ ਵੀ ਜਿਹੜੇ ਬੜੇ ਬੜੇ ਤਕੜੇ ਨੇਤਰਾਂ ਵਾਲੇ ਕਹਿੰਦੇ ਨਾ ਵੀ ਸਾਨੂੰ ਬਹੁਤ ਸੋਝੀ ਸਾਨੂੰ ਬੜਾ ਕੁਝ ਦਿਸਦਾ ਹੈ, ਕ੍ਰੋਧ ਕਹਿੰਦਾ ਜਦੋਂ ਮੈਂ ਚੜ ਜਾਣਾ ਬੰਦੇ ਦੇ ਮੋਢਿਆਂ ਤੇ ਵੱਡੀਆਂ ਵੱਡੀਆਂ ਨਜ਼ਰਾਂ ਵਾਲਿਆਂ ਨੂੰ ਅੰਨਿਆਂ ਕਰ ਦਿੰਦਾ। ਅੰਧ ਕਰੋ ਦ੍ਰਿਗਵੰਤਨ ਕੋ ਸਰਵਣਵੰਤਨ ਕੋ ਬਦਰੋਂ ਕਰ ਡਾਰੋ, ਕਹਿੰਦੇ ਸੁਣਨ ਵਾਲਿਆਂ ਨੂੰ ਬੋਲਾ ਕਰ ਦਿੰਦਾ। ਜਦੋਂ ਕ੍ਰੋਧ ਹੱਲਾ ਕਰਦਾ ਫਿਰ ਨਾ ਕੁਝ ਦਿਸਦਾ ਤੇ ਨਾ ਕੁਝ ਸੁਣਦਾ। ਬਹੁਤ ਵਾਰ ਆਪਾਂ ਵੇਖਿਆ ਜਦੋਂ ਕ੍ਰੋਧੀ ਹੋਇਆ ਬੰਦਾ ਕਿਸੇ ਨਾਲ ਲੜਦਾ ਉਹਨੂੰ ਕਹੀਏ ਨਾ ਭਾਈ ਇੱਦਾਂ ਨਾ ਕਰ, ਕਹਿੰਦਾ ਪਰੇ ਹੋ ਜਾ ਹੁਣ ਮੈਨੂੰ ਕੁਝ ਨਹੀਂ ਦਿਸਦਾ। ਉਹਨੂੰ ਆਖੀਦਾ ਮੇਰੀ ਗੱਲ ਸੁਣ ਮੇਰੀ ਗੱਲ, ਕਹਿੰਦਾ ਕੁਛ ਨਹੀਂ ਮੈਨੂੰ ਸੁਣਦਾ ਹੁਣ ਪਾਸੇ ਹੋ। ਕ੍ਰੋਧ ਕਹਿੰਦਾ ਮੈਂ ਅੰਨਿਆਂ ਕਰ ਦਿੰਦਾ ਬੰਦੇ ਨੂੰ ਨਾਲੇ ਬੋਲਿਆਂ ਕਰ ਦਿੰਦਾ, ਕੱਲਾ ਹੀ ਕ੍ਰੋਧ ਏਡਾ ਬਲੀ ਹੈ। ਤੇ ਮਹਾਰਾਜ ਕਹਿੰਦੇ ਤੂੰ ਤੇ ਪੰਜਾਂ ਦੇ ਵੱਸ ਪੈ ਗਿਆ, ਉਹ ਭਲਿਆ ਤੇਰਾ ਕਿਤਨਾ ਭਲਾ ਹੋਣਾ। ਮੱਛੀ ਤੇ ਇੱਕ ਸਾਧ ਸੰਗਤ ਨੂੰ ਲੱਗਾ ਰੋਗ ਤੇ ਫਸ ਗਈ, ਜੈਸੇ ਮੀਨ ਰਸਨ ਸਾਧ ਬਿਨਸਿਓ ਮੂਠੋ ਮੂੜ ਲੁਭਾਏ ਲੇ। ਕਹਿੰਦੇ ਜਾਨ ਗਵਾ ਬੈਠੀ ਨਾ ਤੂੰ, ਹੋਵਾ ਪੰਚਵਾਸ ਵੈਰੀ ਕਹਿ, ਕਹਿੰਦੇ ਤੂੰ ਪੰਜਾਂ ਵੈਰੀਆਂ ਦੇ ਵੱਸ ਪੈ ਗਿਆ। ਛੁੱਟ ਹੈ ਪਰ ਸਰਨ ਆਏ ਲੇ, ਕਹਿੰਦੇ ਨੇ ਪੈ ਜਾ ਗੁਰੂ ਦੀ ਸ਼ਰਨ ਵਿੱਚ ਤਾਂ ਛੁੱਟੇਗਾ, ਨਹੀਂ ਤੇ ਕੋਈ ਨੀ ਉਹ ਤੈਨੂੰ ਬਚਾ ਸਕਦਾ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਮਹਾਰਾਜ ਕਹਿੰਦੇ ਹੈਗਾ ਕੋਈ ਇਹੋ ਜਿਹਾ ਬਲੀ ਜਿਹਨੇ ਇਹਨਾਂ ਪੰਜਾਂ ਨੂੰ ਢਾ ਲਿਆ ਹੋਵੇ, ਐਡੇ ਸੂਰਬੀਰਾਂ ਨੂੰ ਬਲੀਆਂ ਨੂੰ ਜਿਹਨੇ ਜਿੱਤ ਲਿਆ ਹੋਵੇ, ਕੋਈ ਇਹੋ ਜਿਹਾ ਸੂਰਮਾ ਹੈਗਾ ਦੁਨੀਆਂ ਤੇ? ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਕਹਿੰਦੇ ਉਹ ਜੇ ਕਲਯੁਗ ਦੇ ਵਿੱਚ ਪੂਰਾ ਗੁਰੂ ਜਿਹਦੀ ਸ਼ਰਨ ਵਿੱਚ ਆਉਣ ਤੋਂ ਸਾਧ ਸੰਗਤ ਸਿੱਖ ਇਹਨਾਂ ਪੰਜਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ। ਪਰ ਜਿੱਤ ਉਹ ਪ੍ਰਾਪਤ ਕਰਦਾ ਜਿਹਦੇ ਉੱਤੇ ਮਹਾਰਾਜ ਦੀ ਕਿਰਪਾ ਹੋਵੇ, ਤੇ ਕਿਰਪਾ ਉਹਦੇ ਉੱਤੇ ਹੁੰਦੀ ਸਾਧ ਸੰਗਤ ਜਿਹੜਾ ਸ਼ਰਧਾ ਤੇ ਭਾਵਨਾ ਲੈ ਕੇ ਗੁਰੂ ਦਰ ਤੇ ਆਵੇ, ਤੇ ਫਿਰ ਸਾਧ ਸੰਗਤ ਇਹ ਗੁਰੂ ਕੀ ਬਾਣੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਸਭ ਕੁਝ ਸਿੱਖ ਨੂੰ ਦੇਣ ਵਾਸਤੇ ਸਮਰੱਥ ਨੇ। ਮਹਾਰਾਜ ਦੇ ਆਪਣੇ ਸਾਧ ਸੰਗਤ ਬਚਨ ਨੇ, ਉਹ ਕਹਿੰਦੇ ਨੇ ਭਾਈ ਇਹ ਜਿਹੜਾ ਕੱਲਾ ਕੱਲਾ ਨਾ ਨਰਕਾਂ ਚ ਪਾਉਣ ਨੂੰ ਸਮਰੱਥ, ਤਵ ਭੈ ਬਮੁੰਚਿਤ ਸਾਧ ਸੰਗਮ, ਸੰਸਕ੍ਰਿਤ ਦੇ ਸਲੋਕਾਂ ਚ ਮਹਾਰਾਜ ਕਹਿੰਦੇ ਨੇ ਇਹਦਾ ਭੈ ਸਤ ਸੰਗਤ ਵਿੱਚ ਜਾ ਕੇ ਲੈਂਦਾ, ਨਹੀਂ ਤੇ ਲੈਂਦਾ ਹੀ ਨਹੀਂ ਜੇ ਏਡੇ ਤਕੜੇ ਇਹ ਬਲੀ ਨੇ। ਤਬ ਭੈ ਬੇਮੁੰਚਿਤ ਸਾਧ ਸੰਗਮ, ਕਹਿੰਦੇ ਇਹਨਾਂ ਦਾ ਭੈ ਸਿਰਫ ਸਤ ਸੰਗਤ ਕੀਤਿਆਂ ਲੱਥ ਸਕਦਾ, ਨਹੀਂ ਤੇ ਕੋਈ ਨੀ। ਜੇ ਸਾਧ ਸੰਗਤ ਇਹਨਾਂ ਕੋਲ ਜਿੱਤ ਕੇ ਗਿਆ, ਇਹਨਾਂ ਨੇ ਬੜੇ ਬੜੇ ਰਿਸ਼ੀ ਮੁਨੀ ਉਲਟਾ ਕੇ ਮਾਰੇ, ਅਖੀਰ ਨਰਕਾਂ ਵਿਚ ਪਹੁੰਚਾ ਤੇ, ਕਹਿੰਦੇ ਪਰ ਸਿੱਖ ਨੇ ਨਹੀਂ ਜਾਣਾ ਨਰਕ ਵਿਚ, ਉਹ ਗੁਰੂ ਦੀ ਸ਼ਰਨ ਵਿਚ ਆਵੇ, ਗੁਰੂ ਕਿਰਪਾ ਕਰਕੇ ਸਾਧ ਸੰਗਤ ਫਿਰ ਬਚਾ ਲੈਂਦਾ। ਕਹਿੰਦੇ ਪੰਜਾਂ ਦੇ ਵਸ ਵਿਚ ਪਿਆ ਹੋਇਆ ਤੂੰ ਤਾਂ ਨਿਕਲੇਗਾ, ਛੇਤੀ ਮਹਾਰਾਜ ਦੀ ਸ਼ਰਨ ਵਿਚ ਆ ਜਾ। ਛੁੱਟ ਹੈ ਪਰ ਸਰਨਾਇਲੇ, ਛੁੱਟ ਜਾਵੇਗਾ ਇਹਨਾਂ ਤੋਂ, ਪਰ ਪੈ ਜਾ ਸਰਨਾਇਲੇ, ਸ਼ਰਨ ਲੈ ਲਾ ਗੁਰੂ ਸਾਹਿਬ ਜੀ ਦੇ ਚਰਨਾਂ ਦੀ, ਫਿਰ ਛੁੱਟ ਸਕੇਗਾ। ਹੋ ਕਿਰਪਾਲ ਦੀਨ ਦੁੱਖ ਭੰਜਨ, ਕਹਿੰਦੇ ਮਹਾਰਾਜ ਦੀ ਸ਼ਰਨ ਵਿਚ ਆਣ ਕੇ ਬੇਨਤੀ ਕਿੱਦਾਂ ਕਰਨੀ ਹੈ, ਹੱਥ ਜੋੜ ਕੇ ਇੱਦਾਂ ਮਹਾਰਾਜ ਅੱਗੇ ਸਾਧ ਸੰਗਤ ਅਰਜੋਈ ਕਰਨੀ, ਹੋ ਕਿਰਪਾਲ ਹੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਮਹਾਰਾਜ ਜੀ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾਲੂ ਹੋ ਸਾਡੇ ਤੇ, ਦੀਨ ਦੁੱਖ ਭੰਜਨ। ਕਹਿੰਦੇ ਮੈਂ ਸੁਣਿਆ ਮਹਾਰਾਜ ਤੁਸੀਂ ਦੀਨਾਂ ਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਜੇ, ਭੰਜਨ ਹੁੰਦਾ ਭੰਨਣਾ ਦੂਰ ਕਰਨਾ, ਦੀਨ ਦੁੱਖ ਭੰਜਨ, ਦੀਨਾਂ ਦੇ ਦੁੱਖਾਂ ਨੂੰ, ਗਰੀਬਾਂ ਦੇ ਦੁੱਖਾਂ ਨੂੰ, ਲੋੜਵੰਦਾਂ ਦੇ ਦੁੱਖਾਂ ਨੂੰ, ਜਗਿਆਸੂਆਂ ਦੇ ਦੁੱਖਾਂ ਨੂੰ ਮਹਾਰਾਜ ਤੁਸੀਂ ਦੂਰ ਕਰ ਦਿੰਦੇ, ਇਹ ਮੈਂ ਸੁਣਿਆ ਹੈ। ਭਾਈ ਜਿਹੜਾ ਪੂਰਾ ਗੁਰੂ ਹੈ ਉਹ ਦੀਨਾ ਬੰਧੂ ਹੈ, ਉਹ ਦੀਨ ਦਿਆਲ ਹੈ, ਉਹ ਕਿਰਪਾ ਕਰਦਾ ਸਾਰਿਆਂ ਤੇ। ਕਹਿੰਦੇ ਮੈਂ ਇਹ ਤੇਰੀ ਸੋਭਾ ਸੁਣ ਕੇ ਹੁਣ ਤੇਰੇ ਦਰ ਤੇ ਆ ਗਿਆ। ਕਹਿੰਦੇ ਆਉਂ ਆਣ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਬੇਨਤੀ ਕਰੋ। ਹੋ ਕਿਰਪਾਲ ਦੀਨ ਦੁੱਖ ਭੰਜਨ, ਸਭ ਤੁਮਰੇ ਜੀ ਜਨਤਾਏ ਲੇ, ਮਹਾਰਾਜ ਸਾਰੇ ਜੀ ਜੰਤ ਤੁਹਾਡੇ ਪੈਦਾ ਕੀਤੇ ਨੇ, ਤੁਸੀਂ ਕਿਰਪਾ ਕਰੋ, ਜਿਹੜੇ ਤੁਹਾਡੀ ਸ਼ਰਨ ਵਿਚ ਆ ਗਏ ਉਹਨਾਂ ਨੂੰ ਮਹਾਰਾਜ ਬਚਾ ਲੈਣਾ, ਬਚਾ ਲੈਣਾ। ਕਹਿੰਦੇ ਇਉਂ ਉਹਦੇ ਅੱਗੇ ਬੇਨਤੀਆਂ ਕਰੀਏ ਤੇ ਉਹ ਕਿਰਪਾ ਕਰਕੇ ਬਚਾ ਲੈਂਦਾ, ਕਿਉਂਕਿ ਉਹ ਦੀਨਾਂ ਤੇ ਸਾਧ ਸੰਗਤ ਕਿਰਪਾ ਕਰਦਾ, ਦੀਨਾ ਬੰਧੂ ਹੈ। ਉਹਨੂੰ ਕਹਿੰਦੇ ਨੇ ਦੀਨਾ, ਹੇ ਦੀਨਾ ਬੰਧੂ, ਮਹਾਰਾਜ ਨੂੰ ਇੱਦਾਂ ਆਖੀਦਾ ਦੀਨਾ ਬੰਧੂ। ਕਿਉਂ ਕਹਿੰਦੇ ਦੀਨ ਹੁੰਦਾ ਸਾਧ ਸੰਗਤ ਉਹ ਜਿਹੜੇ ਮਨ ਵਿਚ ਇੱਛਾ ਸੰਯੁਕਤ ਭੈ ਹੋਵੇ। ਕਹਿੰਦੇ ਨੇ ਇੱਛਾ ਸੰਯੁਕਤ ਭੈ ਵਾਲਾ ਬੰਦਾ ਦੀਨ ਅਖਵਾਉਂਦਾ ਤੇ ਦੀਨ ਬਣ ਕੇ ਗੁਰੂ ਦਰ ਤੇ ਆਈਦਾ। ਇੱਛਾ ਸੰਯੁਕਤ ਭੈ ਕੀ? ਇੱਕ ਤੇ ਇੱਛਾ ਹੋਣੀ ਮਨ ਵਿਚ ਵੀ ਮਹਾਰਾਜ ਤੇਰੇ ਤੋਂ ਵੱਡਾ ਕੋਈ ਨੀ, ਤੂੰ ਮੈਨੂੰ ਤਾਰ ਸਕਦਾ, ਮੇਰੇ ਤੇ ਕਿਰਪਾ ਕਰ, ਮੇਰੇ ਨਾਲ ਮਿਲਾਪ ਕਰ, ਮੇਰੇ ਹਿਰਦੇ ਚ ਆਪਣਾ ਵਾਸਾ ਕਰ। ਕਹਿੰਦੇ ਇਹ ਇੱਛਾ ਹੋਣੀ, ਤੇ ਦੂਸਰਾ ਭੈ ਮਨ ਵਿਚ ਹੋਣਾ ਵੀ ਜੇ ਮੈਂ ਨਾ ਗੁਰੂ ਦਰ ਤੇ ਗਿਆ ਤੇ ਫਿਰ ਨਰਕਾਂ ਦਾ 84 ਦਾ ਗੇੜ, ਜਮਾਂ ਦੀ ਮਾਰ, ਮੈਨੂੰ ਸਭ ਕੁਝ ਸਹਿਣਾ ਪਏ। ਕਹਿੰਦੇ ਜਮਾਂ ਦਾ ਮਨ ਚ ਹੋਵੇ ਭੈ ਤੇ ਗੁਰੂ ਨੂੰ ਮਿਲਣ ਦੀ ਹੋਵੇ ਇੱਛਾ, ਉਹਨੂੰ ਆਖੀਦਾ ਦੀਨ। ਗੁਰੂ ਨੂੰ ਮਿਲਣ ਦੀ ਇੱਛਾ ਲੈ ਕੇ ਗੁਰੂ ਦਰ ਤੇ ਆਵੇ, ਮਹਾਰਾਜ ਤੇਰੇ ਤੋਂ ਵੱਡਾ ਕੋਈ ਨਹੀਂ, ਤੂੰ ਕਿਰਪਾ ਕਰਨ ਵਾਲਾ, ਮੇਰੇ ਤੇ ਵੀ ਕਰ, ਮੈਨੂੰ ਵੀ ਨਾਮ ਦਾ ਕਿਣਕਾ ਦੇ, ਇਹ ਇੱਛਾ। ਤੇ ਫਿਰ ਦੂਸਰਾ ਇਹ ਭੈ ਭਾਈ ਜੇ ਤੂੰ ਕਿਰਪਾ ਨਾ ਕੀਤੀ, ਮੈਂ ਨਾ ਤੇਰੇ ਦਰ ਤੇ ਤੇਰੀ ਸ਼ਰਨ ਵਿਚ ਆਇਆ, ਫਿਰ ਮੈਨੂੰ ਜਮਾਂ ਦਾ ਮਹਾਰਾਜ ਬਹੁਤ ਦੁੱਖ ਸਹਿਣਾ ਪਵੇਗਾ। ਕਹਿੰਦੇ ਜਮਾਂ ਦਾ ਮਨ ਚ ਹੋਵੇ ਡਰ, ਉਹਨਾਂ ਤੋਂ ਬਚਣ ਵਾਸਤੇ ਮਨ ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ ਇੱਛਾ ਲੈ ਕੇ, ਸ਼ਰਧਾ ਲੈ ਕੇ ਗੁਰੂ ਦਰ ਤੇ ਆਵੇ, ਜਿਹੜਾ ਏਦਾਂ ਆਉਂਦਾ ਕਹਿੰਦੇ ਉਹਨੂੰ ਆਖੀਦਾ ਦੀਨ। ਵਿਦਵਾਨ ਇਹ ਗੱਲ ਮੰਨਦੇ ਆ, ਤੇ ਉਹ ਹੈਗਾ ਦੀਨਾ ਬੰਧੂ। ਬੰਧੂ ਕਹਿੰਦੇ ਸੰਬੰਧੀ ਨੂੰ, ਉਹ ਦੀਨਾਂ ਦਾ ਸੰਬੰਧੀ ਹੈ, ਉਹ ਦੀਨਾਂ ਦਾ ਯਾਰ ਹੈ, ਉਹ ਸਾਧ ਸੰਗਤ ਦੀਨ ਦਿਆਲ ਹੈ, ਦੀਨ ਉੱਤੇ ਦਇਆ ਕਰਦਾ, ਦੀਨ ਹੋ ਕੇ ਗੁਰੂ ਦਰ ਤੇ ਆਉਣਾ, ਇੱਛਾ ਲੈ ਕੇ ਮਨ ਵਿਚ ਵੀ ਮਹਾਰਾਜ ਤੇਰੇ ਤੋਂ ਵੱਡਾ ਕੋਈ ਨੀ, ਤੂੰ ਮੇਰੇ ਤੇ ਕਿਰਪਾ ਕਰਨੀ, ਤੇ ਮੈਂ ਤੇਰੇ ਹੀ ਦਰ ਤੇ ਆਇਆ, ਤੇਰੀ ਬੜੀ ਸੋਭਾ ਤੇ ਵਡਿਆਈ ਸੁਣੀ ਹੈ, ਸੁਣ ਕੇ ਮੈਂ ਵੀ ਆ ਗਿਆ, ਮੇਰੇ ਤੇ ਵੀ ਕਿਰਪਾ ਕਰ। ਇਹ ਇੱਛਾ ਤੇ ਇਹ ਭੈ ਵੀ ਜੇ ਮੈਂ ਨਾ ਤੇਰੇ ਕੋਲ ਆਉਂਦਾ, ਮੈਨੂੰ ਤਾਂ ਜਮ ਖਿੱਚੀ ਫਿਰਦੇ। ਫਿਰ ਜਮਾਂ ਦਾ ਭੈ ਤੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ, ਇਹ ਦੋ ਚੀਜ਼ਾਂ ਮਨ ਵਿਚ ਲੈ ਕੇ ਜਿਹੜਾ ਆਉਂਦਾ ਉਹ ਦੀਨ ਤੇ ਪ੍ਰਮਾਤਮਾ ਦੀਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਿਆਲੂ। ਕਹਿੰਦੇ ਨੇ ਏਦਾਂ ਬੇਨਤੀ ਕਰਨੀ, ਹੋ ਕਿਰਪਾਲ ਦੀਨ ਦੁੱਖ ਭੰਜਨ, ਸਭ ਤੁਮਰੇ ਜੀ ਜਨਤਾਏ ਲੇ, ਹੇ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਤੂੰ ਦੀਨਾਂ ਉੱਤੇ ਕਿਰਪਾ ਕਰਦਾ, ਦਇਆ ਦਾ ਘਰ ਹੈ ਤੂੰ, ਸਾਡੇ ਦੀਨਾਂ ਉੱਤੇ ਵੀ ਕਿਰਪਾ ਕਰ, ਸਾਡੇ ਤੇ ਵੀ ਰਹਿਮਤ ਕਰ, ਇਹ ਜੀ ਜੰਤ ਤੇਰੇ ਪੈਦਾ ਕੀਤੇ, ਜੇ ਤੂੰ ਨਾ ਰੱਖਿਆ ਕਰੇਗਾ ਕੌਣ ਇਹਨਾਂ ਨੂੰ ਬਚਾਵੇਗਾ। ਜਦੋਂ ਏਦਾਂ ਬੇਨਤੀ ਕਰਨੀ ਫਿਰ ਸਾਧ ਸੰਗਤ ਮਹਾਰਾਜ ਕਿਰਪਾ ਕਰਦੇ ਨੇ, ਤੇ ਫਿਰ ਸ਼ਬਦ ਦੀ ਸਮਾਪਤੀ ਦੇ ਨੇੜੇ ਜਾ ਕੇ ਹਜ਼ੂਰ ਨੇ ਕਿਰਪਾ ਕੀਤੀ, ਪਾਵੋ ਦਾਨ ਸਦਾ ਦਰਸ ਪੇਖਾਂ, ਮਹਾਰਾਜ ਇਹੋ ਜਿਹਾ ਮੈਨੂੰ ਦਾਨ ਦਿਓ ਵੀ ਸਦਾ ਤੁਹਾਡੇ ਦਰਸ਼ਨ ਕਰਦਾ ਰਹਾਂ। ਮਹਾਰਾਜ ਨੇ ਇੱਕ ਬੇਨਤੀ ਕੀਤੀ ਸਾਧ ਸੰਗਤ, ਭਾਈ ਐਂ ਸਾਨੂੰ ਜਾਚ ਦੱਸਣ ਵਾਸਤੇ ਭਾਈ ਇਉਂ ਬੇਨਤੀ ਕਰਨੀ ਗੁਰੂ ਦੇ ਚਰਨਾਂ ਵਿਚ ਆਣ ਕੇ, ਪਾਵੋ ਦਾਨ ਸਦਾ ਦਰਸ ਪੇਖਾਂ, ਮਹਾਰਾਜ ਇੱਕ ਦਾਨ ਮੇਰੀ ਝੋਲੀ ਚ ਪਾ ਦਿਓ ਵੀ ਸਦਾ ਤੁਹਾਡੇ ਦਰਸ਼ਨ ਕਰਦਾ ਰਹਾਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਛੁਟਕਾਰਾ ਨਹੀਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੋਰ ਮੇਰਾ ਟਿਕਾਣਾ ਹੀ ਕੋਈ ਨਹੀਂ, ਕਿਰਪਾ ਕਰੋ ਮੈਨੂੰ ਆਪਣੇ ਦਰਸ਼ਨ ਬਖਸ਼ੀ ਰੱਖੋ, ਤੁਹਾਡੇ ਦਰਸ਼ਨ ਮੈਂ ਨਿਤਾ ਪ੍ਰਤੀ ਕਰਦਾ ਰਹਾਂ, ਪ੍ਰਤੱਖ ਵੀ ਆਪਣੇ ਹਿਰਦੇ ਵਿੱਚੋਂ ਵੀ। ਉਦਾਂ ਦਰਸ਼ਨ ਚਾਰ ਤਰ੍ਹਾਂ ਦੇ ਵਿਦਵਾਨਾਂ ਨੇ ਮੰਨੇ ਨੇ, ਕਹਿੰਦੇ ਮਹਾਰਾਜ ਦਾ ਜਸ ਸੁਣੀ ਜਾਣਾ ਕੰਨਾਂ ਨਾਲ, ਇਹ ਸ਼ਰਵਣ ਦਰਸ਼ਨ ਆ, ਮਹਾਰਾਜ ਦੇ ਸਾਧ ਸੰਗਤ ਦਰਸ਼ਨ ਕਰਨੇ ਜਾਂ ਗੁਰੂ ਕੇ ਪੂਰੇ ਤਿਆਰ ਬਰ ਤਿਆਰ ਖਾਲਸੇ ਦੇ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਨੇ, ਇਹ ਨੇ ਚਿੱਤਰ ਦਰਸ਼ਨ। ਤੇ ਇਸੇ ਤਰ੍ਹਾਂ ਮਹਾਰਾਜ ਦੀ ਬਾਣੀ ਸੁੱਤੇ ਪਿਆ ਸਾਧ ਸੰਗਤ ਕਿਤੇ ਕੰਨਾਂ ਵਿੱਚ ਪੈਂਦੀ ਹੋਵੇ, ਕਿਤੇ ਸੁੱਤਾ ਪਿਆ ਬੰਦਾ ਪਰਮਾਤਮਾ ਦਾ ਨਾਮ ਜਪ ਲਵੇ, ਉਹਨੂੰ ਕਹਿੰਦੇ ਨੇ ਸਵਪਨ ਦਰਸ਼ਨ। ਤੇ ਜਿਹੜੇ ਆਪਾਂ ਆਣ ਕੇ ਕਰਦੇ ਹਾਂ ਸਾਧ ਸੰਗਤ ਰੋਜ਼ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਇਹ ਨੇ ਪ੍ਰਤੱਖ ਦਰਸ਼ਨ। ਕਹਿੰਦੇ ਨੇ ਇਹ ਦਰਸ਼ਨਾਂ ਦੀ ਦਾਤ ਗੁਰੂ ਕੋਲੋਂ ਮੰਗਣੀ, ਮਹਾਰਾਜ ਕਿਰਪਾ ਕਰੋ ਤੁਹਾਡੇ ਦਰਸ਼ਨ ਮੈਨੂੰ ਹੁੰਦੇ ਰਹਿਣ, ਮੇਰਾ ਜੀਵਨ ਤਾਂ ਹੈ ਮਿਲ ਨਾਨਕ ਦਾਸ ਦਸਾਏ ਲੇ। ਤੇ ਇੱਥੇ ਸ਼ਬਦ ਦੀ ਨਾਲੇ ਸਮਾਪਤੀ ਹੋਈ, ਨਾਲੇ ਸਾਧ ਸੰਗਤ ਸਮੇਂ ਦੀ ਸਮਾਪਤੀ ਹੋ ਚੱਲੀ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਮਹਾਰਾਜ ਇੱਕੋ ਹੀ ਦਾਨ ਤੁਹਾਡੇ ਕੋਲੋਂ ਮੰਗਦਾ ਵੀ ਆਪਣੇ ਦਰਸ਼ਨ ਮੈਨੂੰ ਬਖਸ਼ਦੇ ਰਹਿਣਾ, ਕਿਰਪਾ ਮੇਰੇ ਤੇ ਕਰਨੀ, ਮਿਲ ਨਾਨਕ ਦਾਸ ਦਸਾਏ ਲੇ। ਮਹਾਰਾਜ ਮੈਂ ਤੁਹਾਡੇ ਦਾਸਾਂ ਦੇ ਦਾਸਾਂ ਦਾ ਦਾਸ ਹਾਂ, ਮੈਂ ਦਾਸ ਵੀ ਨਹੀਂ ਤੁਹਾਡਾ, ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦੇ ਅੱਗਿਓਂ ਜਿਹੜੇ ਸੇਵਕ ਨੇ, ਮਹਾਰਾਜ ਮੈਂ ਤੇ ਉਹਨਾਂ ਦਾ ਸੇਵਕ ਬਣ ਜੋਗਾ ਵੀ ਨਹੀਂ, ਤੁਹਾਡੇ ਦਾਸਾਂ ਦੇ ਦਾਸਾਂ ਦਾ ਦਾਸ ਹਾਂ, ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਓ। ਮੇਲ ਲਹਿ ਦਿਆਲ ਢਹਿ ਪਏ ਦੁਆਰਿਆ, ਸੱਚੇ ਪਾਤਸ਼ਾਹ ਡਿੱਗੇ ਤੇਰੇ ਚਰਨਾਂ ਤੇ ਹੁਣ ਮੈਨੂੰ ਆਪਣੇ ਨਾਲ ਮੇਲ ਰੱਖ ਲੇ। ਉਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ, ਹੇ ਦੀਨਾ ਦਿਆਲੂ ਮਹਾਰਾਜ ਰੱਖ ਲਓ ਰੱਖ ਲਓ, ਬਹੁਤ ਲੰਮੇ ਗੇੜੇ ਤੋਂ ਭਰਮਦੇ ਹੋਏ 84 ਦੇ ਗੇੜੇ ਵਿੱਚ ਸੱਚੇ ਪਾਤਸ਼ਾਹ ਥੱਕ ਗਏ ਹੈ। ਕਹਿੰਦੇ ਜਦੋਂ ਇਉਂ ਬੇਨਤੀਆਂ ਕਰਾਂਗੇ ਫਿਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ। ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਮਹਾਰਾਜ ਜੀ ਦਾ ਆਪਾਂ ਸਰਵਣ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗ ਗਾਉਣ ਵਿੱਚ ਸਾਧ ਸੰਗਤ ਦੇ ਦੋ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਦੀ ਆਪਾਂ ਵਿਚਾਰ ਸਰਵਣ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਮਨ ਚ ਵੀ ਸਾਧ ਸੰਗਤ ਤੇ ਪ੍ਰਤੀਤ ਬਣੇ ਵੀ ਗੁਰੂ ਤੋਂ ਬਿਨਾਂ ਕੋਈ ਬਚਾ ਨਹੀਂ ਜੇ ਸਕਦਾ, ਵਿਕਾਰਾਂ ਤੋਂ ਵਿਸ਼ਿਆਂ ਤੋਂ ਸਾਧ ਸੰਗਤ ਬਚਣ ਵਾਸਤੇ ਇੱਕੋ ਹੀ ਥਾਂ ਹੈ ਸਾਡੇ ਵਾਸਤੇ, ਉਹ ਹੈ ਗੁਰੂ ਕੀ ਸੰਗਤ, ਗੁਰੂ ਕੀ ਹਜ਼ੂਰੀ। ਇਹਦੇ ਵਿੱਚ ਆਣ ਕੇ ਅਸੀਂ ਵੀ ਆਪਣੇ ਜਨਮ ਨੂੰ ਸਫਲਾ ਕਰੀਏ, ਇਸ ਮਤ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ ਦੇਣ। ਇਸ ਅਰਦਾਸ ਬੇਨਤੀ ਨਾਲ ਸਾਧ ਸੰਗਤ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਜ਼ਰੂਰ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹਨਾਂ ਦੀ ਸੰਗਤ ਨੇ ਮਾਫ਼ ਕਰ ਦੇਣੀਆਂ, ਬਖਸ਼ ਦੇਣੀਆਂ, ਅੱਗੇ ਵਾਸਤੇ ਆਸ਼ੀਰਵਾਦ ਦੇਣਾ, ਰਹਿਮਤ ਕਰਨੀ, ਅਰਦਾਸ ਕਰਨੀ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਤੁਹਾਡੀ ਬਾਣੀ ਵਿੱਚ ਸ਼ਰਧਾ ਭਾਵਨਾ ਰੱਖ ਕੇ ਮਹਾਰਾਜ ਤੁਹਾਡੀ ਬਾਣੀ ਪੜ੍ਹ ਸੁਣ ਕੇ ਅਸੀਂ ਵੀ ਆਪਣੇ ਜਨਮ ਨੂੰ ਸਫਲਾ ਕਰ ਸਕੀਏ ਜੀ। ਲੇਖਿਆ ਕਤੇ ਨਾ ਛੂਟੀ ਅੱਖਣ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।